ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਔਰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਮਿੱਤਰ ਪਿਆਰਿਓ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਸਾਰੇ ਰਲ ਮਿਲ ਕੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਅਤੇ ਅੱਜ ਦਿਨ ਐਤਵਾਰ ਚੜ੍ਹ ਚੁੱਕਾ ਆ, 1 ਦਸੰਬਰ, ਦਸੰਬਰ ਦਾ ਪਹਿਲਾ ਦਿਨ ਸ਼ੁਰੂ ਹੋ ਚੁੱਕਾ ਹੈ ਸੰਨ 2024। ਦੇਖੋ ਸਾਲ ਦਾ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ, ਜਿਹੜਾ ਗੋਰਿਆਂ ਦਾ ਸਾਲ ਹੈ। ਪਰ ਆਪਣਾ ਅਜੇ ਮੱਧ ਚੱਲ ਰਿਹਾ। ਨਾਨਕ ਸ਼ਾਹੀ 18 ਮੱਘਰ ਸੰਮਤ 556। ਅਤੇ ਪਿਆਰਿਓ ਕ੍ਰਿਸਮਿਸ ਆਉਣ ਵਾਲੀ ਹੈ। ਤੁਸੀਂ ਦੁਕਾਨਾਂ 'ਚ ਜਾ ਕੇ ਦੇਖਿਆ ਹੋਣਾ, ਸ਼ੋਪਾਂ 'ਚ, ਸੈਂਟਰਾਂ ਦੇ ਵਿੱਚ, ਕਿ ਕ੍ਰਿਸਮਿਸ ਦਾ ਸਮਾਨ ਬਹੁਤ ਵੱਡੇ ਪੱਧਰ 'ਤੇ ਵਿਕ ਰਿਹਾ। ਖੈਰ ਨਿਆਣਿਆਂ ਨੂੰ ਇੱਥੇ ਚਾਅ ਹੁੰਦਾ ਜਿੱਦਾਂ ਸਾਡੇ ਦਿਵਾਲੀ ਦਾ ਚਾਅ ਹੁੰਦਾ ਹੈ ਭਾਰਤ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸ਼ਿਪ ਤੋਂ ਸਾਡੇ ਨਾਲ ਸ਼ਾਮਲ ਹੋਣਗੇ, ਕਿਉਂਕਿ ਉਹ ਕਰੂਜ਼ 'ਤੇ ਗਏ ਹੋਏ ਨੇ। ਅਤੇ ਕਰੂਜ਼ ਵੀ ਕਹਿੰਦੇ, ਮੈਨੂੰ ਹੁਣ ਪਤਾ ਲੱਗਾ ਇੱਧਰ ਕੌਫ ਸਾਰਬਰ ਦੇ ਲਾਗੇ ਛਾਗੇ ਘੁੰਮਦਾ ਸਾਡੇ। ਸੋ ਮੈਨੂੰ ਲੱਗਦਾ ਕਿ ਚੁਬਾਰੇ 'ਤੇ ਚੜ੍ਹ ਕੇ ਬਾਲਕੋਨੀ ਤੋਂ ਸ਼ਾਇਦ ਅਮਰੀਕ ਭਾਅ ਜੀ ਦਿਸੀ ਜਾਣ। ਅਤੇ ਬਹੁਤ ਸਾਰੇ ਮਸਲੇ, ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਜੀ ਐਸ ਚਾਹਲ ਹੁਣਾਂ ਨੇ ਸਵੇਰ ਤੋਂ ਹੀ ਸਾਡੇ ਨਾਲ ਸਾਂਝ ਪਾ ਕੇ ਬਹੁਤ ਸਾਰੀਆਂ ਖਬਰਾਂ, ਮਸਲੇ ਸਾਡੇ ਤੱਕ ਪਰਦੇ ਕਰ ਦਿੱਤੇ ਨੇ, ਜਿਹੜੇ ਅਸੀਂ ਅਗਲੇ 2 ਘੰਟਿਆਂ ਦੇ ਵਿੱਚ ਵਾਰੀ ਵਾਰੀ ਤੁਹਾਡੇ ਨਾਲ ਸਾਂਝੇ ਕਰਦੇ ਜਾਵਾਂਗੇ। ਬਾਕੀ ਤੁਹਾਡੇ ਸੁਨੇਹੇ ਸਵੇਰ ਤੋਂ ਸਾਡੇ ਤੱਕ ਪੜ ਰਹੇ ਨੇ ਟੈਲੀਗ੍ਰਾਮ ਦੇ ਰਾਹੀਂ ਅਤੇ ਵਟਸਐਪ ਰਾਹੀਂ, ਯੂਟਿਊਬ, ਫੇਸਬੁੱਕ, ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੁਣਨ ਦੇ ਲਈ ਸਾਡੇ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਸੁਣ ਸਕਦੇ ਹੋ, ਟਿਊਨ ਇਨ ਰੇਡੀਓ ਰਾਹੀਂ ਸੁਣ ਸਕਦੇ ਹੋ, ਹੋਰ ਕਈ ਪਲੈਟਫਾਰਮ ਹੈ ਜਿੱਥੇ ਸਾਡੀ ਸਟ੍ਰੀਮ ਜਾਂਦੀ ਹੈ, ਉੱਥੇ ਵੀ ਸੁਣ ਸਕਦੇ ਹੋ। ਅਤੇ ਦੇਖਣ ਵਾਸਤੇ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹੋ, ਯੂਟਿਊਬ 'ਤੇ ਦੇਖ ਰਹੇ ਹੋ, ਟੀਵੀ ਦੇ ਉੱਤੇ ਯੂਟਿਊਬ 'ਤੇ ਸਾਨੂੰ ਤੁਸੀਂ ਦੇਖ ਸਕਦੇ ਹੋ। ਇਹ ਪ੍ਰੋਗਰਾਮ ਵੈਸੇ ਰੇਡੀਓ ਪ੍ਰੋਗਰਾਮ ਹੈ ਅਤੇ ਇਸ ਦਾ ਫਾਰਮੈਟ ਰੇਡੀਓ ਫਾਰਮੈਟ ਹੈ, ਪਰ ਬਹੁਤ ਸਾਰੇ ਸਾਡੇ ਸਰੋਤੇ ਮੰਗ ਕਰਦੇ ਸਨ ਕਿ ਯੂਟਿਊਬ ਅਤੇ ਫੇਸਬੁੱਕ 'ਤੇ ਵੀਡੀਓ ਵੀ ਚਾਹੀਦਾ ਤਾਂ ਕਿ ਉਹ ਬਹੁਤ ਸੌਖੇ ਤਰੀਕੇ ਨਾਲ ਸ਼ੇਅਰ ਕਰ ਸਕਣ। ਸੋ ਇਸ ਸੰਬੰਧ ਦੇ ਵਿੱਚ ਅਸੀਂ ਸਟੈਪ ਲਿਆ ਅਤੇ ਇਹ ਵੀਡੀਓ ਬ੍ਰੌਡਕਾਸਟ ਵੀ ਨਾਲ ਦੀ ਨਾਲ ਚੱਲਦਾ ਹੈ। ਸਾਡੇ 'ਤੇ ਲੋਡ ਵੱਧ ਗਿਆ, ਮੇਰੇ ਅਤੇ ਅਮਰੀਕ ਭਾਅ ਜੀ 'ਤੇ ਗੁਰਪ੍ਰੀਤ ਹੋਣਾ 'ਤੇ, ਕਿਉਂਕਿ ਵੀਡੀਓ ਕਰਨ ਦੇ ਲਈ ਹੋਰ ਬਹੁਤ ਕੁਛ ਕਰਨਾ ਪੈਂਦਾ ਹੈ ਅਤੇ ਮੈਨੇਜਮੈਂਟ ਜਿਹੜੀ ਹੈ ਬੜੀ ਬਰੀਕ ਹੁੰਦੀ ਹੈ ਅਤੇ ਟੈਕਨੀਕਲੀ ਵੀ ਸਾਨੂੰ ਆਪ ਹੀ ਮੈਨੇਜ ਕਰਨਾ ਪੈਂਦਾ, ਕਿਉਂਕਿ ਕਮਿਊਨਿਟੀ ਰੇਡੀਓ ਵਾਂਗਰ ਅਸੀਂ ਚਲਾਉਂਦੇ ਹਾਂ, ਇਸ ਨੂੰ ਕਮਰਸ਼ੀਅਲ ਰੇਡੀਓ ਵਾਂਗਰ ਨਹੀਂ ਚਲਾਉਂਦੇ। ਸੋ ਇਸ ਕਰਕੇ ਅਸੀਂ ਸਾਰੇ ਕਾਰਜ ਜਿਹੜੇ ਨੇ ਆਪਣਾ ਅਤੇ ਆਪਣਾ ਆਪੇ ਹੀ ਕਾਰਜ ਸਵਾਰੀਏ। ਸੋ ਆਪੇ ਹੀ ਅਸੀਂ ਸਾਰਾ ਕੁਛ ਕਰਦੇ ਹਾਂ ਜਿੰਨਾ ਕੁ ਸਾਤੇ ਹੋ ਸਕਦਾ। ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੀ ਇਹਨਾਂ ਸੇਵਾਵਾਂ ਨੂੰ ਪਸੰਦ ਕਰਦੇ ਹੋਵੋਗੇ। ਇਹਦੇ ਵਿੱਚ ਹੋਰ ਵੀ ਤੁਸੀਂ ਵਾਧਾ ਕਰ ਸਕਦੇ ਹੋ, ਵਧੀਆ ਸੁਝਾਅ ਦੇ ਕੇ ਜਾਂ ਇਨਫੋਰਮੇਸ਼ਨ ਭੇਜ ਕੇ ਜਾਂ ਕੁਛ ਵੀ ਸਪੋਂਸਰ ਕਰਕੇ ਵੀ। ਅਤੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਵੀ ਕਰਨੀਆਂ ਨੇ। ਮੌਸਮ ਦੀ ਜਾਣਕਾਰੀ ਪਹਿਲਾਂ ਆਪਾਂ ਸ਼ੇਅਰ ਕਰ ਲਈਏ। ਕੌਫ ਸਾਰਬਰ ਦੇ ਵਿੱਚ ਰਾਤੀਂ ਕੱਲ੍ਹ ਕਾਫੀ ਮੀਂਹ ਪਿਆ ਅਤੇ ਹੁਣ ਵੀ ਥੋੜ੍ਹੀ ਧੁੱਪ ਨਿਕਲੀ ਆ, ਪਰ ਫਿਰ ਬੱਦਲਵਾਈ ਹੋਈ ਪਈ ਆ, ਹੁੰਮ ਕਾਫੀ ਹੋ ਚੁੱਕਾ ਹੈ। ਅਤੇ ਇਸ ਵੇਲੇ ਇੱਥੇ 22.4 ਡਿਗਰੀ ਤਾਪਮਾਨ ਕੌਫ ਸਾਰਬਰ ਦੇ ਵਿੱਚ ਹੈ ਅਤੇ ਜਿਹੜਾ ਲੋ ਪ੍ਰੈਸ਼ਰ ਤਸਮੈਨੀਆ ਦੇ ਉੱਤੇ ਘੁੰਮਦਾ ਹੈ, ਜਿਸ ਦੇ ਕਾਰਨ ਕੱਲ੍ਹ ਕੇਂਸ ਤੋਂ ਲੈ ਕੇ ਮੈਲਬਨ ਤੱਕ ਮੀਂਹ ਪਿਆ। ਮੈਨੂੰ ਫੋਨ ਆਇਆ ਸੀ ਡਾਕਟਰ ਸੰਤੋਖ ਸਿੰਘ, ਸਾਡੇ ਬੜੇ ਸਤਿਕਾਰਤ ਨੇ ਮੈਲਬਨ ਤੋਂ, ਅਤੇ ਉਹ ਵੀ ਕਹਿ ਰਹੇ ਮੈਲਬਨ 'ਚ ਵੀ ਮੀਂਹ ਪੈ ਰਿਹਾ। ਗੁਰਪ੍ਰੀਤ ਕਹਿ ਰਿਹਾ ਸੀ ਕੈਨਬਰਾ 'ਚ ਵੀ ਮੀਂਹ ਪੈ ਰਿਹਾ, ਉਹਨੇ ਵੀਡੀਓ ਵੀ ਪਾਇਆ ਹੋਇਆ ਸੀ। ਸੋ ਝੜੀ ਜਿਹੜੀ ਸਾਰੀ ਈਸਟ ਕੋਸਟ 'ਤੇ ਲੱਗੀ ਹੋਈ ਸੀ ਉਹ ਹੁਣ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ। ਬ੍ਰਿਸਬਨ ਦੇ ਵਿੱਚ 24.9 ਡਿਗਰੀ ਤਾਪਮਾਨ ਹੈ, ਸਿਡਨੀ ਦੇ ਵਿੱਚ 22.2, ਕੈਨਬਰਾ ਦੇ ਵਿੱਚ 18.8 ਅਤੇ ਮੈਲਬਨ ਦੇ ਵਿੱਚ 19.7, ਹੋਬਾਰਟ ਦੇ ਵਿੱਚ 18.2, 17 डिग्री एडलेड 16 डिग्री पर्थ दे विच ते डारविन दे विच 24.6 डिग्री तापमान है। तो हुण जिहड़ा तापमान वधेगा गर्मी है तो उस दे कारण थंडरस्टॉर्म भी आणगे अग्गां भी लगणगियां। चलो चलदे आ भारत और श्री दरबार साहब अमृतसर इस वेले 14 डिग्री तापमान है जी। तो यह मौसम की जानकारी तो तरीक अज तुम दस दें कि दिसंबर का नवा दिन शुरू हो चुका है। क्रिसमस के लिए तुम रेडी हो, प्रेजेंट्स वगैरह लैनिया पैनिया ने, कई कुछ करना पैना। तो अज की जी गलबात असी शुरू करांगे, गलबात का विषय है बागवानी, हॉर्टीकल्चर। इस दे संबंध में चाल साहब ने बड़ा सानू भरपूर किया है, बड़ा झाड़ दिता है न्यूज़ का, अंकड़ों का, वह भी आप गल करांगे। पर एक बड़े उमदा शायर कहिंदे ने, अंब ना लगन टालियां, तूत ना लगन श्री, बाज फसीला कोटना, बदला बाज ना मीह, बाज ना दाणा चुगदे, दब ना खांदे शी, पुछो वंज सियाणिया, जोर ना लगदा नी, जोर नाल प्यार नहीं पैंदा, न्यो नहीं लगदा, और अंब जिहड़े टालियां नूं नहीं लगदे। ये लोक तत् ने जिहड़े साडी कवितावां दे विच आउंदे ने। अंबां दे उत्ते होर बड़े गीत ने, दुआबे दे अंब बड़े मशहूर ने। साडे दुआबे दे विच वी साडा मालपुर इलाका जिहड़ा हुशियारपुर इलाका, उस दे अंब बड़े मशहूर ने। अंब दे कई चुटकले वी आपां सुणाउंदे हुंदे आ। सो अज थोड़ी अंबां दी वी गल करनी आ, हॉर्टीकल्चर दी वी गल करनी आ। अंब आस्ट्रेलिया च बहुत ने, आस्ट्रेलिया बिगेस्ट एक्सपोर्टर है, ऑलमोस्ट एशिया नू, मिडल ईस्ट नू बहुत इत्थों अंब एक्सपोर्ट हुंदा है। ते अंब दे संबंध दे विच आपां गल करांगे हॉर्टीकल्चर दी, बागवानी च। बागवानी च आस्ट्रेलिया दा बहुत वड्डा मुकाम है, बहुत वड्डा नाम है, क्योंकि ये लंबा चौड़ा देश है, हर तरह का इत्थे मौसम है, तो हर तरह की इत्थे बागवानी फ्रूट हुंदे ने, और फ्रूट भी बहुत हाई क्वालिटी पैदा किए जाते हैं, जिहड़े कि एक्सपोर्ट भी हुंदे ने। तो इस दी डिमांड भी दीन दुनिया दे विच बहुत ज़्यादा है। तो पहली खबर, पहली जानकारी आपां सांझी करदे आं, ये हैगी है भी अंब एवें नहीं लगते, अंब लाउण नूं भी मेहनत करनी पैंदी है। मिलो जी, ये लेडी है तो इहदा नाम है टो। इहदी जिहड़ी बैकग्राउंड है एशिया तों आ, तो यह बैंकॉक दे विच जम्मी पली है, तो हुण ये नॉर्दर्न टैरेटरी की सब तो वड्डी अंबां दी बागवान बन चुकी है। पहला ये न्यूजीलैंड आई सी, ते उत्थे इसने एक गोरे नाल व्याह करवाया, व्याह करवा के दोनों जोड़ा जिहड़ा सी वो आस्ट्रेलिया मूव हो गया, ते इस दा हसबेंड एग्रीकल्चर डिपार्टमेंट दे विच जॉब करदा सी। ते ये विचारी फिर अंब तोड़दी सी अपना जीवन निर्वाह करन दे लई, ते इहने दिहाड़ियां कीतियां अंब तोड़े। ਤਾਂ ਉਸ ਤੋਂ ਬਾਅਦ ਇਹਨੇ ਫਿਰ ਹੌਲੀ ਹੌਲੀ ਆਪਣਾ ਇੱਕ ਫਾਰਮ ਲੈ ਲਿਆ ਦੋਨਾਂ ਨੇ, ਅਤੇ ਹਸਬੈਂਡ ਇਹਦਾ ਘਰ ਵਾਲਾ ਉਹ ਕੰਮ ਕਰਦਾ ਰਿਹਾ, ਉਹਨੂੰ ਜੋਬ ਨਹੀਂ ਛੱਡੀ। ਇਹ ਅਕਸਰ ਖੇਤੀ ਦਾ ਇਹੀ ਮਾਜਰਾ ਹੈ, ਉਹਨੂੰ ਜੋਬ ਨਹੀਂ ਛੱਡੀ, ਅਤੇ ਇਹ ਲੋਕਾਂ ਦੇ ਅੰਬ ਤੋੜਦੀ ਤੋੜਦੀ ਇਹਨੇ ਆਪਣਾ ਫਿਰ ਫਾਰਮ ਛੋਟਾ ਜਿਹਾ ਲੈ ਕੇ, ਅਤੇ 3000 ਅੰਬਾਂ ਦੇ ਬੂਟੇ ਲਾਏ, ਅਤੇ 3000 ਉਸ ਵੇਲੇ ਬਹੁਤ ਵੱਡਾ ਫਾਰਮ ਮੰਨਿਆ ਜਾਂਦਾ ਸੀ। ਇਹ 80ਵਿਆਂ ਦੀ ਗੱਲ ਹੈ, 90ਵਿਆਂ ਦੀ। ਅਤੇ ਪਰ 1996 ਦੇ ਵਿੱਚ ਉਹਦਾ ਬਿਜ਼ਨਸ ਹੋਰ ਵਧਿਆ, ਮਿਹਨਤ ਕੀਤੀ। ਪਹਿਲਾਂ ਦੇਖੋ ਅੰਬ ਤੋੜੇ, ਫਿਰ ਅੰਬਾਂ ਦੇ ਬੂਟੇ, ਫਿਰ ਇੱਕ ਖਾਲੀ ਫਾਰਮ ਲਿਆ, ਫਿਰ ਉੱਥੇ ਅੰਬ ਲਾਏ, ਫਿਰ ਉਹ ਤੋਂ ਬਾਅਦ ਤਰੱਕੀ ਕਰਦੇ ਕਰਦੇ ਅੰਬਾਂ ਦੀ ਬਰੀਡਿੰਗ ਸ਼ੁਰੂ ਕਰਤੀ, ਨਵੀਂ ਵਰਾਇਟੀ ਬਣਾਈ ਆ। ਅਤੇ ਉਹ ਬਰੀਡਿੰਗ ਸ਼ੁਰੂ ਕਰਕੇ ਜਿਸ ਦਾ ਨਾਮ ਰੱਖਿਆ ਮਹਾਂ, ਮਹਾਂ ਟੇਸਟ। ਅਤੇ ਇਹ ਜਿਹੜਾ ਅੰਬਾਂ ਦੀ ਵਰਾਇਟੀ ਹੈ, ਇਹਦੇ ਵਿੱਚ ਮਤਲਬ ਇੰਨਾ, ਇਹ ਕਹਿੰਦੇ ਵੀ ਜਿਹੜਾ ਇੱਕ ਵਾਰੀ ਅੰਬ ਚੂਪ ਲਿਆ ਜੇ ਨਾ, ਉਹ ਹੋਰ ਕੋਈ ਅੰਬਾਂ ਦੀ ਵੈਰਾਈਟੀ ਨੂੰ ਪਸੰਦ ਨਹੀਂ ਕਰੇਗਾ। ਅਤੇ ਫਿਰ ਇਸ ਨੇ ਉਸ ਦੀ ਬਰੀਡਿੰਗ ਕਰਦੇ ਕਰਦੇ ਹੁਣ ਇਸ ਵੇਲੇ ਇਹਦੇ ਕੋਲ 70,000 ਅੰਬਾਂ ਦੇ ਦਰਖਤ ਨੇ, ਬਾਗ ਹੈ, ਅਤੇ ਗ੍ਰਾਫਟ ਕੀਤੇ ਨੇ ਸਾਰੇ ਉਹਨੇ। ਅਤੇ ਇਸਦਾ ਟੀਚਾ ਹੈ ਕਿ ਇਹ 20,000 ਹੋਰ, ਜਾਣੀ ਕਿ 90,000 ਦੇ ਕਰੀਬ ਅੰਬਾਂ ਦਾ ਬਾਗ ਬਣਾਏਗੀ। ਅਤੇ ਇਸਦੇ ਅੰਬ ਜਿਹੜੇ ਨੇ ਨਿਊਜ਼ੀਲੈਂਡ ਤੋਂ ਐਕਸਪੋਰਟ ਹੁੰਦੇ ਨੇ, ਏਸ਼ੀਆ ਨੂੰ ਜਾਂਦੇ ਨੇ, ਹੋਰ ਕਈ ਦੇਸ਼ਾਂ ਨੂੰ ਅੰਬ ਐਕਸਪੋਰਟ ਕੀਤੇ ਜਾਂਦੇ ਨੇ। ਸੋ ਇਹ ਹੈ ਜੀ ਇੱਕ ਸਟਰਗਲਿੰਗ ਸਟੋਰੀ। ਸਕਸੈਸ ਤਾਂ ਹੋਏ ਜਾਣਾ ਜਦੋਂ ਸਟਰਗਲ ਕਰਦੇ ਹਾਂ। ਅਤੇ ਅੱਜ ਕੱਲ੍ਹ ਵੀ ਖੇਤੀਬਾੜੀ ਦੇ ਵਿੱਚ ਸਕਸੈਸਫੁਲ ਬੰਦਿਆਂ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਮੋਟੀਵੇਟ ਹੁੰਦੇ ਨੇ ਨਵੇਂ ਮੁੰਡੇ ਕੁੜੀਆਂ, ਫੈਮਿਲੀਜ਼, ਵਧੀਆ ਗੱਲ ਹੈ। ਪਰ ਸਕਸੈਸ ਹੀ ਨਹੀਂ ਇਕੱਲਾ ਦੇਖਣਾ ਚਾਹੀਦਾ, ਉਸ ਦੇ ਪਿੱਛੇ ਸਟਰਗਲ ਜਿਹੜੀ ਹੈ ਉਹਨੂੰ ਦੇਖ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਕਿ ਕੀ ਅਸੀਂ ਇੰਨੀ ਸਟਰਗਲ ਕਰਨ ਦੇ ਲਈ ਰਾਜ਼ੀ ਹਾਂ। ਔਰ ਜਦੋਂ ਸਟਰਗਲ ਕਰਨੀ ਪੈਂਦੀ ਹੈ, ਮੈਂ ਕਈ ਪਰਿਵਾਰ ਦੇਖੇ ਨੇ, ਕਈ ਤਾਂ ਬਹੁਤ ਸੁਚੱਜੇ ਤਰੀਕੇ ਨਾਲ ਅੱਗੇ ਵੱਧਦੇ ਨੇ, ਕਈ ਟੁੱਟ ਜਾਂਦੇ ਨੇ, ਸਾਥ ਨਹੀਂ ਦਿੰਦੇ ਜਦੋਂ ਫਿਰ ਬਾਹਰ ਧੁੱਪਾਂ ਦੇ ਵਿੱਚ ਕੰਮ ਕਰਨਾ ਪੈਂਦਾ। ਹੁਣ ਅੰਬਾਂ ਦੀ ਗੱਲ ਲੈ ਲਓ ਕਿ ਅੰਬਾਂ ਦੀ ਪ੍ਰੂਨਿੰਗ ਕਰਨੀ ਪੈਂਦੀ ਹੈ, ਗਰਮੀ ਹੁੰਦੀ ਹੈ ਜਦ ਟੁੱਟਦੇ ਨੇ ਅੰਬ, ਡੋਕ ਪੈਂਦਾ ਆ, ਦਾਗੀ ਹੁੰਦੇ ਨੇ ਕੱਪੜੇ, ਨੱਠਣਾ ਭੱਜਣਾ ਪੈਂਦਾ, ਟਾਈਮ ਸਿਰ ਸਾਂਭਣਾ ਪੈਂਦਾ, ਬੜੀ ਕੁਆਲਿਟੀ ਕੰਟਰੋਲ ਕਰਨਾ ਪੈਂਦਾ, ਅਤੇ ਉਹ ਫਿਰ ਸਾਰੀ ਫੈਮਿਲੀ ਦਾ ਕੰਮ ਹੁੰਦਾ, ਅਤੇ ਉਹ ਬੜਾ ਮੁਸ਼ਕਲ ਹੋ ਜਾਂਦਾ ਆ। ਅਤੇ ਇਸ ਕਰਕੇ ਮੈਂ ਇਹੀ ਸਲਾਹ ਦਿੰਦਾ ਸਾਰੇ ਨੌਜਵਾਨਾਂ ਨੂੰ, ਪਰਿਵਾਰਾਂ ਨੂੰ, ਕਿ ਸਕਸੈਸ ਜ਼ਰੂਰ ਦੇਖੋ ਪਰ ਉਹ ਸਕਸੈਸ ਦੇ ਪਿੱਛੇ, ਉਹਦੇ ਪਿੱਛੇ ਜਿਹੜੀ ਮਿਹਨਤ ਹੋਈ ਆ, ਉਹਦੇ ਪਿੱਛੇ ਜੋ ਡੈਡੀਕੇਸ਼ਨ ਹੈ, ਟਾਈਮ ਲੱਗਿਆ ਆ, ਉਹ ਵੀ ਸਾਨੂੰ ਜ਼ਰੂਰ ਬਚਣਾ ਚਾਹੀਦਾ, ਉਸ ਦੇ ਉੱਤੇ ਗੌਰ ਕਰਨਾ ਚਾਹੀਦਾ। ਹੁਣ ਸਟਰਗਲ ਦੀ ਗੱਲ ਕਰੀਏ ਤਾਂ ਸਟਰਗਲ ਦੇ ਵਿੱਚ ਕਿੰਨੂਆਂ ਦੇ ਸੰਬੰਧੀ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਕਿ ਪੰਜਾਬ ਦੇ ਜਿਹੜੇ ਕਿੰਨੂ ਗਰੋਵਰ ਨੇ, ਸੰਗਤਰੇ ਦੇ ਕਿਸਾਨ ਨੇ, ਕਿੰਨੂ ਦੇ ਕਿਸਾਨ ਨੇ, ਇਸ ਸਾਲ ਰਿਕਾਰਡ ਤੋੜ ਭਾਅ ਮਿਲ ਰਿਹਾ ਆ, ਅਤੇ 50 ਰੁਪਏ ਕਿਲੋ ਰੀਟੇਲ ਮਾਰਕੀਟ ਦੇ ਵਿੱਚ ਇਸ ਵੇਲੇ ਸੰਗਤਰਾ ਜਿਹੜਾ ਵਿਕ ਰਿਹਾ ਹੈ, ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਕਿ 100 ਰੁਪਏ ਕਿਲੋ ਰੇਟ ਹੋ ਜਾਏਗਾ ਫਰਵਰੀ ਤੱਕ। ਜਿੱਦਾਂ ਜਿੱਦਾਂ ਸਰਦੀਆਂ ਵਧਣਗੀਆਂ, ਜੂਸ ਦੇ ਲਈ ਲੋਕ ਪੀਣਗੇ, ਬਹੁਤ ਸੜਕਾਂ ਦੇ ਕੰਢੇ ਲੱਗਦੇ ਨੇ, ਇਸ ਦੀ ਵਜ੍ਹਾ ਕੀ ਹੈ? ਇਹ ਨਾ ਸਮਝ ਲਿਓ ਕਿ ਕਿਸਾਨ ਬਹੁਤ ਪੈਸੇ ਬਣਾ ਲੈਣਗੇ, ਇਸ ਦੀ ਵਜ੍ਹਾ ਇਹ ਹੈ ਕਿ ਫਰੂਟ ਜਿਹੜਾ ਆ ਝਾੜ ਉਹ 50% ਹੈ ਪਿਛਲੇ ਸਾਲਾਂ ਨੂੰ। ਉਹ ਕਿਉਂ? ਇਸ ਸਾਲ ਮੌਸਮ ਨੇ ਸਾਥ ਨਹੀਂ ਦਿੱਤਾ, ਧੁੱਪ ਪਈ, ਫਿਰ ਇੱਕਦਮ ਮੀਂਹ ਪੈ ਗਏ, ਫਿਰ ਧੂੰਆਂ, ਇਹ 3-4 ਚੀਜ਼ਾਂ ਰਲ ਕੇ ਫਰੂਟ ਡਰੋਪ ਹੋਇਆ, ਫਲਾਵਰ ਡਰੋਪ ਹੋਇਆ, ਜਿਸ ਦੇ ਕਾਰਨ ਇਹ ਫਸਲ ਜਿਹੜੀ ਹੈ ਉਹ ਅੱਧੀ ਰਹਿ ਗਈ। ਹੁਣ ਇਸ ਅੱਧੀ ਫਸਲ ਰਹਿਣ ਦੇ ਨਾਲ ਭਾਅ ਜਿਹੜਾ ਵਧਿਆ, ਅੱਧੀ ਵੀ ਇੱਦਾਂ ਰਹਿ ਗਈ, ਅੱਧੀ ਤੋਂ ਵੀ ਥੋੜ੍ਹੀ ਰਹਿ ਗਈ, ਮਤਲਬ 150 ਕੁਇੰਟਲ ਏਕੜ ਦਾ ਕਿੰਨੂ ਨਿਕਲਦਾ ਹੈ, ਅਤੇ ਹੁਣ ਇਸ ਵੇਲੇ ਤਕਰੀਬਨ ਅੰਦਾਜ਼ਾ ਲਾਇਆ ਜਾ ਰਿਹਾ ਕਿ 40 ਕੁ ਕੁਇੰਟਲ ਨਿਕਲੇਗਾ। ਅਤੇ ਇਸ ਦੇ ਨਾਲ ਚਲੋ ਕੰਮ ਘੱਟ ਕਰਨਾ ਪੈਂਦਾ, ਆਮਦਨ ਦੇ ਵਿੱਚ ਥੋੜ੍ਹੀ ਗਿਰਾਵਟ ਆਵੇਗੀ, ਪਰ ਜੋ ਨੁਕਸਾਨ ਹੋਇਆ ਉਹ ਭਾਅ ਨੇ ਕਵਰ ਕਰ ਲੈਣਾ, ਪਰ ਜਿਹੜਾ ਕਸਟਮਰ ਹੈ ਉਸ ਨੂੰ ਘਾਟਾ ਪਵੇਗਾ। ਜਦੋਂ ਭਾਅ ਜ਼ਿਆਦਾ ਹੋ ਜਾਂਦੇ ਨੇ ਸੇਲ ਵੀ ਘੱਟਦੀ ਹੈ। ਇਹ ਜਿਹੜਾ ਕਿੰਨੂ ਹੈ ਪੰਜਾਬ ਦੇ ਵਿੱਚ, ਹੁਸ਼ਿਆਰਪੁਰ ਇਲਾਕੇ ਦੇ ਵਿੱਚ ਵੀ ਅਸੀਂ ਦੇਖਿਆ, ਮੈਂ ਕਈ ਫਾਰਮਾਂ ਦੇ ਵਿੱਚ ਗਿਆ, ਟਾਂਡੇ ਲਾਗੇ, ਹੁਸ਼ਿਆਰਪੁਰ ਲਾਗੇ, ਪਰ ਜ਼ਿਆਦਾ ਇਹ ਫਾਜ਼ਿਲਕਾ, ਮੁਕਤਸਰ, ਹੁਸ਼ਿਆਰਪੁਰ, 3 ਸਟੇਟਾਂ ਦੇ ਵਿੱਚ ਜ਼ਿਆਦਾ ਹੁੰਦਾ, ਜਿੱਥੇ ਥੋੜ੍ਹੀ ਜ਼ਮੀਨ ਰੇਤਲੀ ਵੀ ਆ। ਅਤੇ ਫਾਜ਼ਿਲਕਾ ਵੱਲ ਵੀ ਅਸੀਂ ਗਏ ਸੀਗੇ, ਅਤੇ ਉੱਥੇ ਵੀ ਮੈਂ ਬਹੁਤ ਫਾਰਮ ਦੇਖੇ ਲੰਬੇ ਚੌੜੇ, ਮੈਨੂੰ ਇਹ ਭੁਲੇਖਾ ਪਿਆ ਕਿ ਜਿਵੇਂ ਮੈਂ ਕੈਲੀਫੋਰਨੀਆ ਦੇ ਵਿੱਚ ਘੁੰਮ ਰਿਹਾ ਹੋਵਾਂ, ਮਤਲਬ ਸੜਕਾਂ ਵੀ ਵਧੀਆ ਸੀਗੀਆਂ, ਉੱਥੇ ਫਾਰਮਾਂ ਦੇ ਦੁਆਲੇ ਫੈਂਸਾਂ ਲਾਈਆਂ ਹੋਈਆਂ ਸੀ, ਐਨ ਸਿੱਧੀਆਂ ਧਾਰੀਆਂ ਦੇ ਵਿੱਚ ਸੰਗਤਰੇ ਲੱਗੇ ਹੋਏ ਸੀ, ਅਤੇ ਜਦੋਂ ਤੁਸੀਂ ਫਰੈਜ਼ਨੋ ਇਲਾਕੇ 'ਚ ਜਾਓ ਤਾਂ ਉੱਥੇ ਵੀ ਐਵੇਂ ਹੀ ਲੱਗਦਾ, ਸਿੰਗਲ ਰੋਡਸ ਨੇ, ਅਤੇ ਵਧੀਆ ਲੱਗਦਾ ਹੈ। ਅਤੇ ਵੈਸੇ ਚਲੋ ਪੰਜਾਬ ਦੇ ਜਿਹੜੇ ਫਾਰਮਰ ਹੈ ਉਹ ਸਾਫ਼ ਸਫਾਈ ਰੱਖਦੇ ਨੇ ਬਹੁਤ, ਤੁਸੀਂ ਜਾਓ ਐਨ ਵੱਟਾਂ ਛਿੱਲ ਕੇ ਰੱਖਦੇ, ਛਿੱਲ ਕੇ ਛਿੱਲ ਵੀ ਦਿੰਦੇ ਨੇ, ਸੜਕਾਂ ਵੀ ਸਾਫ਼ ਕਰ ਲੈਂਦੇ ਨੇ। ਸੋ ਬਹੁਤ ਵਧੀਆ ਲੱਗਦੇ ਨੇ ਇਲਾਕੇ, ਤੁਸੀਂ ਸੰਗਤਰਿਆਂ ਦੇ ਇਲਾਕਿਆਂ 'ਚ ਘੁੰਮੋ, ਬਾਗਬਾਨੀ ਇਲਾਕੇ ਪੰਜਾਬ ਦੇ ਸੋਹਣੇ ਲੱਗਦੇ ਨੇ। ਅਤੇ ਚਲੋ ਹੁਣ ਬਾਗਬਾਨੀ ਦੀ ਗੱਲ ਚੱਲਦੀ ਹੈ ਅਤੇ ਨਾਲ ਦੀ ਨਾਲ ਆਪਾਂ ਪ੍ਰਵਚਨ ਵੀ ਕਰੀ ਜਾਣੇ ਬਾਗਾਂ ਦੇ, ਖੇਤੀਬਾੜੀ ਦੇ। ਅਤੇ ਤੁਸੀਂ ਬਾਹਰ ਸੁਣ ਰਹੇ ਹੋ ਕਿ ਸਾਡੇ ਕੋਇਲ ਬੋਲ ਰਹੀ ਹੈ, ਤੜਕੇ 3 ਵਜੇ ਲੱਗ ਪੈਂਦੀ ਹੈ ਅਤੇ ਮੀਂਹ ਪੈ ਰਿਹਾ ਹਲਕਾ ਹਲਕਾ, ਹੁਣ ਬੱਦਲ ਘਣੇ ਹੋ ਗਏ ਨੇ ਅਤੇ ਮੈਂ ਬਾਹਰ ਦੇਖ ਰਿਹਾ ਸਾਹਮਣੇ ਬੱਦਲ ਫਲੋਟਿੰਗ ਕਰਦੇ। ਅਤੇ ਅੰਬ ਜਿਹੜੇ ਨੇ ਲੱਗੇ ਹੋਏ ਨੇ, ਸਾਡੇ ਐਤਕੀ ਘੱਟ ਲੱਗੇ, ਸਾਡੇ ਵੀ ਫਰੂਟ ਡਰੋਪ ਹੋਇਆ, ਪਰ ਅੰਬਾਂ ਦਾ ਸਾਈਜ਼ ਜਿਹੜਾ ਆ ਉਹ ਅਚਾਰੀ ਟਾਈਪ ਬਣਨ ਨੂੰ ਰੈਡੀ ਹੈ, 1-2 ਹਫ਼ਤਿਆਂ ਦੇ ਵਿੱਚ ਅਚਾਰ ਪੈਣ ਜੋਗੇ ਹੋ ਜਾਣੇ ਆ। ਅਤੇ ਕੋਇਲਾਂ ਹੁਣ ਬੋਲ ਰਹੀਆਂ ਨੇ ਬਾਹਰ, ਫਰੂਟ ਕਾਫੀ ਲੱਗਾ ਹੋਇਆ, ਜਿਹੜਾ ਸਬਜ਼ੀਆਂ ਲੱਗਣੀਆਂ, ਟਮਾਟਰ ਕਾਫੀ ਲੱਗੇ ਹੋਏ ਨੇ, ਯਕੀਨੀਆਂ ਚੱਲ ਰਹੀਆਂ ਨੇ, ਭਿੰਡੀਆਂ ਚੱਲ ਰਹੀਆਂ ਨੇ, ਇਹ ਗਾਰਡਨ ਦੀ ਗੱਲ ਕਰ ਰਹੇ ਹਾਂ। ਅਤੇ ਹਦਵਾਣੇ, ਖਰਬੂਜੇ, ਰਾਮ ਤੋਰੀ, ਇਹ ਸਾਰੀਆਂ ਵੇਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਵੱਡਾਂ ਅੱਲਾਂ ਜਿਹਨੂੰ ਕਹਿੰਦੇ ਨੇ ਉਹ ਵੀ ਚੱਲ ਰਹੀਆਂ। ਸੋ ਅੱਗੇ ਚੱਲਦੇ ਹਾਂ ਅਤੇ ਚਾਹਲ ਸਾਹਿਬ ਨੇ ਅੱਜ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਤੇ ਇਹਦੇ ਵਿੱਚ ਜੋ ਪਿੱਛੇ ਅੰਕੜੇ ਇਕੱਠੇ ਕੀਤੇ ਗਏ ਸਨ ਮਰਦਮਸ਼ੁਮਾਰੀ ਦੇ ਵਿੱਚ, ਸਟੈਟਿਸਟਿਕਸ 2012 ਤੋਂ ਲੈ ਕੇ 2023 ਤੱਕ ਜਿਹੜਾ ਅੰਕੜੇ, ਉਸ ਦੇ ਮੁਤਾਬਕ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕ ਦੇ ਮੁਤਾਬਕ, ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਬਹੁਤ ਵੱਡੀ ਆ। ਅਤੇ ਕੁਛ ਖਬਰਾਂ, ਕੁਛ ਇਲਾਕੇ ਜਿਹੜੇ ਖਬਰਾਂ ਦੇ ਪਾਤਰ ਬਣਦੇ ਨੇ, ਉਹਨਾਂ ਦੇ ਵਿੱਚ ਆਪਾਂ ਅੱਜ ਸਾਂਝ ਪਾਵਾਂਗੇ ਕਿ ਆਸਟ੍ਰੇਲੀਆ 2.7 ਮਿਲੀਅਨ ਟਨ ਫਰੂਟ ਪੈਦਾ ਕਰਦਾ ਅਤੇ ਸਬਜ਼ੀਆਂ 3.6 ਮਿਲੀਅਨ ਟਨ, ਇਹ 2023 ਦੇ ਅੰਕੜੇ ਨੇ। ਇਹਨਾਂ ਦੇ ਵਿੱਚ ਜੋ ਮੁੱਖ ਮੋਟੀਆਂ ਮੋਟੀਆਂ ਫਸਲਾਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੇ ਹਾਂ, ਵੱਖ ਵੱਖ ਸਟੇਟਾਂ ਦੇ ਵਿੱਚ, ਕਿ ਹਰੇਕ ਸਟੇਟ ਦੇ ਵਿੱਚ ਕੋਈ ਨਾ ਕੋਈ ਵੱਡਾ ਹੈ, ਜਿਸ ਤਰ੍ਹਾਂ ਕੌਫ ਸਾਰਵ ਵਿੱਚ ਬਿੱਗ ਬਨਾਨਾ ਹੈ, ਇਸੇ ਤਰ੍ਹਾਂ ਕੁਈਨਜ਼ਲੈਂਡ ਦੇ ਵਿੱਚ ਸਨਸ਼ਾਈਨ ਕੋਸਟ ਦੇ ਉੱਤੇ ਬਿੱਗ ਪਾਈਨਐਪਲ ਹੈ, ਔਰ ਆਸਟ੍ਰੇਲੀਆ ਦੇ ਵਿੱਚ 100% ਪਾਈਨਐਪਲ, 72,200 ਟਨ ਆਸਟ੍ਰੇਲੀਆ ਪੈਦਾ ਕਰਦਾ ਹੈ ਪਾਈਨਐਪਲ, ਅਤੇ ਉਹ ਸਾਰੇ ਦਾ ਸਾਰਾ ਕੁਈਨਜ਼ਲੈਂਡ 'ਚ ਹੁੰਦਾ ਹੈ ਸਨਸ਼ਾਈਨ ਕੋਸਟ ਦੇ ਉੱਤੇ। ਕਿਤੇ ਇੱਧਰ ਨੂੰ ਗਏ ਬੰਡਾ ਵਰਗ ਏਰੀਏ ਨੂੰ, ਇਹ ਸਾਰਾ ਬ੍ਰਿਸਬਨ ਟੱਪ ਕੇ ਸਾਰੀ ਸਨਸ਼ਾਈਨ ਕੋਸਟ ਸ਼ੁਰੂ ਹੋ ਜਾਂਦੀ ਹੈ। ਸੋ ਇਹ ਹਾਰਟੀਕਲਚਰ ਦੀ ਹੱਬ ਹੈ ਬੰਡਾ ਵਰਗ ਏਰੀਆ, ਇੱਧਰ ਸਟੈਨਥੋਰਪ, ਇਹ ਵੈਜੀਟੇਬਲ ਬੈਲਟ ਹੈ ਅਤੇ ਟਵੁੰਬਾ, ਪਰ ਬੰਡਾ ਵਰਗ ਇਹ ਵੈਜੀਟੇਬਲ ਅਤੇ ਫਰੂਟ ਜਿਹੜੇ ਆ ਉਹ ਸਾਰੇ ਇੱਧਰ ਹੁੰਦੇ ਆ। ਅਤੇ ਉਸ ਤੋਂ ਬਾਅਦ ਚੱਲਦੇ ਹਜੇ ਕੁਈਨਜ਼ਲੈਂਡ 'ਚ ਰਹਿੰਦੇ ਹਾਂ, ਅੰਬਾਂ ਦੀ ਗੱਲ ਕੀਤੀ ਸੀ। ਸੋ ਆਸਟ੍ਰੇਲੀਆ ਦੇ ਵਿੱਚ 74,900 ਟਨ ਅੰਬ ਪੈਦਾ ਕੀਤਾ ਗਿਆ 2023 ਦੇ ਵਿੱਚ। ਅਤੇ ਇੱਕ ਅੰਬਾਂ ਦੀ ਬਹੁਤ ਮਸ਼ਹੂਰ ਵਰਾਇਟੀ ਆ ਬੋਵਨ, ਸਾਡੇ ਵੀ ਉਹ ਲੱਗੇ ਹੋਏ ਨੇ ਅਤੇ ਬੜੇ ਸੋਹਣੇ ਅੰਬ ਨੇ, ਮੋਟੇ ਅੰਬ ਨੇ, ਉਹ ਕੱਟ ਕੇ ਵੀ ਖਾਣ ਵਾਲੇ ਅੰਬ ਨੇ ਅਤੇ ਜਦੋਂ ਥੋੜ੍ਹੇ ਜ਼ਿਆਦਾ ਪੱਕ ਜਾਂਦੇ ਨੇ ਚੂਪ ਵੀ ਸਕਦੇ ਨੇ, ਇਹਨਾਂ 'ਚ ਰੇਸ਼ਾ ਘੱਟ ਹੈ। ਬੋਵਨ ਇੱਕ ਕੁਆਲਿਟੀ ਆ, ਪਰ ਬੋਵਨ ਇੱਕ ਸ਼ਹਿਰ ਵੀ ਆ ਕੁਈਨਜ਼ਲੈਂਡ ਦੇ ਵਿੱਚ, ਇਹ ਬਿੱਗ ਮੈਂਗੋ ਆਫ ਕੁਈਨਜ਼ਲੈਂਡ ਜਾਂ ਆਸਟ੍ਰੇਲੀਆ ਕਿਹਾ ਜਾਂਦਾ ਹੈ। 72,900 ਟਨ ਅੰਬਾਂ ਦੇ ਵਿੱਚੋਂ 34,900 ਟਨ, ਯਾਨੀ ਕਿ ਤਕਰੀਬਨ ਅੱਧਾ ਕੁਈਨਜ਼ਲੈਂਡ ਦੇ ਵਿੱਚ, 47% ਕੁਈਨਜ਼ਲੈਂਡ ਦੇ ਵਿੱਚ ਅੰਬ ਪੈਦਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਚੱਲਦੇ ਹਾਂ ਜੀ ਬਨਾਨਾ, ਕੌਫ ਸਾਰਬਰ, ਸਾਡਾ ਇਲਾਕਾ, ਕਿਸੇ ਟਾਈਮ 95% ਆਸਟ੍ਰੇਲੀਆ ਦਾ ਕੇਲਾ ਇਸ ਇਲਾਕੇ ਦੇ ਵਿੱਚ ਪੈਦਾ ਕੀਤਾ ਜਾਂਦਾ ਸੀ, ਤਕਰੀਬਨ 100 ਸਾਲ ਇਸੇ ਤਰ੍ਹਾਂ ਹੀ ਚੱਲਿਆ, 1905 ਤੋਂ ਲੈ ਕੇ ਸ਼ਾਇਦ 2005 ਤੱਕ 95% ਕੇਲਾ ਕੌਫ ਸਾਰਵਰ ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਸੀ। ਇਸੇ ਕਰਕੇ ਇੱਥੇ ਇੱਕ ਬਿੱਗ ਬਨਾਨਾ ਹੈ, ਹਾਈਵੇ ਦੇ ਉੱਤੇ ਜਾਓ ਤਾਂ ਤੁਹਾਨੂੰ ਬਿੱਗ ਬਨਾਨਾ ਦਿਖਾਈ ਦੇਗਾ, ਬੜਾ ਮਸ਼ਹੂਰ ਹੈ, ਕੁਈਨ ਵੀ ਇੱਥੇ ਆਈ ਹੈ, ਸੋ ਬੜਾ ਇੱਕ ਆਈਕੋਨ ਹੈ। ਪਰ ਹੁਣ ਆਸਟ੍ਰੇਲੀਆ ਦੇ ਵਿੱਚ ਇੱਥੇ ਸਿਰਫ 15,000 ਟਨ ਬਨਾਨਾ ਪੈਦਾ ਕੀਤਾ ਜਾਂਦਾ, ਬਾਕੀ ਦਾ ਜਿਹੜਾ ਆ ਉਹ ਕੁਈਨਜ਼ਲੈਂਡ ਅਤੇ 1-2 ਹੋਰ ਸਟੇਟਾਂ ਦੇ ਵਿੱਚ 374,300 ਟਨ ਕੇਲਾ ਆਸਟ੍ਰੇਲੀਆ 'ਚ ਪੈਦਾ ਕੀਤਾ ਜਾਂਦਾ ਹੈ। ਕਿਸੇ ਟਾਈਮ ਇਹ ਕੌਫ ਸਰਵਰ ਦੇ ਵਿੱਚ ਹੁੰਦਾ ਸੀ। ਕੌਫ ਸਰਵਰ ਦੇ ਵਿੱਚ ਰਹੀਏ ਤਾਂ ਰੋਬਰਟਸਨ ਨਿਊ ਸਾਊਥ ਵੇਲਸ ਦੇ ਵਿੱਚ ਹੈ, ਜਿੱਥੇ ਵੱਡਾ ਆਲੂ ਹੈ, ਬਿੱਗ ਪੋਟੈਟੋ, ਆਲੂਆਂ ਦਾ ਇਲਾਕਾ। ਔਰ 1,463,000 ਟਨ ਆਸਟ੍ਰੇਲੀਆ ਦੀ ਪੈਦਾਵਾਰ ਹੈ। ਉਸ ਦੇ ਵਿੱਚੋਂ 1,58,900 ਟਨ ਜਿਹੜਾ ਆਲੂ ਹੈ ਰੋਬਰਟਸਨ ਇਲਾਕੇ ਦੇ ਵਿੱਚ ਪੈਦਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਚੱਲਦੇ ਹਾਂ ਸਟ੍ਰੋਬਰੀ ਵੱਲ। ਸਟ੍ਰੋਬਰੀ ਕਿਉਂਕਿ ਥੋੜ੍ਹੀ ਠੰਡਕ ਮੰਗਦੀ ਆ, ਵੈਸੇ ਤਾਂ ਕੁਈਨਜ਼ਲੈਂਡ 'ਚ ਵੀ ਹੁੰਦੀ, ਨਿਊ ਸਾਊਥ ਵੇਲਸ 'ਚ ਹੁੰਦੀ ਹੈ, ਪਰ ਇਹ ਜ਼ਿਆਦਾ ਅਨੁਕੂਲ ਜਿਹੜਾ ਮੌਸਮ ਸਟ੍ਰੋਬਰੀ ਦਾ ਆ ਉਹ ਵਿਕਟੋਰੀਆ ਦੇ ਵਿੱਚ ਹੈ। ਔਰ ਕਨੂਮੂ ਇੱਕ ਇਲਾਕਾ ਆ ਵਿਕਟੋਰੀਆ ਦਾ, ਜਿੱਥੇ 23,480 ਟਨ ਸਟ੍ਰੋਬਰੀ ਪੈਦਾ ਕੀਤੀ ਜਾਂਦੀ ਹੈ। ਕੁੱਲ ਆਸਟ੍ਰੇਲੀਆ ਦੇ ਵਿੱਚ 65,800 ਟਨ ਜਿਹੜੀ ਸਟ੍ਰੋਬਰੀ ਪੈਦਾ ਕੀਤੀ ਜਾਂਦੀ ਹੈ, ਔਰ ਕਨੂਮੂ ਦੇ ਵਿੱਚ 36% ਪੈਦਾਵਾਰ ਹੁੰਦੀ ਹੈ। ਅਤੇ ਉਸ ਤੋਂ ਬਾਅਦ ਚੱਲਦੇ ਹੋਬਾਰਟ। ਹੋਬਾਰਟ ਦੇ ਵਿੱਚ ਕਈ ਫਸਲਾਂ ਨੇ, ਬਲੈਕਬੇਰੀ ਵੀ ਹੁੰਦੀ ਹੈ ਉੱਥੇ, ਰੈਸਬੇਰੀ ਵੀ ਹੁੰਦੀ ਹੈ, ਪਰ ਸਾਰਿਆਂ ਨੂੰ ਜ਼ਿਆਦਾ ਜੋ ਸੇਬ ਦੀ ਕਾਸ਼ਤਕਾਰ ਟਸਮੇਨੀਆ ਦੇ ਵਿੱਚ ਕੀਤੀ ਜਾਂਦੀ ਹੈ। ਉੱਥੇ ਬਿੱਗ ਐਪਲ ਹੈ, ਸਪਰੇਟੋਨ ਇਲਾਕਾ ਹੈ ਟਸਮੇਨੀਆ ਦੇ ਵਿੱਚ ਜਿਸ ਨੂੰ ਬਿੱਗ ਐਪਲ ਕਹਿੰਦੇ ਨੇ। ਅਤੇ ਇੱਥੇ ਤਕਰੀਬਨ 10% ਆਸਟ੍ਰੇਲੀਆ ਦੇ ਸੇਬ ਪੈਦਾ ਕੀਤੇ ਜਾਂਦੇ ਨੇ। ਵੈਸੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਆਪਣੇ 2-3 ਫਾਰਮ ਵੱਡੀਆਂ ਕੰਪਨੀਆਂ, ਮੈਂ ਉੱਥੇ ਜਾ ਵੀ ਆਇਆ, ਆਪਣੇ ਉੱਥੇ ਪੰਜਾਬੀ ਨੌਜਵਾਨ ਮੈਨੇਜਰ ਹੁੰਦਾ ਸੀ। ਅਤੇ ਕੁੱਲ 2,85,200 ਟਨ ਪੈਦਾਵਾਰ ਸੇਬਾਂ ਦੀ ਆਸਟ੍ਰੇਲੀਆ 'ਚ ਹੁੰਦੀ ਹੈ ਅਤੇ 10% ਹੋਬਾਰਟ 'ਚ ਹੁੰਦੀ ਹੈ। ਅਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਸਾਊਥ ਆਸਟ੍ਰੇਲੀਆ। ਤੁਹਾਨੂੰ ਪਤਾ ਹੈ ਰੈਨਮਾਰਕ ਇਲਾਕਾ ਸਾਰਾ, ਅਤੇ ਟੈਲਮ ਬੈਂਡ ਜਿਹੜਾ ਹੈ ਉੱਥੇ ਬਿੱਗ ਓਲਿਵ ਜੈਤੂਨ ਦੀ ਖੇਤੀ ਕੀਤੀ ਜਾਂਦੀ ਹੈ, ਜਿਹੜੀ ਕਿ 11% ਇਸ ਇਲਾਕੇ 'ਚ ਕੀਤੀ ਜਾਂਦੀ ਹੈ। 11,000 ਟਨ ਕੁੱਲ 1,00,000 ਟਨ ਦੇ ਹਿਸਾਬ ਨਾਲ ਹੁੰਦੀ ਹੈ। ਨਿਊ ਸਾਊਥ ਵੇਲਸ ਗ੍ਰਿਫ ਦੇ ਕੋਲ ਵੀ ਅਵਤਾਰ ਸੰਧੂ ਪ੍ਰੋਗਰਾਮ ਸੁਣਦੇ ਹੋਣੇ ਆ, ਉਹ ਵੀ ਬਹੁਤ ਵੱਡਾ ਜੈਤੂਨ ਦੇ ਫਾਰਮ ਦੇ ਮੈਨੇਜਰ ਨੇ। ਵੈਸੇ ਸਾਊਥ ਆਸਟ੍ਰੇਲੀਆ ਦੇ ਵਿੱਚ ਅੰਗੂਰ, ਸੰਗਤਰੇ, ਬਦਾਮ ਬੜਾ ਕੁਛ ਹੁੰਦਾ ਹੈ। ਇਹ ਆਪਾਂ ਵੱਡੀਆਂ ਗੱਲਾਂ ਕਰ ਰਹੇ ਹਾਂ ਕਿ ਜਿੱਥੇ ਆਈਕੋਨ ਬਣੇ ਹੋਏ ਨੇ। ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਬਿੱਗ ਔਰੇਂਜ, ਵੱਡਾ ਸੰਗਤਰਾ। ਸੰਗਤਰੇ ਤਾਂ ਵੈਸੇ ਗ੍ਰਿਫਿਥ, ਸ਼ੈਪਟਨ ਅਤੇ ਹੋਰ ਕਈ ਇਲਾਕਿਆਂ 'ਚ, ਰੈਨਮਾਰਕ 'ਚ ਵੀ ਹੁੰਦੇ ਨੇ, ਪਰ ਤਕਰੀਬਨ 21,700 ਟਨ ਜਿਹੜਾ 4% ਦੇ ਨਾਲ ਮਸ਼ਹੂਰ ਹੈ। ਵੈਸੇ ਸੰਗਤਰੇ ਤਾਂ ਹੋਰ ਵੀ ਜਾਂਦਾ, ਉੱਦਾਂ ਵੈਸੇ 5,35,200 ਟਨ ਆਸਟ੍ਰੇਲੀਆ ਦੀ ਪੈਦਾਵਾਰ ਗਿਣੀ ਗਈ ਆ। ਸੋ ਇਹ ਕੁਛ ਅੰਕੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਅੱਜ ਆਸਟ੍ਰੇਲੀਆ ਦੀ ਖੇਤੀਬਾੜੀ ਦੇ ਨਾਲ ਸੰਬੰਧਿਤ, ਅਤੇ ਕੁਛ ਸਟਰਗਲ ਸਟੋਰੀ ਅੰਬਾਂ ਦੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿ ਆਸਟ੍ਰੇਲੀਆ ਦੇ ਵਿੱਚ ਵੱਡਾ ਫਾਰਮਰ ਬਣਨਾ ਇੱਕ ਮਜਬੂਰੀ ਵੀ ਬਣ ਜਾਂਦੀ ਆ, ਪਰ ਵੱਡਾ ਫਾਰਮਰ ਬਣਨ ਤੋਂ ਪਹਿਲਾਂ ਕੁਆਲਿਟੀ ਫਾਰਮਰ ਬਣਨਾ ਬਹੁਤ ਜ਼ਰੂਰੀ ਆ। ਛੋਟੇ ਤੋਂ ਸ਼ੁਰੂ ਕਰਕੇ ਕੁਆਲਿਟੀ ਮੇਨਟੇਨ ਕਰਕੇ ਬਣਾ ਕੇ ਉਸ ਦੀ ਪੈਦਾਵਾਰ ਨੂੰ ਮੁਨਾਫੇ ਦੇ ਵਿੱਚ ਲਿਆ ਕੇ ਫਿਰ ਐਕਸਪੈਂਡ ਕਰਨਾ ਇੱਕ ਸਮਝਦਾਰੀ ਦੀ ਨਿਸ਼ਾਨੀ ਹੈ। ਪਰ ਦੇਖਣ ਦੇ ਵਿੱਚ ਆਇਆ ਕਈ ਲੋਕ, ਬਹੁਤ ਵੱਡੀਆਂ ਕੰਪਨੀਆਂ, ਗੋਰੇ ਵੀ ਆਪਣੇ ਪੰਜਾਬੀ ਖਾਸ ਕਰਕੇ ਇਸ ਜਾਲ 'ਚ ਫਸਦੇ ਨੇ ਕਿ ਅਸੀਂ ਸਿਰਫ ਵੱਡੇ ਹੋਣਾ ਹੈ। ਮੈਂ ਹੱਸਦਾ ਹੁੰਦਾ ਕਿ ਕਈ ਪੰਜਾਬੀ ਕਹਿੰਦੇ ਕਿ ਅਸੀਂ ਬੇਰੀ ਲਾਉਂਦੇ ਨਹੀਂ, ਜਾਂ ਆਪਾਂ ਸੰਗਤਰੇ ਲਾਉਂਦੇ ਨਹੀਂ, ਅੰਬ ਲਾਉਂਦੇ ਨਹੀਂ, ਅਸੀਂ ਗੱਡਦੇ ਹਾਂ। ਗੱਡਤਾ ਵੀ ਜਿਸ ਤਰ੍ਹਾਂ ਪੇਪਰ ਪੈਂਦੇ ਨਾ, ਅਤੇ ਜਦੋਂ ਪੇਪਰ ਪੈਂਦੇ ਆ ਅਤੇ ਮੈਥ ਦਾ ਪੇਪਰ ਹੁੰਦਾ ਅਤੇ ਟੀਚਰ ਕਹਿੰਦੇ ਨੇ, ਹਾਂ ਬਈ ਕਿੱਦਾਂ ਲੱਗਿਆ, ਕਿੱਦਾਂ ਹੋਇਆ ਪੇਪਰ? ਗੱਡਤਾ ਜੀ ਸਰ, ਗੱਡਤਾ। ਗੱਡਦਾ ਮਤਲਬ 100%। ਉਹ ਫਿਰ ਟੀਚਰ ਕਹਿੰਦੇ ਕੋਈ ਨਹੀਂ, ਪੱਟ ਹੋਣ ਜੋਗਾ ਰੱਖ ਲੈਣਾ ਸੀਗਾ, ਵੀ ਜੇ ਪੱਟ ਵੀ ਹੁੰਦਾ ਵੀ ਜਦ ਨੰਬਰ ਆਉਣੇ ਫਿਰ ਪਤਾ ਲੱਗ ਜਾਣਾ ਕਿੰਨਾ। ਸੋ ਸਾਡੇ ਕਿਸਾਨ ਜਿਹੜੇ ਨੇ ਉਹਨਾਂ ਦੀ ਸਾਈਕੀ ਇਹ ਬਣ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ ਕਿ ਅਸੀਂ ਗੱਡਣੀ ਆ ਫਸਲ। ਫਸਲ ਗੱਡੀ ਨਹੀਂ ਜਾਂਦੀ, ਫਸਲ ਲਾਈ ਜਾਂਦੀ ਆ, ਅਤੇ ਪ੍ਰੇਮ ਪਿਆਰ ਨਾਲ ਲਾਈ ਜਾਂਦੀ ਆ, ਮੁਨਾਫਿਆਂ ਨੂੰ ਦੇਖ ਕੇ ਵੀ ਲਾਈ ਜਾਂਦੀ ਆ। ਹਰ ਬੰਦਾ ਮੁਨਾਫੇ ਲਈ ਕੰਮ ਕਰਦਾ, ਉੱਦਾਂ ਤਾਂ ਕੋਈ ਵੀ ਨਹੀਂ ਕਰਦਾ ਘਾਟੇ ਲਈ। ਪਰ ਹੌਲੀ ਹੌਲੀ ਸਹਿਜ ਦੇ ਨਾਲ ਜਿਹੜੀ ਗਰੋਥ ਹੋਵੇ ਉਹ ਜ਼ਿਆਦਾ ਬਿਹਤਰ ਹੁੰਦੀ ਆ। ਇੱਕਦਮ ਵੱਡੇ ਬਣਨਾ ਮੁਸ਼ਕਲ ਹੈ। ਹੁਣ ਮੇਰੇ ਕੋਲ ਕਈ ਸਾਡੇ ਮਿੱਤਰ ਦੋਸਤ ਆ ਜਾਂਦੇ ਨੇ, ਮੈਂ ਉਹਨਾਂ ਨੂੰ ਸਲਾਹ ਦਿੰਦਾ ਹੁੰਦਾ ਕਿ ਪਹਿਲਾਂ ਇਸ ਫੀਲਡ 'ਚ 6 ਮਹੀਨੇ ਕੰਮ ਕਰਕੇ ਦੇਖ ਲਓ, ਤੁਹਾਨੂੰ ਚੰਗਾ ਲੱਗਿਆ, ਤੁਹਾਡੇ ਪਰਿਵਾਰ ਨੂੰ ਚੰਗਾ ਲੱਗਿਆ, ਫਿਰ ਉਹ ਇੱਕ ਛੋਟਾ ਫਾਰਮ ਲੈ ਲਿਓ, ਛੋਟਾ ਫਾਰਮ ਸਸਟੇਨ ਕਰ ਲਿਓ, ਉਹ 'ਚ ਮੁਨਾਫਾ ਕੱਢ ਕੇ ਉਹ ਨਾਲ ਦੀ ਨਾਲ ਵਧਾਈ ਜਾਇਓ। ਬਾਹਰੋਂ ਪੈਸੇ ਲਿਆ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਇੰਡੀਆ ਤੋਂ ਇੱਥੇ ਲਿਆ ਕੇ ਫਾਰਮ ਲੈਣ ਦੀ ਕੋਈ ਤੁੱਕ ਨਹੀਂ ਬਣਦੀ। ਹਾਂ, ਅਗਰ ਤੁਸੀਂ ਵਧਾਉਣਾ, ਪ੍ਰੋਫਿਟੇਬਲ ਹੈ, ਫਿਰ ਜ਼ਰੂਰ ਕਰੋ, ਪਰ ਸਟਾਰਟਿੰਗ ਦੇ ਵਿੱਚ ਨਹੀਂ। ਸੋ ਇਹ ਸੀ ਜੀ ਅੱਜ ਦਾ ਵਿਚਾਰ ਗੱਲਬਾਤ। ਅਤੇ ਹੁਣ ਗੱਲ ਕਰਨੀ ਹੈ ਗੀਤਾਂ ਦੀ। ਕਾਪੀਰਾਈਟ ਦਾ ਇਸ਼ੂ ਤਾਂ ਅਸੀਂ ਖਤਮ ਕਰ ਲਿਆ, ਪਰ ਪਿਛਲੀ ਵਾਰੀ ਫਿਰ ਕਾਪੀਰਾਈਟ ਦਾ ਇਸ਼ੂ ਪੈ ਗਿਆ। ਸਾਨੂੰ ਗੀਤ ਭੇਜਿਆ ਸੀ ਭੁਪਿੰਦਰ ਸਿੰਘ ਭੁੱਲਰ ਹੋਣਾ ਨੇ ਐਡਲੇਡ ਤੋਂ, ਅਤੇ ਆਪਣੀ ਆਵਾਜ਼ ਦੇ ਵਿੱਚ ਗਾਇਆ ਆਪਣਾ ਸੰਗੀਤ, ਪਰ ਉਸਦੀ ਫਿਰ ਮਾਰਕਿੰਗ ਲੱਗ ਗਈ ਫੇਸਬੁੱਕ ਨੇ, ਉਸ 'ਤੇ ਫਿਰ ਮਾਰਕ ਲਾ ਦਿੱਤਾ ਵੀ ਯਾਰ ਇਹ ਤਾਂ ਕਾਪੀਰਾਈਟ ਹੈਗਾ। ਹੁਣ ਸਾਨੂੰ ਖੁਸ਼ੀ ਵੀ ਹੋਈ ਅਤੇ ਥੋੜ੍ਹੀ ਸੈਡਨੈਸ, ਇਹ ਪਹਿਲਾਂ ਹੋਈ ਵੀ ਇਹ ਫਿਰ ਲੱਗ ਗਿਆ, ਅਸੀਂ ਤਾਂ ਲਾਇਆ ਕੋਈ ਨਹੀਂ। ਫਿਰ ਮੈਂ ਸੋਚਿਆ ਇਹਦਾ ਮਤਲਬ ਜੋ ਭੁਪਿੰਦਰ ਸਿੰਘ ਹੁਣੀ ਗੀਤ ਗਾਇਆ ਜਾਂ ਮਿਊਜ਼ਿਕ ਸੀਗਾ ਉਹ ਇੰਨਾ ਐਕੂਰੇਟ ਸੀਗਾ ਕਿ ਯੂਟਿਊਬ ਦੀ ਜਾਂ ਫੇਸਬੁੱਕ ਦੀ AI ਨੂੰ ਵੀ ਭੁਲੇਖਾ ਪੈ ਗਿਆ ਵੀ ਇਹ ਤਾਂ ਸੱਚੀ ਹੈ, ਇਹ ਤਾਂ ਅਸਲੀ ਵਰਗ ਹੈ। ਸੋ ਵਧਾਈ ਦੇ ਪਾਤਰ ਨੇ ਭੁਪਿੰਦਰ ਸਿੰਘ ਹੁਣੀ, ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿ ਤੁਹਾਡਾ ਗੀਤ ਜਿਹੜਾ ਆ ਉਹ ਸਾਰਿਆਂ ਨੇ ਪਸੰਦ ਵੀ ਕੀਤਾ, ਅਤੇ ਖਾਸ ਕਰਕੇ ਯੂਟਿਊਬ ਅਤੇ ਫੇਸਬੁੱਕ ਦੀ AI ਨੇ ਵੀ ਬਿਲਕੁਲ ਇਹਨੂੰ ਐਕੂਰੇਟ ਸਮਝਿਆ। ਅੱਜ ਇੱਕ ਤੁਹਾਡਾ ਹੋਰ ਗੀਤ ਲਾਉਣਾ ਆਪਾਂ, ਤੁਸੀਂ ਭੇਜਿਆ ਸੀਗਾ ਆਨੇ ਸੀ ਉਸਕੇ ਆਏ ਬਹਾਰ, ਪਰ ਗੀਤ ਸਾਡੇ ਕੋਲ ਹੋਰ ਵੀ ਪਹੁੰਚ ਚੁੱਕੇ ਨੇ। ਅਗਲੇ ਹਫ਼ਤੇ ਆਪਾਂ ਹੋਰ ਸਾਡੇ ਸਤਿਕਾਰਤ ਸਰੋਤੇ ਨੇ ਉਹਨਾਂ ਦੇ ਗੀਤ ਆਪਾਂ ਪੇਸ਼ ਕਰਾਂਗੇ। ਮੈਂ ਇੱਕ ਵਾਰੀ ਫਿਰ ਦੱਸਦਾ ਗੀਤ ਲਾਉਣ ਤੋਂ ਪਹਿਲਾਂ ਕਿ ਅਗਰ ਤੁਸੀਂ ਵੀ ਕੋਈ ਗੀਤ ਗਾਉਣਾ ਚਾਹੁੰਦੇ ਹੋ, ਕਵਿਤਾ ਪੜ੍ਹਨੀ ਚਾਹੁੰਦੇ ਹੋ 2 ਜਾਂ 3 ਮਿੰਟ ਦੀ ਵੀਡੀਓ ਦੇ ਰਾਹੀਂ, ਤਾਂ ਜ਼ਰੂਰ ਸਾਨੂੰ ਰਿਕਾਰਡ ਕਰਕੇ ਭੇਜੋ ਵਧੀਆ ਕੁਆਲਿਟੀ ਦੇ ਵਿੱਚ, ਮਤਲਬ ਸਿੱਧਾ ਹੀ ਫੋਨ ਤੋਂ ਹੀ, ਕੋਈ ਐਡਾ ਮਿਊਜ਼ਿਕ ਦੇਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਅਸੀਂ ਚਾਹਾਂਗੇ ਕਿ ਅਸੀਂ ਤੁਹਾਨੂੰ ਪੇਸ਼ ਕਰੀਏ ਸਾਰੇ ਸਰੋਤੇ ਸਾਡੇ ਦੇਖਣ ਸੁਣਨ, ਅਤੇ ਆਓ ਫਿਰ ਆਪਾਂ ਗੀਤ ਸੁਣਦੇ ਹਾਂ ਜੀ ਭੁਪਿੰਦਰ ਸਿੰਘ ਭੁੱਲਰ ਦੀ ਆਵਾਜ਼ ਦੇ ਵਿੱਚ।
उसके आए बहार, जाने से उसके चाहे बहार, बड़ी मस्तानी है मेरी महबूबा, मेरी जिंदगानी है मेरी महबूबा। आने से उसके आए बहार, जाने से उसके जाए बहार, बड़ी मस्तानी है मेरी महबूबा, मेरी जिंदगानी है मेरी महबूबा। को मैं तो उसकी आंखों का काजल कहूंगा, इस हवा को मैं तो उसका लहराता आंचल कहूंगा, कलियों का बचपन है, फूलों की जवानी है मेरी महबूबा, मेरी जिंदगानी है मेरी महबूबा। दिन कट जाती है आंखों में रातें, हम न जाने क्या क्या करते रहते हैं आपस में बातें। मैं थोड़ा दीवाना थोड़ी सी दीवानी है मेरी महबूबा मेरी जिंदगानी है मेरी महबूबा। सबके नाम उसका नहीं ले सकूंगा, वो शर्म के मारे रूठ जाए तो मैं क्या करूंगा। पूरों की मलिका है परियों की रानी है मेरी जिंदगानी है मेरी महबूबा। बड़ी मस्तानी है मेरी महबूबा मेरी जिंदगानी है मेरी महबूबा। बड़ी मस्तानी है मेरी
वाह जी वाह, बहुत सोहना गीत गाया भुल्लर साहब ने, तो वधाई दे पात्र ने। मैं लगता अज का प्रोग्राम भी साडा मार्क हो जाना है ते नाइस। सो अगले हफ्ते एक होर गीत असी पेश करांगे, रिकॉर्डिंग हो चुकी, तीन चार गीत साढ़े को मिले आए ने वीडियो, तो बहुत जबरदस्त वीडियो ने। एक दे विच तां दगाना आ साडा मासड़ जी ते गोरा कट्ठे गा रहे ने पंजाबी गीत, तो क्या बात है, तुसीं यू विल लव इट। तो खैर जिमें तुम दस्या कि अमरीक भाजी साढ़े लागे घूमते ने समुद्र के कित सैर कर रहे हैं शिप के कलते, तो अज थोनों असी ना लाइव समुद्र चो प्रोग्राम सुना तो दिखा भी है। तो अमरीक भाजी प्रोग्राम दे आप देखो उन्होंने शामिल कर लीए, तो देखते हैं कि अज की साढ़े लिए पेश करते हैं। नवा तजर्बा आ, देखो कुछ भी हो सकता है, शिप दे विच रिसेप्शन की प्रॉब्लम आ सकती है या नहीं भी आ सकती, होर भी वधिया हो सकता, धुप पै सकती, इदां भी हो सकता कि प्रोग्राम चलता हो पिछे बहुत वड्डी छल आवे और अमरीक भाजी ना आ लैन, यह भी हो सकता, धुप भी हो सकती है, मीह भी हो सकता। चलो अमरीक भाजी नूं आपां ओ बल्ले बल्ले प्रोग्राम दे विच शामिल करते हैं। ओ भाजी सत श्री अकाल, की हाल चाल है?
गुड मॉर्निंग अमदीप, सारे श्रोतियां नूं। इस वेले पता नहीं कॉप सार्वर दे आले दुआले असीं घूम रहे हैं शिप दे विच, ते बाहर मीह पै रहा, मैं गैली च बैठा, छतरी भी लई होआ, ते पिछे थानूं शायद समुंदर भी माड़ा मोटा दिखाई दे रहा होवेगा।
हां जी हां जी,
ते सोहना लग रहा। तां परसों तों असीं इस क्रूज दे विच आए होए हां ते इत्थे आनंद माण रहे हां, ते काफी चंगा लगे। पहली बार क्रूज विच आए हां ते सोहना लग रहा, कहते कई एक्टिविटीज भी हुई, कई बंद मिले भी, सोहना भी लगे, ते बख बख देशां दे जेड़े लोग आए हुए है, ते जेड़ा क्रूज जेड़ा स्टाफ है ना अमदीप, बहुत सारा जेड़ा स्टाफ है वो ईस्टर्न कंट्रीज दे, सॉरी एशियन कंट्रीज दा आ, उहदे विच इंडियंस भी आ, उहदे विच वियतनामी भी आ, उहदे विच थाई दे भी बंदे आ, ਜਾਣੀ ਮੈਂ ਤਾਂ ਗੋਰਿਆਂ ਦਾ ਸਟਾਫ ਤਾਂ ਬਹੁਤ ਘੱਟ ਦੇਖਿਆ, ਲੇਕਿਨ ਜਿਹੜਾ ਸਟਾਫ ਇੱਥੇ ਕਰੂਜ਼ ਦੇ ਵਿੱਚ ਹੈ ਉਹ ਸਾਰਾ ਸਟਾਫ ਜਿਹੜਾ ਬਾਹਰਲੇ ਦੇਸ਼ਾਂ ਦਾ ਆ, ਤੇ ਉਹ ਕਹਿੰਦੇ ਸਾਨੂੰ 8 ਮਹੀਨੇ ਕਰੂਜ਼ ਦੇ ਵਿੱਚ ਕੰਮ ਕਰਨਾ ਪੈਂਦਾ, ਤੇ 4 ਮਹੀਨੇ ਅਸੀਂ ਬਾਅਦ ਦੇ ਵਿੱਚ ਆਪਣੇ ਦੇਸ਼ਾਂ ਨੂੰ ਜਾਂਦੇ ਹਾਂ, ਤੇ ਕਰੂਜ਼ ਦੇ ਵਿੱਚ ਹੀ ਰਹਿੰਦੇ, ਉੱਥੇ ਉਹਨਾਂ ਦੇ ਘਰ ਆ, ਉੱਥੇ ਉਹ ਖਾਂਦੇ ਪੀਂਦੇ, ਉੱਥੇ ਉਹ ਕੰਮ ਕਰਦੇ ਆ, ਇੱਕ ਨਵਾਂ ਐਕਸਪੀਰੀਅੰਸ ਆ, ਪਹਿਲੀ ਵਾਰ ਅਸੀਂ ਕਰੂਜ਼ ਦੇ ਵਿੱਚ ਆਏ ਹਾਂ, ਤੁਸੀਂ ਸ਼ਾਇਦ ਪਹਿਲਾਂ ਵੀ ਆਏ ਹੋਵੋਗੇ।
ਨਹੀਂ ਮੈਂ ਤਾਂ
ਸਾਡੇ ਸਰੋਤੇ ਵੀ
ਭਾਜੀ, ਮੈਂ ਉੱਦਾਂ ਸ਼ਿਪਾਂ 'ਚ ਟਰਾਂਸਫਰ ਹੋਇਆ, ਜਿੱਦਾਂ ਕੈਨੇਡਾ 'ਚ ਗਏ ਸੀਗੇ ਜਾਂ ਕੈਲੇ ਤੋਂ ਫਰਾਂਸ ਜਾਣਾ ਹੋਵੇ ਉੱਥੇ ਤਾਂ ਜਾਂਦੇ ਹਾਂ।
ਹਾਂਜੀ,
ਅਤੇ ਪਰ ਇੱਦਾਂ ਨਹੀਂ ਤੁਹਾਡੇ ਵਾਂਗਰ ਨਹੀਂ ਗਏ ਭਾਜੀ। ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਤੁਸੀਂ ਕਹਿੰਦੇ 8 ਮਹੀਨੇ ਇੱਥੇ ਕੰਮ ਕਰਦੇ ਆ, ਇੱਥੇ ਹੀ ਰਹਿੰਦੇ ਆ,
ਹਾਂਜੀ,
ਮੈਨੂੰ ਤਾਂ ਲੱਗਦਾ ਪਾਣੀ ਤੋਂ ਇੰਨਾ ਅੱਕ ਜਾਂਦੇ ਹੋਣੇ ਕਿ ਘਰ ਜਾਂ 4 ਮਹੀਨੇ ਰਹਿੰਦੇ ਹੋਣੇ, ਨਹਾਉਂਦੇ ਵੀ ਨਹੀਂ ਹੋਣੇ ਉਹ ਤਾਂ, ਇੰਨੇ ਅੱਕੇ ਹੁੰਦੇ ਆ।
ਵੀਰ ਜੀ, ਪਾਣੀ ਤੋਂ ਤਾਂ ਅਸੀਂ 2 ਦਿਨ ਵਿੱਚ ਹੀ ਜ਼ਿਆਦਾ ਅੱਕ ਗਏ ਹਾਂ, ਪਾਣੀ ਆਲੇ ਦੁਆਲੇ ਦਿਸੀ ਜਾਂਦਾ, ਉਹ ਤਾਂ ਕੁਛ ਦਿਸਦਾ ਨੀ। ਕੱਲ ਨੂੰ ਸਵੇਰੇ ਸਿਡਨੀ ਪਹੁੰਚਣਾ ਤਾਂ ਸ਼ੁਕਰਗੁਜ਼ਾਰ ਕਰਨਾ ਪਰਮਾਤਮਾ ਦਾ।
ਮੈਨੂੰ ਇਹ ਦੱਸੋ ਵੀ ਤੁਸੀਂ ਦੇਖਣ ਕੀ ਗਏ ਆ, ਦਿਖਾਈ ਕੀ ਦਿੱਤਾ?
ਪਾਣੀ ਦੇਖਣ ਗਏ ਜਾਂ ਖਾਣ ਪੀਣ ਗਏ? ਤੇ ਕਾਈ ਪੀ ਜਾਂਦੇ ਲੋਕ, ਪਾਣੀ ਕੀ ਜਾਂਦੇ ਆ। ਤੇ ਇੱਥੇ ਵੈਸੇ ਤਾਂ ਥੀਏਟਰ ਵੀ ਆ, ਡਰਾਮੇ ਦੇ ਕਲੱਬ ਵੀ ਬਣੇ ਹੋ, ਉੱਥੇ ਵੀ ਲੋਕ ਜਾ ਕੇ ਰਾਤ ਨੂੰ ਇੰਜੋਏ ਕਰਦੇ ਆ। ਜ਼ਿਆਦਾਤਰ ਤਾਂ ਖਾਣ ਪੀਣ ਵਾਲੇ, ਸਾਡੇ ਵਰਗੇ ਤਾਂ ਖਾਣ ਪੀਣ ਵਾਲੇ ਦੇਖਦੇ, ਟਿੱਕੀਆਂ ਕਿੱਥੇ ਮਿਲਦੀਆਂ, ਸਮੋਸੇ ਕਿੱਥੇ, ਟਿੱਕੀ ਠੋਕ ਜ਼ਿਆਦਾ ਆ। ਤੇ ਬਾਕੀ ਜਿਹੜੇ ਲੋਕ
ਭਾਜੀ ਤੁਹਾਡੇ ਵੱਲੋਂ ਮੀਂਹ, ਮੇਰਾ ਖਿਆਲ ਤੁਸੀਂ ਸਮੁੰਦਰ ਚ ਇੱਧਰ ਨੂੰ ਭੇਜ ਰਹੇ ਆ, ਹਵਾ ਚੱਲਦੀ ਆ। ਤੁਸੀਂ ਏਦਾਂ ਕਰੋ, ਜੇ ਅੰਦਰ ਜਾਣਾ ਤਾਂ ਅੰਦਰ ਚੱਲ ਜਾਓ, ਕਿਤੇ ਏਦਾਂ ਨਾ ਹੋਵੇ ਛਤਰੀ ਸਣੇ ਤੁਸੀਂ ਉੱਡ ਜਾਓ ਬਾਹਰ। ਤੇ
ਨਹੀਂ ਛਤਰੀ ਸਣੇ, ਮੈਨੂੰ ਵੀ ਮੇਰਾ ਲੜਕਾ ਤੇ ਸੈਟਅਪ ਕਰਕੇ ਗਿਆ ਪ੍ਰੋਗਰਾਮ, ਕਹਿੰਦਾ ਥੋੜੀ ਜਿਹੀ ਬਾਹਰ ਕਰ ਲਓ, ਉਹ ਛਤਰੀ ਨਾ, ਕਹਿੰਦਾ ਮੇਰੀ ਛੱਡ ਦਿਓ, ਇਹ ਸਮੁੰਦਰ ਦੇ ਚਲ ਕੇ ਮਿਲਣੀ ਨਹੀਂ ਹੈ।
ਨਹੀਂ ਮੈਂ ਤਾਂ, ਉਹ ਤਾਂ ਛਤਰੀ ਦੀ ਗੱਲ ਹੈ, ਤੁਸੀਂ ਨਾਲ ਚੱਲ ਜਾਓ, ਮੈਨੂੰ ਤਾਂ ਇਹ ਫਰਕ ਫਿਕਰ ਪਿਆ ਹੋਇਆ।
ਇਹ ਵੀ ਖਤਰਾ ਹੋ ਸਕਦਾ, ਮੈਂ ਜਾਣਾ ਥੋੜੀ ਜਿਹਾ ਇੱਥੋਂ ਕਰਕੇ ਵਾਪਸ ਜਾਣਾ, ਉੱਥੇ ਕਮਰੇ ਜਾਇ ਕਰਦੇ ਆ।
ਅੱਛਾ ਚਲੋ, ਕਰੂਜ਼ ਦੀ ਥੋੜੀ ਜਿਹੀ ਗੱਲ ਕਰ ਲਓ, ਹੁਣ ਬਾਹਰ ਬੈਠੇ ਆ ਤੇ ਇਹ ਕਿੱਥੋਂ ਕਿੱਥੇ ਜਾਣਾ ਤੇ ਕਿੱਥੋਂ ਕਿੱਥੇ ਮੁੜ ਕੇ ਆਣਾ?
ਇਹੀ ਤਾਂ ਮੰਦੀ ਭੇਦ ਨੀ ਹੈ, ਕਿੱਥੋਂ ਕਿੱਥੇ ਜਾਣਾ, ਕਿੱਥੋਂ ਮੁੜ ਕੇ ਆਣਾ। ਮੈਂ ਰਾਤੀ ਪੁੱਛਿਆ ਬੱਚਿਆਂ ਨੂੰ ਵੀ ਹੈ ਕਿੱਥੇ ਆ, ਕਹਿੰਦੇ ਨਿਊ ਕਾਸਲ ਤੇ ਕੌਫ ਹਾਰਬਰ ਦੇ ਵਿਚਕਾਰ ਕਿੱਥੇ ਕਰੂਜ਼ ਖੜਾ ਸੀਗਾ ਕੱਲ, ਤੇ ਉੱਥੇ ਚੱਲਦਾ ਨੀ ਸੀ, ਉੱਥੋਂ ਹੁਣ ਵਾਪਸੀ ਸ਼ਾਇਦ ਸਿਡਨੀ ਨੂੰ ਪਾ ਲਈ ਆ, ਸਵੇਰੇ ਸਿਡਨੀ ਪਹੁੰਚੂਗਾ। ਯਾਨੀ ਜਿੰਨਾ ਚਿਰ ਅੱਗੇ ਆਈ ਜਾਂਦਾ ਅੱਧੀ ਵਾਟ ਤੋਂ ਫਿਰ ਮੁੜ ਜਾਂਦਾ ਸਿਡਨੀ ਨੂੰ। ਇਹ ਉਹ ਕਰੂਜ਼ ਆ, ਕਈ ਕਰੂਜ਼ ਹੁੰਦੇ ਉਹ ਵੱਖ ਵੱਖ ਟਾਪੂਆਂ ਤੇ ਜਾਂਦੇ ਆ, ਟਾਪੂਆਂ ਤੇ ਜਾ ਕੇ ਉੱਥੇ ਫਿਰ ਉਹ ਸੈਰ ਕਰਾਉਂਦੇ, ਦਿਨ ਨੂੰ ਰਾਤ ਨੂੰ ਫਿਰ ਚੱਲਦੇ ਆ, ਤੇ ਦੂਜੇ ਟਾਪੂ ਤੇ ਚੱਲ ਜਾਂਦੇ ਆ। ਜਿੱਦਾਂ ਨਿਊਜ਼ੀਲੈਂਡ ਨੂੰ 11 ਦਿਨ ਦਾ ਆ ਕਰੂਜ਼, ਉਹ ਵੱਖ ਵੱਖ ਥਾਂ ਤੇ ਰੁਕਦਾ ਆ, ਫਿਜੀ ਨੂੰ ਵੀ ਕਰੂਜ਼ ਜਾਂਦੇ ਆ, ਜਾਂ ਹੋਬਾਰਟ ਨੂੰ ਜਾਂਦੇ ਆ ਕਰੂਜ਼, ਤਾਂ ਬਹੁਤ ਦੂਰ ਦੂਰ ਤੱਕ ਜਾਂਦੇ ਆ, ਅਮੈਰੀਕਾ ਤੱਕ ਵੀ ਜਾਂਦੇ ਆ, 2-2 ਮਹੀਨੇ ਦੇ, 3-3 ਮਹੀਨੇ ਦੇ ਕਰੂਜ਼, ਉਹ ਬਹੁਤ ਵੱਡੇ ਕਰੂਜ਼ ਹੁੰਦੇ ਆ, ਤੇ ਇਹ ਵੀ ਕਾਫੀ ਵੱਡੇ ਕਰੂਜ਼ ਆ। ਤੇ ਇੱਥੇ ਵੈਸੇ ਉਦਾਂ ਫੈਸਿਲਿਟੀਜ਼ ਕਾਫੀ ਆ, ਮਤਲਬ ਸਸਤੇ ਵੀ ਕਾਫੀ ਹੁੰਦੇ ਆ, ਤੁਹਾਨੂੰ ਰੋਟੀ ਪਾਣੀ ਮਿਲਦਾ, ਸੌਣ ਨੂੰ ਦਾ ਫਸਟ ਕਲਾਸ, ਜਿੱਦਾਂ ਆਪਣੇ ਹੋਟਲ ਹੁੰਦੇ ਉਦਾਂ ਤੁਹਾਨੂੰ ਕਮਰੇ ਮਿਲੇ, ਉਹਨਾਂ ਦੇ ਵਿੱਚ ਤੁਸੀਂ ਰਹਿੰਦੇ ਆ, ਕਿਤਾਬ ਪੜ੍ਹ ਸਕਦੇ ਆ, ਰੇਡੀਓ ਪ੍ਰੋਗਰਾਮ ਕਰ ਸਕਦੇ, ਜੋ ਮਰਜ਼ੀ ਕਰੋ ਇੱਥੇ ਆ ਕੇ, ਮੌਜਾਂ ਜਿੱਦਾਂ ਹੁਣ।
ਭਾਜੀ ਮੈਨੂੰ ਡਰ ਲੱਗਦਾ, ਤੁਸੀਂ ਏਦਾਂ ਕਰੋ ਅੰਦਰ ਚਲੇ ਜਾਓ।
ਮੈਂ ਨੀ ਦੇਖਦਾ ਪਿੱਛੇ ਬਾਲ ਲੱਗੀ ਹੋ ਆ, ਮੈਂ ਤਾਂ ਜਾਣਾ ਹੁਣ ਅੰਦਰ,
ਦੂਜਾ
ਸ਼ੁਰੂ ਅਸੀਂ ਕਰ ਲਈ, ਮੈਨੂੰ ਜੇ ਆਫ ਕਰ ਦਿਓ ਫਿਰ ਅੰਦਰ ਜਾ ਕੇ।
ਦੂਜੀ ਗੱਲ ਇਹ ਆ ਵੀ ਤੁਹਾਡੀ ਜਿਹੜੀ ਜੁਲਫਾਂ ਆ ਉਹ ਜ਼ਿਆਦਾ ਹੀ ਹਵਾ ਦੇ ਵਿੱਚ ਲਹਿਰਾ ਰਹੀਆਂ ਨੇ, ਬਾਲ ਤੁਹਾਡੇ ਖੜ ਗਏ ਨੇ ਹੁਣ ਦਿਖਾਈ ਦੇ ਰਹੇ ਨੇ। ਚਲੋ ਮੈਂ ਤੁਹਾਨੂੰ ਥੋੜੀ ਦੇਰ ਮਤਲਬ ਆਫਲਾਈਨ ਕਰ ਦਿੰਦਾ ਜਦ ਤੱਕ ਮੈਂ ਮੈਸੇਜ ਪੜ੍ਹਦਾ, ਤੇ ਤੁਸੀਂ ਆਪਣੇ ਅੰਦਰ ਸੈਟਅਪ ਕਰ ਲਓ, ਤੇ 2-4 ਮਿੰਟ ਜੇ ਕਰਿਓ ਛੇਤੀ ਜਰਾ। ਠੀਕ ਹੈ ਜੀ। ਸੋ ਅਮਰੀਕ ਫਲੋਰਾ ਭਾਜੀ ਜਦ ਤੱਕ ਆਪਣਾ ਸਟੂਡੀਓ ਚੇਂਜ ਕਰਦੇ ਨੇ, ਡੈੱਕ ਤੋਂ ਅੰਦਰ ਜਾਂਦੇ ਨੇ, ਜਦ ਤੱਕ ਅਸੀਂ ਆਪਣੇ ਸਤਿਕਾਰਿਤ ਸਰੋਤਿਆਂ ਦੇ ਸੁਨੇਹੇ ਲੈ ਲਈਏ। ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਨਗਿੰਦਰ ਨਿਵਾਣਾ ਜੀ ਸਾਡੇ ਨਾਲ ਜੁੜੇ ਨੇ ਸਵੇਰ ਦੇ, ਤੇ ਇਟਲੀ ਤੋਂ ਫਤਿਹ ਬੁਲਾ ਰਹੇ ਨੇ ਜੀ ਐਸ ਚਾਲ ਸਾਹਿਬ ਉਹਨਾਂ ਨੇ ਬਹੁਤ ਸਾਰੀਆਂ ਖਬਰਾਂ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭੇਜੀ ਆ। ਅਤੇ ਸੁਖਵਿੰਦਰ ਸੌਂਧ ਭਾਜੀ ਸਾਡੇ ਨਾਲ ਕੁਇਕਰਜ਼ ਹਿੱਲ ਤੋਂ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਸਤਿਕਾਰਤ ਭਾਜੀ ਮਹਿਤਾ ਚੌਂਕ ਤੋਂ ਜੋ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਮੈਲਬਨ ਤੋਂ। ਅਤੇ ਕਹਿੰਦੇ ਦੱਸਿਓ ਕਿ ਮੈਲਬਨ ਦੇ ਵਿੱਚ ਅੰਬ ਅਤੇ ਐਵਾਕਾਡੋ ਦੀ ਕਿਹੜੀ ਕਿਸਮ ਅਤੇ ਕਦੋਂ ਲੱਗ ਸਕਦੀ ਹੈ? ਮੈਲਬਨ ਦੇ ਵਿੱਚ ਭਾਅ ਜੀ ਅੰਬ ਲੱਗ ਸਕਦੇ ਨੇ, ਐਵਾਕਾਡੋ ਵੀ ਲੱਗ ਸਕਦੇ ਨੇ। ਪਹਿਲੇ 3-4 ਸਾਲ ਉਹਨਾਂ ਨੂੰ ਕੋਰੇ ਤੋਂ ਬਚਾਉਣਾ ਪਏਗਾ, ਉਹਨਾਂ ਦੇ ਉੱਪਰ ਪਲਾਸਟਿਕ ਪਾਣੀ ਪਏਗੀ, ਜਾਂ ਕੋਰੇ ਤੋਂ ਬਚਾ ਲਿਆ ਤਾਂ ਲੱਗ ਜਾਣਗੇ, ਅੰਬ ਬੋਵਨ ਲੱਗ ਜਾਣਗੇ, ਕੋਈ ਪ੍ਰੋਬਲਮ ਨਹੀਂ। ਤੁਸੀਂ ਐਵਾਕਾਡੋ ਲੱਗਣਗੇ ਰੀਡ ਵਰਾਇਟੀ ਜਾਂ ਹੈਸ, ਦੋਨੋਂ 'ਚੋਂ ਤੁਸੀਂ ਨਾ ਆਪਣੇ ਨੇੜੇ ਵਾਲੇ ਬਨਿੰਗ 'ਤੇ ਚਲ ਜਾਓ, ਅਤੇ ਉੱਥੇ ਜਿਹੜੀ ਵੀ ਵਰਾਇਟੀ ਫਰੂਟ ਦੀ ਅਵੇਲੇਬਲ ਹੋਏਗੀ ਉਹ ਤੁਹਾਡੇ ਲੱਗ ਜਾਏਗੀ, ਪਰ ਕੋਰੇ ਤੋਂ ਜ਼ਰੂਰ ਬਚਾਉਣਾ ਪਏਗਾ, ਇਹ ਇੱਕ ਸ਼ਰਤ ਹੈ। ਸਾਡੇ ਸਤਿਕਾਰਤ ਰੂਪਰਾ ਭਾਅ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾ ਰਹੇ ਨੇ। ਬਹੁਤ ਸੋਹਣਾ ਦਿਨ ਜੀ ਚੜ੍ਹਿਆ ਅਤੇ ਵੈਰੀ ਨਾਈਸ ਇਨਫੋਰਮੇਸ਼ਨ। ਅਤੇ ਰਾਜ ਬੇਕਰਫੀਲਡਸ ਤੋਂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹਨਾਂ ਨੇ ਸਿਫਟ ਕੀਤੀ ਹੈ ਭੁੱਲਰ ਸਾਹਿਬ ਦੀ ਬਿਊਟੀਫੁੱਲ ਸਿੰਗਿੰਗ ਵੈਰੀ ਪ੍ਰੋਫੈਸ਼ਨਲ। ਹਾਂਜੀ, ਇਹ ਬਹੁਤ ਆਲਾ ਦਰਜੇ ਦੀ ਇਹ ਰਿਕਾਰਡਿੰਗਸ ਨੇ, ਪਰ ਇਹ ਸ਼ੌਕੀਆ ਤੌਰ 'ਤੇ ਗਾਉਂਦੇ ਨੇ। ਅਤੇ ਸਾਡੇ ਨਾਲ ਸਾਡੇ ਸਤਿਕਾਰਤ ਢਾਡੀ ਲਖਵਿੰਦਰ ਸਿੰਘ ਜੀ ਬਲਗੁਲਗੇ ਤੋਂ ਜੁੜੇ ਨੇ, ਇਹਨਾਂ ਨਾਲ ਮਿਲਣੀ ਹੋਈ ਸੀ ਪਰਸੋਂ। ਅਤੇ ਜੀ ਆਇਆਂ ਨੂੰ ਜੀ ਤੁਹਾਡਾ, ਇਹ ਵੀ ਫਤਿਹ ਦੀ ਸਾਂਝ ਸਾਰੇ ਸਰੋਤਿਆਂ ਨਾਲ ਪਾ ਰਹੇ ਨੇ। ਅਤੇ ਸਾਡੇ ਨਾਲ ਰਾਜਨਦੀਪ ਕੈਨਬਰਾ ਵਾਲੇ ਜੁੜੇ ਨੇ, ਇਹਨਾਂ ਨੇ ਬਿੱਗ ਮਰੀਨੋ ਦੀ ਇੱਕ ਤਸਵੀਰ ਭੇਜੀ ਹੈ, ਥੋੜ੍ਹੀ ਦੇਰ ਬਾਅਦ ਸ਼ੇਅਰ ਕਰਦੇ ਹਾਂ। ਇੱਥੇ ਵੱਡੀ ਭੇਡ ਵੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਗੋਲਬਨ ਇਲਾਕੇ ਦੇ ਵਿੱਚ ਅਤੇ ਭੇਡਾਂ ਦੀ ਖੇਤੀ ਹੁੰਦੀ ਹੈ, ਯਾਨੀ ਕਿ ਭੇਡਾਂ ਚਾਰੀਆਂ ਜਾਂਦੀਆਂ, ਉੱਨ ਦੀ ਖੇਤੀ ਹੁੰਦੀ ਹੈ ਅਤੇ ਭੇਡਾਂ ਦਾ ਮੀਟ ਆਫਕੋਰਸ। ਅਤੇ ਰਾਜਨਦੀਪ ਕੈਨਬਰਾ ਤੋਂ ਭਾਰਤ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਟੈਲੀਗ੍ਰਾਮ ਦੇ ਵਿੱਚ ਵੀ ਟੈਲੀਗ੍ਰਾਮ ਟੀ ਟੀ ਹੋਈ ਪਈ ਹੈ, ਸਾਡੇ ਸਰੋਤੇ ਜੁੜ ਰਹੇ ਨੇ। ਅਤੇ ਸਾਡੇ ਨਾਲ ਭੁਪਿੰਦਰ ਸਿੰਘ ਭੁੱਲਰ ਹੁਣੀ ਜੁੜੇ ਨੇ, ਜਿਨ੍ਹਾਂ ਦਾ ਗੀਤ ਅਸੀਂ ਸੁਣਿਆ, ਬਹੁਤ ਬਹੁਤ ਧੰਨਵਾਦ। ਭੁਪਿੰਦਰ ਜੰਡੂ ਕੁਇਕਰ ਸੇਲ ਵਾਲੇ ਬਰਨਾਲੇ ਵਾਲੇ ਸਾਡੇ ਨਾਲ ਸ਼ਾਮਿਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਸਤਿਕਾਰਤ ਭਾਅ ਜੀ ਜਸਜੋਤ ਸਿੰਘ ਸਿੱਧੂ ਜੈਜ਼ ਪੌਲੀ ਵਾਲੇ, ਇਹ ਵੀ ਜੁੜੇ ਨੇ ਬ੍ਰਿਸਬਿਨ ਤੋਂ, ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਗੌਰਵ ਸ਼ਰਮਾ ਵਿਨੀਪੈਗ ਤੋਂ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਕਹਿੰਦੇ ਅਮਰੀਕ ਭਾਅ ਜੀ ਦੇ ਹੱਥ ਵਿੱਚ ਛੱਤਰੀ ਦੇਖ ਕੇ ਪਹਿਲਾਂ ਤਾਂ ਮੈਨੂੰ ਭੁਲੇਖਾ ਪੈ ਗਿਆ ਕਿ ਅਮਰੀਕ ਭਾਅ ਜੀ ਹੀ ਕਰੂਜ਼ ਚਲਾ ਰਹੇ ਨੇ। ਅੱਛਾ, ਯਾਨੀ ਕਿ ਉਹ ਸ਼ਿਪ ਦੇ ਡਰਾਈਵਰ ਨੇ, ਇਹਦਾ ਭੁਲੇਖਾ ਤੁਹਾਨੂੰ ਪੈ ਗਿਆ। ਕੋਈ ਨਹੀਂ, ਆਪਾਂ ਕਰਦੇ ਹਾਂ ਗੱਲ ਇਹਨਾਂ ਦੇ ਨਾਲ, ਆਲਣ ਦਿਓ ਦੁਬਾਰਾ ਫਿਰ। ਇਹ ਆਪਣਾ ਸਟੂਡੀਓ ਚੇਂਜ ਕਰ ਰਹੇ ਨੇ, ਹੁਣ ਰੂਮ 'ਚ ਜਾ ਰਹੇ ਨੇ। ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ ਐਡਮਿੰਟਨ ਤੋਂ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ। ਅਤੇ ਹਰਕੀਰਤ ਸਿੰਘ ਡਾਰਵਿਨ ਵਾਲੇ ਜਿਹੜੇ ਅੱਜ ਕੱਲ੍ਹ ਬ੍ਰਿਸਬਨ ਰਹਿੰਦੇ ਨੇ, ਯੂਟਿਊਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਕੀ ਹਾਲ ਚਾਲ ਹੈ ਹਰਕੀਰਤ, ਠੀਕ ਠਾਕ। ਬਲਜੀਤ ਸਿੰਘ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਧਰਮਜੀਤ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੱਲ੍ਹ ਅਸੀਂ ਬੇਨਤੀ ਕੀਤੀ ਸੀਗੀ ਗਿਆਨੀ ਸੰਤੋਖ ਸਿੰਘ ਜੀ ਹੁਣੀ, ਅਤੇ ਅਸੀਂ ਦੁਬਾਰਾ ਫਿਰ ਬੇਨਤੀ ਕਰਾਂਗੇ। ਸਾਨੂੰ ਬਾਅਦ 'ਚੋਂ ਵੈਸੇ ਫੋਨ ਵੀ ਇੱਕ ਦੋ ਆਏ ਆ, ਅਤੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਤੁਸੀਂ ਕਿਹਾ ਕਿ ਸਾਰੇ ਆਪਣੇ ਜਿਹੜੇ ਪੰਜਾਬੀ ਆ, ਖਾਸ ਕਰਕੇ ਸਿੱਖ ਨੇ, ਉਹਨਾਂ ਨੂੰ ਬੇਨਤੀ ਕਰੋ ਕਿ ਆਪਣੇ ਨਾਵਾਂ ਦੇ ਨਾਲ ਸਿੰਘ ਜ਼ਰੂਰ ਲਾਓ। ਗੋਤ ਵੀ ਲਾ ਰੱਖੋ, ਕੋਈ ਪ੍ਰੋਬਲਮ ਨਹੀਂ, ਪਰ ਸਿੰਘ ਜ਼ਰੂਰ ਲਾਓ। ਸੋ ਸੁਰਜੀਤ ਬਾਜਾ ਖਾਨਾ ਜੀ ਆਸਟ੍ਰੇਲੀਆ ਵਾਲੇ ਸਾਡੇ ਨਾਲ ਜੁੜੇ ਨੇ, ਸੁਰਜੀਤ ਸਿੰਘ ਜੀ ਗੌਰ ਕਰਿਓ ਗਿਆਨੀ ਜੀ ਦੀ ਬੇਨਤੀ। ਅਤੇ ਜਗਦੀਪ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕੀ ਹਾਲ ਚਾਲ ਹੈ ਪਿਆਰੇ। ਉੱਤੇ ਜਗਦੀਪ ਸਿੰਘ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਧਾਲੀਵਾਲ ਸਾਡੇ ਸਪੋਂਸਰ, ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੈਂ ਬਿੱਗ ਪਾਈਨਐਪਲ ਦੇਖਿਆ ਹੈ, ਬਹੁਤ ਵੱਡੇ ਆਕਾਰ ਦਾ ਬਣਾਇਆ ਹੋਇਆ। ਹਾਂਜੀ, ਇਹ ਸਨਸ਼ਾਈਨ ਕੋਸਟ ਦੇ ਉੱਤੇ ਇਹਦੀ ਆਪਾਂ ਗੱਲਬਾਤ ਵੀ ਕੀਤੀ ਹੈ ਕਿ ਆਸਟ੍ਰੇਲੀਆ ਦਾ 100% ਪਾਈਨਐਪਲ ਇਸ ਇਲਾਕੇ ਤੋਂ ਪੈਦਾ ਹੁੰਦਾ ਹੈ। ਪ੍ਰਦੀਪ ਸਿੰਘ ਤੂਰ ਅਮਰੀਕਾ ਤੋਂ, ਟਰੱਕਾਂ ਵਾਲੇ ਬਾਈ ਫਰੈਜ਼ਨੋ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰੇ, ਠੀਕ ਹੋ। ਅਤੇ ਸੁਖਵੰਤ ਸਿੰਘ ਐਡਲੇਡ ਵਾਲੇ ਕਹਿੰਦੇ ਅੱਜ ਤਾਂ ਇਕੱਲੇ ਹੀ ਗੱਡ ਤਾ ਪ੍ਰੋਗਰਾਮ। ਹਾਂਜੀ ਹਾਂਜੀ, ਮੈਂ ਅਮਰੀਕ ਭਾਅ ਜੀ ਨੂੰ ਵੀ ਨਾਲ ਲੈ ਲਾਂ। ਅਤੇ ਅਮਰੀਕ ਭਾਅ ਜੀ ਹੁਣ ਆਏ ਸਟੂਡੀਓ 'ਚ, ਹਾਂਜੀ ਆ ਜਾਓ, ਲੰਘਿਓ ਭਾਅ ਜੀ।
ਸਤਿ ਸ਼੍ਰੀ ਅਕਾਲ ਅਮਨਦੀਪ, ਤੁਹਾਨੂੰ ਇੱਕ ਬਹੁਤ ਵਧੀਆ ਗੱਲ ਦੱਸਣੀ ਹੈ। ਤੁਸੀਂ ਦੱਸਿਆ ਕਿ ਜਿੱਦਾਂ ਨਾ ਅਸੀਂ ਵਿਆਹਾਂ ਤੇ ਜਾਂਦੇ ਹਾਂ, ਸਮੋਸੇ ਇੱਧਰ ਉੱਧਰ ਖਾ ਕੇ ਅੱਧੀ ਪਲੇਟ ਸਿੱਟ ਦਿੰਦੇ ਹਾਂ, ਤੇ ਨੂਡਲ ਇੱਧਰ ਉੱਧਰ ਸਿੱਟ ਦਿੰਦੇ ਹਾਂ, ਹੋਰ ਇੱਦਾਂ ਦੀਆਂ ਚੀਜ਼ਾਂ ਸਿੱਟ ਦਿੰਦੇ ਹਾਂ, ਸਬਜ਼ੀਆਂ ਸਿੱਟ ਦਿੰਦੇ ਹਾਂ, ਉਹ ਹੁਣ ਇਹਦਾ ਫਾਇਦਾ ਬਹੁਤ ਹੋਣ ਵਾਲਾ।
ਕਿੱਦਾਂ?
ਇਹ ਜਿਹੜਾ ਰਬਿਚ ਅਸੀਂ ਸਿੱਟਦੇ ਹਾਂ ਨਾ, ਇਹਦੇ ਨਾਲ ਜਿਹੜੀਆਂ ਕਾਰਾਂ ਦੀਆਂ ਬੋਡੀਆਂ ਬਣਨਗੀਆਂ। ਮੈਂ ਪਿੱਛੇ ਜਿਹਾ ਆਰਟੀਕਲ ਪੜਿਆ 5-4 ਦਿਨ ਪਹਿਲਾਂ, ਕੀ ਆ ਕੋਸ਼ਿਸ਼ ਕਰ ਰਹੀ ਆ ਕਿ ਇਹ ਜਿਹੜਾ ਸਾਰਾ ਮਟੀਰੀਅਲ, ਵੇਸਟੇਜ ਮਟੀਰੀਅਲ ਆ ਜਿਹੜਾ ਅਸੀਂ ਵਿਆਹਾਂ ਦੇ ਵਿੱਚ ਯੂਜ਼ ਕਰਦੇ ਹਾਂ ਜਾਂ ਹੋਰ ਇੱਧਰ ਉੱਧਰ ਸਿੱਟਦੇ ਹਾਂ, ਟਮਾਟਰ ਸਿੱਟਦੇ ਹਾਂ, ਸਮੋਸੇ ਸਿੱਟਦੇ ਹਾਂ, ਟਿੱਕੀਆਂ ਸਿੱਟਦੇ ਹਾਂ, ਸਭ ਕੁਝ ਜੋ ਵੀ ਰਬਿਸ਼ ਸਿੱਟਦੇ ਹਾਂ, ਉਹਨੂੰ ਕਲੈਕਟ ਕਰਕੇ ਪ੍ਰੋਸੈਸ ਕਰਕੇ ਉਹਦਾ ਮੈਟਲ ਟਾਈਪ ਇੱਕ ਚੀਜ਼ ਬਣੂਗੀ ਪਲਾਸਟਿਕ ਦੀ, ਜਿਹੜੀ ਕਿ ਕਾਰਾਂ ਦੀਆਂ ਬੋਡੀਆਂ ਦੇ, ਕਾਰਾਂ ਦੇ ਹੋਰ ਜਿਹੜੇ ਪਾਰਟਸ ਉਹ ਵੀ ਉਹਦੇ ਥਰੂ ਹੀ ਬਣਨਗੇ। ਤੇ ਕੀਆ ਦੀ ਐਫਰਟ ਹੈ, ਆਰਟੀਕਲ ਆਇਆ ਸੀ ਸਿਡਨੀ ਮੋਨੋ ਹੈਰਲਡ ਦੇ ਵਿੱਚ 2-3 ਦਿਨ ਪਹਿਲਾਂ ਮੈਂ ਪੜ੍ਹਦਾ ਸੀਗਾ, ਇੱਕ ਬਹੁਤ ਚੰਗੀ ਗੱਲ ਆ ਇਹ ਤਾਂ, ਤੇ ਹੁਣ ਟਿੱਕੀਆਂ ਸਿੱਟਣੀਆਂ ਬੇਕਾਰ ਨਹੀਂ ਜਾਣਗੀਆਂ।
ਵੈਸੇ ਇਹ ਤਕਰੀਬਨ ਸ਼ੋਸ਼ੇ ਹੀ ਹੁੰਦੇ ਨੇ, ਮਤਲਬ ਇੱਕ
ਸ਼ੋਸ਼ੇ ਨਹੀਂ ਮੈਂ ਸ਼ੋਸ਼ੇ ਨਹੀਂ, ਐਡੀ ਵੱਡੀ ਅਖਬਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਣੀਆਂ ਉਹ ਤਾਂ ਠੀਕ ਹੀ ਹੋਣਗੀਆਂ, ਰਿਸਰਚ ਬੇਸਡ ਆ ਇਹ।
ਹਾਂ ਪੂਰਾ ਠੀਕ, ਮਤਲਬ ਅੱਜ ਤੱਕ ਦੇਖਿਆ ਕੋਈ? ਬਹੁਤ ਟਾਈਮ ਹੋ ਗਿਆ। ਮੈਂ ਤਾਂ ਇਹ ਕਹਿੰਦਾ ਵੀ ਇਹਨੂੰ ਜੇ ਖਾਣੇ ਨੂੰ ਵਧੀਆ ਮੈਨੇਜ ਕਰ ਲੈਣ ਲੋਕ, ਜਿਹੜਾ ਵਾਧੂ ਬੇਕਾਰ ਆਪਾਂ ਖਾਣਾ ਬਣਾਉਂਦੇ ਹਾਂ ਉਸ ਨੂੰ ਪ੍ਰੋਪਰ। ਮੈਂ ਤੁਹਾਨੂੰ ਦੱਸਦਾ, ਪਿੱਛੇ ਜਿਹੇ ਬੇਟੇ ਦਾ ਵਿਆਹ ਸੀ ਪਿਛਲੇ ਸਾਲ ਇੰਡੀਆ ਦੇ ਵਿੱਚ, ਅਤੇ ਅਸੀਂ ਸਾਰੀ ਕੁਕਿੰਗ ਜਿਹੜੀ ਆ ਉਹ ਘਰ ਕੀਤੀ ਆ, ਕਰਵਾਈ ਆ ਅਤੇ ਆਪ ਕਰਵਾਈ ਆ। ਅਤੇ ਚਲੋ ਅੰਦਾਜ਼ੇ ਨਾਲ ਵੀ ਇੰਨੇ ਬੰਦੇ ਆਉਣੇ ਆ, ਉਸ ਹਿਸਾਬ ਨਾਲ ਅਸੀਂ ਮੈਨਿਊ ਬਣਾਇਆ, ਹਲਵਾਈ ਨੂੰ ਪੁੱਛਿਆ ਆਪ ਵੀ ਸਾਰਾ। ਅਤੇ ਉਹ ਸਾਡੇ ਪਿੰਡ ਦਾ ਹਲਵਾਈ ਜਿਹੜਾ ਆ ਉਹ ਬੜਾ ਸੂਝਵਾਨ ਹੈ, ਅਤੇ ਉਹਨੇ ਉਹਨਾਂ ਬੰਦਿਆਂ ਦੇ ਹਿਸਾਬ ਨਾਲ ਮੈਨਿਊ ਦੇ ਦਿੱਤਾ। ਅਤੇ ਜਦੋਂ ਪਹਿਲੀ ਕੁਕਿੰਗ ਹੋਈ ਨਾ ਤਾਂ ਅੰਦਾਜ਼ਾ ਉਹਨੂੰ ਲੱਗ ਗਿਆ ਵੀ ਇਹ ਇੰਨਾ ਨਹੀਂ ਲੋੜ, ਅਤੇ ਉਸੇ ਵੇਲੇ ਉਹਨੇ ਕੈਂਸਲ ਕਰਕੇ। ਅਤੇ ਭਾਅ ਜੀ ਬਹੁਤ ਘੱਟ ਵੇਸਟੇਜ, ਬਹੁਤ ਘੱਟ ਵੇਸਟੇਜ ਉਹਨੇ ਕਰਵਾਈ ਅਤੇ ਕੀਤੀ ਹੈ। ਅਸਲ ਦੇ ਵਿੱਚ ਜਦੋਂ ਅਸੀਂ ਵਧੀਆ ਮੈਨੇਜ ਕਰੋ ਨਾ ਕੋਈ ਚੀਜ਼ ਅਤੇ ਕੰਟਰੋਲ ਹੋ ਜਾਂਦਾ। ਵਿਦੇਸ਼ਾਂ ਦੇ ਵਿੱਚ ਘੱਟ ਹੈ ਕਿਉਂਕਿ ਇੱਥੇ ਕੇਅਰ ਨਹੀਂ ਕਰਦੇ ਬਹੁਤੀ, ਇੰਡੀਆ ਦੇ ਵਿੱਚ ਹੁਣ ਲੱਗ ਪਏ ਆ ਕਰਨ ਜਿੰਨੀ। ਖੈਰ ਆਪਾਂ ਭਾਅ ਜੀ ਪਹਿਲਾਂ ਸੁਨੇਹੇ ਲੈਂਦੇ ਹਾਂ, ਅਤੇ ਸੁਖਵੰਤ ਸਿੰਘ ਹੁਣੀ
ਹੋਰ ਵੀ ਫਾਇਦਾ ਹੋਣਾ, ਜਿੱਦਾਂ ਕੋਈ ਟਾਇਰ ਪੈਂਚਰ ਹੋ ਗਿਆ ਨਾ, ਟਾਇਰ ਅਸੀਂ ਬਦਲਦੇ ਹਾਂ, ਜਿਸ ਲਈ ਗੱਡੀ ਦਾ ਟਾਇਰ ਕੱਟ ਗਿਆ ਉਹ ਟਾਇਰ ਬਦਲਦੇ ਹਾਂ, ਟਾਇਰ ਸਿੱਟਣ ਦੀ ਲੋੜ ਨਹੀਂ ਹੈ, ਟਾਇਰ ਨੂੰ ਡਿੱਗੀ ਚ ਰੱਖੋ, ਵੱਡਾ ਜਿਹਾ ਕੈਂਚੀ ਰੱਖੋ ਕੱਟਣ ਨੂੰ, ਉਹ ਕੱਟ ਕੇ ਤਵੇ ਤੇ ਗਰਮ ਕਰਕੇ ਉਹ ਚ ਸਮੋਸੇ ਤੇ ਟਿੱਕੀਆਂ ਨਿਕਲੂਗੀ ਉਹ ਖਾਈ ਜਾਓ, ਤੇ ਮੌਜ ਹੋ ਜੂਗੀ ਬਹੁਤ ਜ਼ਿਆਦਾ। ਜਿੱਦਾਂ ਕੋਈ ਮੈਟਲ ਖਰਾਬ ਹੋ ਜਾਂਦਾ ਕਾਰ ਦਾ, ਉਹਨੂੰ ਸਿੱਟਣ ਦੀ ਲੋੜ ਨਹੀਂ ਹੈ, ਉਹਨੂੰ ਰੀਯੂਜ਼ ਕਰ ਸਕਦੇ ਤੁਸੀਂ।
ਹਾਂ ਇਹ ਸਮਝ ਲਓ ਵੀ ਸਮੋਸਾ ਹੀ ਸੀ ਕਿਸੇ ਟਾਈਮ ਜਾਂ ਟਿੱਕੀ ਸੀ ਕਿਸੇ ਟਾਈਮ।
ਸਿੱਧਾ ਹੋ ਸਕਦੀ, ਮੈਂ ਆਰਟੀਕਲ ਪੜ੍ਹ ਕੇ ਸੋਚ ਰਿਹਾ ਸੀ ਕਿਹਦੇ ਫਾਇਦੇ ਕੀ ਹੋਊਗੇ, ਤਾਂ ਇਹ ਫਾਇਦੇ ਦੋ ਚਾਰ ਮੈਂ ਜਿਹੜੇ ਆ ਉਹ ਐਸਟੈਬਲਿਸ਼ ਕੀਤੇ ਆ।
ਭਾਜੀ ਮਤਲਬ ਤੁਸੀਂ ਬਹੁਤ ਵੱਡੀ ਜੌਬ ਕੀਤੀ ਆ, ਮਤਲਬ ਤੁਸੀਂ ਨਾ ਮਨੁੱਖਤਾ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ।
ਦਿਸ਼ਾ ਨਹੀਂ, ਆਰਟੀਕਲ ਤਾਂ ਮੈਂ ਸਾਰੇ ਪੜ੍ਹ ਲੈਣ, ਚਾਰ ਪੰਜ ਦਿਨ ਪਹਿਲਾਂ ਦਾ ਹੀ ਆ, ਵੀਰਵਾਰ ਦਾ ਸ਼ਾਇਦ ਆਰਟੀਕਲ ਆ ਉਹਦੇ ਵਿੱਚ ਆਇਆ ਇਹ।
ਅੱਛਾ ਅੱਜ ਮੈਂ ਸ਼ੁਰੂ ਦੇ ਵਿੱਚ ਹਾਰਟੀਕਲਚਰ ਦੀਆਂ ਗੱਲਾਂ ਕੀਤੀਆਂ ਬਾਗਬਾਨੀ ਦੀਆਂ, ਅਤੇ ਉਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਪੰਜਾਬੀ ਜਿਹੜੇ ਨਾ ਜਦ ਖੇਤੀ ਕਰਦੇ ਨੇ ਉਹ ਮਾਡਰਨ ਪੰਜਾਬੀ ਉਹ ਇਹ ਕਹਿੰਦੇ ਨੇ ਕਿ ਅਸੀਂ ਬੂਟੇ ਲਾਏ ਨਹੀਂ ਹੈਗੇ, ਬੂਟੇ ਕਲਾਉਣ ਦੀ ਕਲਾ ਹੁੰਦੀ ਆ। ਮੈਂ ਪਰਸੋਂ ਹੀ ਲਾਏ ਆ, ਪਲਾਂਟਿੰਗ ਕੀਤੀ ਆ 2000 ਬੂਟੇ ਦੀ, ਬਲੈਕਬੇਰੀ ਦਾ ਸੈਕਸ਼ਨ ਸੀਗਾ। ਅਤੇ ਉਹ ਨਾ ਬੜੇ ਪਿਆਰ ਨਾਲ ਲਾਉਣੇ ਪੈਂਦੇ ਆ, ਬੜੇ ਸਾਰਾ ਪਹਿਲਾਂ ਪਾਣੀ ਚੈੱਕ ਕਰਨਾ ਪੈਂਦਾ, ਸਾਰਾ ਸੈੱਟ ਕਰਕੇ ਫਿਰ ਨਾ ਉਹਨੂੰ ਬੂਟੇ ਲਾਉਣ ਵੇਲੇ ਬੜਾ ਪਿਆਰ ਅਤੇ ਸਤਿਕਾਰ ਦੇਣਾ ਪੈਂਦਾ, ਉਹ ਲਾਉਣੇ ਪੈਂਦੇ ਆ। ਕਈ ਬੰਦੇ ਕਹਿੰਦੇ ਉਹ ਮੈਂ ਵੀ ਗੱਡ 'ਤੇ ਇੰਨੇ ਬੂਟੇ ਗੱਡ 'ਤੇ, ਉਹ ਗੱਡਣਾ ਹੋਰ ਚੀਜ਼ ਹੁੰਦੀ ਆ, ਅਤੇ
ਇੱਥੇ ਗੱਡਣਾ ਇਹ ਤਾਂ ਗੱਲ ਤੁਸੀਂ ਬਾਅਦ ਦੱਸਿਓ, ਤਾਂ ਪਿਆਰ ਦੇ ਨਾਲ ਕੋਈ ਵੀ ਚੀਜ਼ ਬਣਾਈ ਜਾਂਦੀ। ਇੱਥੇ ਨਾ ਕਈ ਵਾਰ ਗ੍ਰਹਿਣੀਆਂ ਜਿਹੜੀਆਂ ਹੁੰਦੀਆਂ ਉਹ ਸਵੇਰੇ ਉੱਠ ਕੇ ਉਹਨੇ ਟਮਾਟਰ ਕੱਟਣੇ ਆ, ਸਬਜ਼ੀ ਬਣਾਉਣੀ ਆ, ਬਹੁਤ ਵਧੀਆ ਸਵਾਦਿਸ਼ਟ ਚੀਜ਼ ਬਣਾਉਣੀ ਆ, ਜਿਸ ਵੇਲੇ ਇਹਨਾਂ ਨੇ ਆਪਣੇ ਹਸਬੈਂਡ ਨੂੰ ਕਹਿਣਾ ਨਾ, ਉਹਨੇ ਇੱਦਾਂ ਨੀ ਕਹਿਣਾ ਖਾ ਲਓ ਜੀ, ਉਹਨੇ ਕਹਿਣਾ ਡੱਫ ਲਓ ਜੀ, ਉਹ ਸਭ ਕੁਛ ਮਿਰਚਾਂ ਪਾਈਆਂ ਮਸਾਲੇ
ਸਭ ਬੇਕਾਰ
ਗਏ।
ਉਹ ਇਹੀ ਗੱਡਣ ਵਾਲਾ ਕੰਮ ਹੈ, ਤੇ ਕਹਿੰਦੇ ਕਿ ਅੱਜ ਇਕੱਲੇ ਹੀ ਪ੍ਰੋਗਰਾਮ ਗੱਡਦਾ। ਉਹ ਭਾਈ ਸਾਹਿਬ ਮੈਂ ਸ਼ੁਰੂ ਚ ਇਕੱਲਾ ਹੀ ਹੁੰਦਾ, ਅੱਧਾ ਘੰਟਾ ਜਿਹੜਾ ਮੇਰਾ ਹੀ ਹੁੰਦਾ ਗੱਡਣ ਵਾਸਤੇ। ਚਲੋ ਉਹਨਾਂ ਨੇ ਇਹ ਸਾਰਕਿਜ਼ਮ ਹੈ। ਤੇ ਕਰਨਵੀਰ ਸਿੰਘ ਸਾਡੇ ਨਾਲ ਜੁੜੇ ਨੇ ਛਾਪਟਨ ਤੋਂ, ਕੀ ਹਾਲ ਚਾਲ ਹੈ ਕਹਿੰਦੇ ਪਿਆਰਿਓ? ਤੁਸੀਂ 24 ਘੰਟਿਆਂ 'ਚ ਹੀ ਦਸਤਾਰ ਦਾ ਰੰਗ ਬਦਲ ਲਿਆ ਜੀ, ਉਹ ਕਿਤੇ ਫਿਲਟਰ ਲੱਗ ਗਿਆ ਕਰਨਵੀਰ ਸਾਹਿਬ, ਪੱਗ ਇਹੀ ਸੀ ਕੱਲ੍ਹ ਵੀ ਮੈਂ ਬੰਨੀ ਹੋਈ, ਅਤੇ ਉਹ ਰੰਗ ਜਿਹੜਾ ਆ ਉਹ ਤੁਸੀਂ ਕਿਤੇ ਨੀਲਾ ਕਰਤਾ ਤੁਹਾਡੇ ਫਿਲਟਰ ਨੇ, ਅਤੇ ਪੱਗ ਦਾ ਰੰਗ ਭੂਰਾ ਹੀ ਸੀਗਾ। ਅਤੇ ਚਲੋ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਅੱਜ ਅਮਰੀਕ ਸਿੰਘ ਜੀ ਗਿੱਲਾ ਗਿੱਲਾ ਪ੍ਰੋਗਰਾਮ ਪੇਸ਼ ਕਰਨਗੇ। ਭਾਅ ਜੀ ਸਲਾਬਿਆ ਜਿਹਾ ਕਹਿੰਦੇ
ਬਾਹਰ ਮੀਂਹ ਪੈਂਦਾ, ਮੈਂ ਬਾਹਰ ਬੈਠਾ ਸੀ ਗੈਲਰੀ ਦੇ ਵਿੱਚ ਅਮਨਦੀਪ ਛਤਰੀ ਲੈ ਕੇ, ਤੇ ਬਾਹਰ ਮੀਂਹ ਪੈਂਦਾ, ਫਿਰ ਤੁਸੀਂ ਕਹਿੰਦੇ ਚਿੱਕਦੇ ਉੜੇ ਨਾ ਜਾਈਏ, ਇਹ ਵੀ ਰਿਸਕ ਆ ਥੋੜੀ, ਉਹ ਸ਼ੇਡ ਜੀ ਬਹੁਤੀ ਵੱਡੀ ਨਹੀਂ ਹੈ, ਉਹ ਸਮੁੰਦਰ ਵੀ ਕਾਫੀ ਡੂੰਘਾ ਆ, ਮੈਂ ਬਚਣ ਦੇ ਉੱਦਾਂ ਤਾਂ ਇੱਥੇ ਸਿਕਿਉਰਿਟੀ ਬਹੁਤ ਲੱਗੀ ਹੁੰਦੀ, ਪਤਾ ਰਹਿੰਦਾ ਵੀ ਕੌਣ ਡਿੱਗਿਆ ਕੌਣ ਨਹੀਂ ਡਿੱਗਿਆ, ਉਹ ਝੱਟ ਕੱਢ ਲੈਂਦੇ ਆ, ਪਰ ਇੰਨੇ 3 ਮਿੰਟ ਚ ਥੋੜੋ ਕੱਢ ਸਕਦੇ, 3 ਮਿੰਟ ਦੀ ਜ਼ਿੰਦਗੀ ਹੁੰਦੀ ਸਮੁੰਦਰ ਦੇ ਵਿੱਚ।
ਕੋਈ ਨੀ ਮੈਂ ਤਾਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਮੈਸੇਜ ਲਈਏ। ਸੁਰਜੀਤ ਸਿੰਘ ਜੀ ਸਾਡੇ ਇਹ ਰਾਈਟਰ ਅਤੇ ਸਿੰਗਰ ਨੇ, ਇਹ ਵੀ ਕਹਿੰਦੇ ਬਹੁਤ ਸੋਹਣਾ ਗੀਤ ਜੀ ਤੁਸੀਂ ਸੁਣਾਇਆ ਭੁੱਲਰ ਸਾਹਿਬ ਦਾ, ਅਤੇ ਇੱਕ ਟਰੂ ਸਟੋਰੀ ਅਗਲੇ ਹਫ਼ਤੇ ਭੇਜਾਂਗਾ। ਭੇਜਿਓ ਜੀ, ਆਪਾਂ ਮਤਲਬ 2-3 ਮਿੰਟ ਦੀ ਰੱਖਿਓ, ਜ਼ਿਆਦਾ ਨਹੀਂ, ਤੇ ਸੈਂਡੀ ਹੁਸ਼ਿਆਰਪੁਰੀ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਆਇਆਂ ਨੂੰ, ਅਤੇ ਨਰਿੰਦਰ ਠੌਰ ਵੁਲੰਗੋਂਗ ਤੋਂ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਅਤੇ ਮਨਜਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਸਪ੍ਰੀਤ ਸਿੰਘ ਯੂਟਿਊਬ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਜਗਵੀਰ ਸੇਖੋਂ ਜੀ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਮੈਲਬਨ ਤੋਂ ਸਾਂਝ ਪਾ ਰਹੇ ਨੇ, ਅਤੇ ਚਲੋ ਪ੍ਰੋਗਰਾਮ ਦੇ ਵਿੱਚ ਇੱਧਰ ਵੀਰਪਾਲ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਪਿਆਰਿਓ, ਅਤੇ ਗੁਰਿੰਦਰ ਸਿੰਘ ਭਾਅ ਜੀ ਵਰਜੀਨੀ ਵਾਲੇ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ, ਸਭ ਸਾਡੇ ਸਰੋਤੇ ਸਤਿਕਾਰਤ ਨੇ, ਸਾਰਿਆਂ ਦਾ ਸਵਾਗਤ, ਅਤੇ ਕੋਈ ਵੀ ਦਿਲ ਵਾਲੀ ਗੱਲ ਸਾਂਝ ਪਾਉਣੀ ਚਾਹੁੰਦੇ ਨੇ, ਟਿੱਪਣੀ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਐਨੀ ਟਾਈਮ ਤੁਸੀਂ ਕਰ ਸਕਦੇ ਹੋ, ਚੱਲਦੇ ਪ੍ਰੋਗਰਾਮ 'ਚ ਬਾਅਦ 'ਚੋਂ ਵੀ ਕਰ ਸਕਦੇ ਹੋ, ਕਈ ਮੈਸੇਜ ਬਾਹਰ 'ਚੋਂ ਆਉਂਦੇ ਨੇ ਅਤੇ ਉਹਨਾਂ ਦਾ ਵੀ ਸਵਾਗਤ ਹੈ, ਅਤੇ ਜੀ ਆਇਆਂ ਨੂੰ। ਸੋ ਅਮਰੀਕ ਭਾਅ ਜੀ, ਕੁਛ ਆਪਾਂ ਨੁਕਤਿਆਂ 'ਤੇ ਵੀ ਗੱਲਾਂ ਕਰਨੀਆਂ ਨੇ, ਕੁਛ ਫੀਡਬੈਕ ਵੀ ਸਾਨੂੰ ਪਿਛਲੇ ਹਫ਼ਤੇ ਆਈ ਹੈ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਪਹਿਲਾਂ ਆਪਾਂ ਫੀਡਬੈਕ 'ਤੇ ਹੀ ਗੱਲ ਕਰ ਲਈਏ। ਪਿਛਲੇ ਹਫ਼ਤੇ ਇੱਕ ਤਾਂ ਸਾਡੇ ਇੱਕ ਸਰੋਤੇ ਸਾਨੂੰ ਮਿਲੇ ਸੀ ਪਰਸਨਲੀ, ਅਤੇ ਉਹ ਸਾਇਲੈਂਟ ਲਿਸਨਰ ਆ ਆਪਣੇ, ਉਹਨਾਂ ਨੇ ਉਹ ਮੈਨੂੰ ਨਾ ਫਿਰ ਆਨਸਰ ਪੁੱਛ ਲਿਆ, ਕਹਿੰਦੇ ਵੀਰ ਜੀ ਉਹ ਤੁਹਾਨੂੰ ਪਤਾ ਲੱਗਾ ਕਿ ਉਹ ਕੁੜੀ ਕਿਹਦੇ ਨਾਲ ਗੱਲਾਂ ਕਰਦੀ ਸੀ ਇੰਗਲੈਂਡ ਵਾਲੀ?
ਇਹ ਚਿੰਜੜੀ ਛੇੜਦੇ, ਜਿਹੜੀ ਗੱਲ ਮੁੱਕ ਗਈ ਦੁਬਾਰਾ ਸਟਾਰਟ ਕਰਦੇ।
ਉਹ ਮੁੱਕੀ ਨਹੀਂ, ਉਹ ਜ਼ਹਿਨ ਦੇ ਵਿੱਚ ਆ, ਉਹ ਬੜੀ ਮਤਲਬ ਕਹਿ ਲਓ ਕਿ ਇੱਕ ਪੇਚੀਦਾ ਬੁਝਾਰਤ ਬਣੀ ਹੋਈ ਆ, ਅਤੇ ਉਹਨਾਂ ਨੇ ਮੈਨੂੰ ਸਪੈਸ਼ ਕਹਿੰਦੇ ਮੈਂ ਤੁਹਾਨੂੰ ਤਾਂ ਪੁੱਛਿਆ, ਵੀ ਕਹਿੰਦੇ ਅਸੀਂ ਅੰਦਾਜ਼ੇ ਤਾਂ ਸਾਰੇ ਲਾ ਰਹੇ ਹਾਂ, ਮੈਂ ਤੁਹਾਨੂੰ ਤਾਂ ਪੁੱਛਿਆ ਕਿ ਤੁਹਾਨੂੰ ਫਸਟ ਹੈਂਡ ਇਨਫੋਰਮੇਸ਼ਨ ਅਮਰੀਕ ਭਾਅ ਜੀ ਤੋਂ ਮਿਲਿਆ। ਮੈਂ ਕਿਹਾ ਭਾਅ ਜੀ ਨੂੰ ਤਾਂ ਆਪ ਨਹੀਂ ਪਤਾ, ਤਾਂ ਹੀ ਤਾਂ ਆਪਾਂ ਰੇਡੀਓ 'ਤੇ ਗੱਲ ਕੀਤੀ ਸੀ, ਹੈ ਨਾ, ਅਤੇ
ਹਾਂਜੀ ਹਾਂਜੀ
ਉਹਨਾਂ ਨੇ ਮੈਨੂੰ ਇੱਦਾਂ ਪੁੱਛਿਆ ਵੀ ਪਤਾ ਲੱਗਾ ਵੀ ਕੁੜੀ ਕਿਹਦੇ ਨਾਲ ਗੱਲ ਕਰਦੀ ਸੀਗੀ, ਅਤੇ ਮੈਂ ਕਿਹਾ ਦੇਖੋ ਉਹ ਤਾਂ ਅਸੀਂ ਅੰਦਾਜ਼ੇ ਲਾ ਸਕਦੇ ਹਾਂ ਵੀ ਅੰਦਾਜ਼ੇ ਹੀ ਲਾਏ ਆ, ਪਰ ਉਹ ਸਿਗਾ ਬੜਾ
ਗੱਲ ਨਹੀਂ ਕਰਦੀ ਸੀ, ਗੱਲ ਨਹੀਂ ਕਰਦੀ ਸੀ, ਉਹ ਅਲਾਂਬੇ ਦਿੰਦੀ ਸੀ,
ਅਲਾਂਬੇ ਦਿੰਦੀ ਸੀ ਹਾਂਜੀ। ਅਤੇ ਦੂਜੀ ਇੱਕ ਫੀਡਬੈਕ ਹੋਰ ਆਈ ਆ, ਕੱਲ੍ਹ ਹੀ ਆਈ ਆ, ਪਿਛਲੇ ਹਫ਼ਤੇ ਅਸੀਂ ਪ੍ਰੋਗਰਾਮ ਕੀਤਾ ਸੀ ਹੈਕਸ ਦੇ ਬਾਰੇ, ਜਿਹੜਾ ਲੋਨ ਵਾਲਾ,
ਹਾਂਜੀ,
ਤੇ ਚਲੋ ਖਬਰ ਬਣੀ ਆ, ਸਰਕਾਰ ਨੇ ਬਿੱਲ ਪਾਸ ਕਰ ਦਿੱਤੇ, ਉਹਦੇ ਵਿੱਚ ਉਹ ਮਾਫ਼ੀ ਥੋੜ੍ਹੀ ਜਿਹੀ ਦਿੱਤੀ ਆ ਇਹਦੇ ਬਾਰੇ, ਹੈਕਸ ਦੇ ਬਾਰੇ, ਜਿਹੜੇ ਸਟੂਡੈਂਟ ਐਜੂਕੇਸ਼ਨ ਲੋਨ ਹੁੰਦਾ ਆ, ਜਿਹਦਾ ਲੋਨ ਲੈ ਕੇ ਅਸੀਂ ਡਿਗਰੀਆਂ ਕਰਦੇ ਹਾਂ, ਸਾਡੇ ਨਿਆਣੇ ਡਿਗਰੀਆਂ ਕਰਦੇ ਆ, ਔਰ ਮੈਂ ਦੱਸਦਾ ਕਿ ਜਿਨ੍ਹਾਂ ਦੇ ਪੇਰੈਂਟਸ ਇਨਕਮ ਜ਼ਿਆਦਾ ਆ ਜਾਂ ਉਹ ਡਿਪੈਂਡੈਂਟ ਬੱਚੇ ਉਹਨਾਂ ਦੇ ਨਾਲ ਨੇ, ਉਹਨਾਂ ਨੂੰ ਉਹ ਨਹੀਂ ਮਿਲਦਾ, ਉਹਨਾਂ ਨੂੰ ਫੁੱਲ ਔਨ ਪੜ੍ਹਾਈ ਕਰਾਉਣੀ ਪੈਂਦੀ ਆ ਪੈਸੇ ਦੇ ਕੇ, ਪਰ ਉਹਨਾਂ ਸਿਰ ਲੋਨ ਨਹੀਂ ਹੁੰਦਾ। ਹੁਣ ਅਸੀਂ ਗਾਂਹ ਤੇ ਗਾਂਹ ਮੁੱਦਾ ਇਹ ਚੱਲਿਆ ਸੀ ਕਿ ਇੱਕ ਦੋ ਕੇਸ ਸਾਹਮਣੇ ਆਏ ਸੀ ਜਿੱਥੇ ਪਰਿਵਾਰਾਂ ਦੇ ਵਿੱਚ ਆਨਾਕਾਨੀ ਹੋਈ ਸੀਗੀ, ਕੁੜੀ ਵਿਆਹ ਤੀ, ਵਿਆਹ ਕੇ ਬਾਅਦ 'ਚੋਂ ਪਤਾ ਲੱਗਾ ਜਦੋਂ ਉਹਨੇ ਘਰ ਲੈਣਾ ਸੀ ਕਿ ਉਹ ਕੁੜੀ ਸਿਰ ਤਾਂ ਮਤਲਬ 65,000 ਡਾਲਰ ਦਾ ਕਰਜ਼ਾ ਆਇਆ, ਅਤੇ ਉਹ ਕਰਜ਼ੇ ਕਰਕੇ ਉਹਨਾਂ ਨੂੰ ਲੋਨ ਨਹੀਂ ਸੀ ਮਿਲਦਾ, ਅਤੇ ਉਹਦੀ ਤਨਖਾਹ 'ਚੋਂ ਵੀ ਕੱਟ ਹੋਣ ਲੱਗ ਗਿਆ ਸੀ, ਅਤੇ ਫਿਰ ਉਹ ਕੁੜੀ ਵਾਲੇ ਥੋੜ੍ਹੀ ਚੌੜ ਕਰਦੇ ਸੀਗੇ ਮੁੰਡੇ ਵਾਲਿਆਂ ਮੂਹਰੇ, ਅਤੇ ਮੁੰਡੇ ਵਾਲਿਆਂ ਨੇ ਕਿਤੇ ਤਾਨਾ ਮਾਰਤਾ ਵੀ ਕੁੜੀ ਤਾਂ ਤੁਹਾਡੀ ਆਪ, ਤੁਸੀਂ ਕੀ ਕੀਤਾ 12ਵੀਂ ਤੱਕ ਕੁੜੀ ਜਿਹੜੀ ਸਰਕਾਰ ਨੇ ਪੜ੍ਹਾਈ ਫਰੀ, ਹਾਂ ਉਹ ਤੋਂ ਬਾਅਦ ਕੁੜੀ ਨੇ ਕਰਜ਼ਾ ਲੈ ਗਿਆ, ਵੀ ਤੁਸੀਂ ਕੀ ਕੀਤਾ, ਕੁਛ ਵੀ ਨਹੀਂ ਕੀਤਾ, ਅਤੇ
ਕੁੜੀ ਤਾਂ ਕਰਜ਼ਾਈ ਆ,
ਕੁੜੀ ਤਾਂ ਕਰਜ਼ਾਈ ਆ, ਹੈ ਨਾ, ਇਹ ਇੱਕ ਸਮੱਸਿਆ ਬਣੀ। ਅਤੇ ਕੱਲ੍ਹ ਨਾ ਲੰਬੀ ਚੌੜੀ ਗੱਲਬਾਤ ਹੋਈ ਸ਼ਾਮੀ ਮੇਰੀ, ਅਤੇ ਉਹ ਵੀ ਲੇਡੀਜ਼ ਸੀਗੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀਰ ਜੀ ਵੀ ਗੱਲ ਬਹੁਤ ਵਧੀਆ ਆ, ਮਤਲਬ ਤੁਸੀਂ ਛੋਈ ਹੈ, ਵੀ ਇਹਦੇ ਹੱਲ ਵੀ ਦੱਸੋ ਕੀ ਹੋ ਸਕਦੇ ਨੇ, ਅਤੇ ਕਹਿੰਦੇ ਵੀ ਇੱਕ ਹੋਰ ਸਮੱਸਿਆ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੀ ਹਾਂ, ਉਹ ਇਹ ਹੈ ਕਿ ਕੁੜੀਆਂ ਨਾ ਇਸ ਕਾਰਨ ਵਿਆਹ ਨਹੀਂ ਕਰਵਾ ਰਹੀਆਂ, ਇਹ ਵੀ ਇੱਕ ਸਮੱਸਿਆ ਆ, ਕਿ ਉਹ ਚਾਹੁੰਦੀਆਂ, ਉਹਨਾਂ ਨੂੰ ਪਤਾ ਆ ਵੀ ਸਾਡੇ ਸਿਰ ਹੈਕਸ ਆ, ਕਰਜ਼ਾ ਆ, ਅਤੇ ਮਤਲਬ 23 ਸਾਲ ਦੀ ਉਮਰ ਹੋ ਗਈ ਲੜਕੀ ਦੀ ਪੜ੍ਹ ਕੇ, ਠੀਕ ਹੈ, ਉਹ ਵਿਆਹਣ ਦੀ ਰੁੱਤੇ ਆ, ਉਹ ਕਹਿੰਦੀ 3-4 ਸਾਲ ਉਹ ਫਿਰ ਨਹੀਂ ਵਿਆਹ ਕਰਾਉਣੀ ਆ, ਉਹ ਕਹਿੰਦੀ ਆ ਅਸੀਂ ਇਹ ਕਰਜ਼ਾ ਲਾਉਣਾ ਪਹਿਲਾਂ, ਫਿਰ ਉਹ ਕਹਿੰਦੀ ਆ ਅਸੀਂ ਘਰ ਵੀ ਬਣਾਉਣਾ ਆ, ਸਾਡੇ ਕੋਲ ਸਿਕਿਉਰਿਟੀ ਵੀ ਹੋਣੀ ਚਾਹੀਦੀ ਆ। ਸੋ ਜੇ ਅਸੀਂ ਲੜਕੀਆਂ ਦੀ ਬਰਾਬਰਤਾ ਦੀ ਗੱਲ ਕਰਦੇ ਹਾਂ, ਤਾਂ ਅਸੀਂ ਪੇਰੈਂਟਸ ਅਲਾਓ ਕਰ ਰਹੇ ਹਾਂ ਕਿ ਕੁੜੀ ਆਪ ਪੜ੍ਹੇ, ਆਪਣੇ ਪੈਸਿਆਂ ਦਾ ਪੜ੍ਹੇ, ਆਪਣੀ ਜੋਬ ਕਰਕੇ ਆਪਣਾ ਕਰਜ਼ਾ ਲਾਵੇ, ਅਸੀਂ ਬਸ ਵਿਆਹ ਕਰ ਦਾਂਗੇ। ਫਿਰ ਕੀ ਸਿਰਫ ਵਿਆਹ ਤੱਕ ਹੀ ਲੜਕੀਆਂ ਦੀ ਸੀਮਤ ਰੱਖੇ, ਇਹ ਮਤਲਬ ਫੀਡਬੈਕ ਦੀ ਗੱਲ ਕਰ ਰਿਹਾ ਮੈਂ। ਉਹ ਕਹਿੰਦੇ ਵੀ ਇੱਕ ਪੇਰੈਂਟਸ ਦੀ ਜ਼ਿੰਮੇਵਾਰੀ ਸਿਰਫ ਇਹੀ ਰਹਿ ਗਈ ਵੀ ਉਹਨਾਂ ਨੇ ਲੜਕੀ, ਚਲੋ ਲੜਕਾ ਲੱਭ ਲਿਆ ਜਾਂ ਲੜਕੀ ਨੂੰ ਲੱਭ ਲਿਆ, ਵੀ ਉਹਨਾਂ ਦਾ ਬਸ ਗੁਰਦੁਆਰੇ ਲਾਵਾਂ ਦੇਣੀਆਂ ਜਾਂ ਉਹਨਾਂ ਦੀ ਰਿਸੈਪਸ਼ਨ ਪਾਰਟੀ ਕਰਨੀ, ਬਸ ਇੰਨੀ ਜ਼ਿੰਮੇਵਾਰੀ ਰਹਿ ਗਈ ਪੇਰੈਂਟਸ ਦੀ। ਭਾਜੀ ਤੁਹਾਡਾ ਕੀ ਖਿਆਲ ਹੈ?
ਅਮਦੀਪ, ਮੇਰਾ ਖਿਆਲ ਤਾਂ ਬਿਲਕੁਲ ਤੁਹਾਡੇ ਵਾਲਾ ਹੀ ਖਿਆਲ ਆ, ਜਿੱਦਾਂ ਤੁਹਾਡੇ ਮਨ ਦੇ ਵਿੱਚ ਚੀਜ਼ਾਂ, ਮੈਨੂੰ ਮੈਂ ਇੱਦਾਂ ਹੀ ਲੱਗਦਾ ਵੀ ਪੇਰੈਂਟ ਦੀ ਜ਼ਿੰਮੇਵਾਰੀ ਤਾਂ, ਪੇਰੈਂਟਸ ਦੀ ਜ਼ਿੰਮੇਵਾਰੀ ਤਾਂ ਬਣਦੀ ਆ ਕਿ ਇਹ ਜਿਹੜਾ ਬੱਚਾ ਆ, ਚਾਹੇ ਉਹ ਮੁੰਡਾ ਆ ਚਾਹੇ ਉਹ ਕੁੜੀ ਆ, ਉਹ ਅਗਰ ਤੁਸੀਂ ਚੱਲਦੇ ਆ, ਚੰਗੀ ਆਮਦਨ ਆ ਤੁਹਾਡੀ, ਚੱਲਦੇ ਪੁਰਜੇ ਆ, ਤਾਂ ਉਹ ਹੈਕਸ ਦਾ ਭਾਰ ਉਹਨਾਂ ਦੇ ਪੈਣਾ ਹੀ ਨਹੀਂ ਚਾਹੀਦਾ। ਤੇ ਤੁਸੀਂ ਵੈਸੇ ਇਨ ਫਰੰਟ ਜਾ ਕੇ ਪੈਸੇ ਦੇ ਦਿਓ ਤੇ ਉਹਨਾਂ ਨੂੰ ਪੈਸੇ ਦੇ ਕੇ ਡਿਗਰੀ ਕਰਾਓ, ਜੇ ਉਹਨਾਂ ਸਿਰ ਹੈਗਾ ਵੀ ਆ ਕਰਜ਼ਾ, ਤਾਂ ਇੱਕ ਪ੍ਰੋਡਕਟ ਬਣਾਉਣਾ ਤੁਹਾਡਾ ਫਰਜ਼ ਆ। ਜਿਹੜਾ ਬੱਚਾ ਆ ਜਾਂ ਕੁੜੀ ਆ ਜਾਂ ਮੁੰਡਾ, ਇੱਕ ਫੈਮਿਲੀ ਪ੍ਰੋਡਕਟ ਆ, ਉਹਨੂੰ ਕੰਪਲੀਟ ਬਣਾਉਣਾ ਚਾਹੀਦਾ। ਉਹਦੀ ਸਟੱਡੀ ਤੱਕ, ਉਹਦੇ ਸਾਰੇ ਜਿਹੜੇ ਕਰਜ਼ੇ ਵਗੈਰਾ ਆ, ਉਹ ਕੰਪਲੀਟ ਹੋਣੇ ਚਾਹੀਦੇ ਆ, ਉਹਦੇ ਤੇ ਹੋਣੇ ਨਹੀਂ ਚਾਹੀਦੇ, ਤਾਂ ਕਿ ਉਹ ਇੱਕ ਜਦੋਂ ਜੋਬ ਮਾਰਕੀਟ ਦੇ ਵਿੱਚ ਜਾਵੇ ਤਾਂ ਉਹ ਫ੍ਰੀ ਹੋ ਕੇ ਜਾਵੇ। ਉਹਦਾ ਸੰਤੁਲਨ ਜਿਹੜਾ ਜ਼ਿੰਦਗੀ ਦਾ ਬੈਲੈਂਸ ਆਫ ਲਾਈਫ ਆ, ਉਹ ਬਿਲਕੁਲ ਠੀਕ ਹੋਣਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਕਰਜ਼ੇ ਜਿਹੜੇ ਮਾਂ ਬਾਪ ਨੂੰ ਲਾ ਦੇਣੇ ਚਾਹੀਦੇ। ਹੋਰ ਵੀ ਤਾਂ ਅਸੀਂ ਕਰਜ਼ੇ ਕਰਦੇ ਹਾਂ, ਹੋਰ ਵੀ ਤਾਂ ਇਹਨਾਂ ਦੇ ਕੰਮ ਕਰਦੇ ਹਾਂ ਜਿਹਨਾਂ ਵਿੱਚ ਲੱਖਾਂ ਰੁਪਈਆ ਲਾਉਣੇ ਆ, ਪਾਰਟੀਆਂ ਕਰਦੇ ਹਾਂ, ਰੀਕ੍ਰੀਏਸ਼ਨਲ ਪਾਰਟੀਆਂ ਕਰਦੇ ਹਾਂ, ਇੱਧਰ ਉੱਧਰ ਜਾਂਦੇ ਹਾਂ, ਪੈਸਾ ਹਜ਼ਾਰਾਂ ਹੀ ਡਾਲਰ ਖਰਚਦੇ ਹਾਂ, ਉਹੀ ਬੰਦਿਆਂ ਨੂੰ, ਆਪਣੇ ਆਦਮੀਆਂ ਨੂੰ ਜਾਂ ਆਪਣੇ ਲੋਕਾਂ ਨੂੰ ਇਹ ਕਰਜ਼ੇ ਲਾ ਦੇਣੇ ਚਾਹੀਦੇ ਆ। ਤੇ ਇੱਕ ਫ੍ਰੀ ਪ੍ਰੋਡਕਟ ਜਿਹੜਾ, ਕਹਿਣਾ ਨਹੀਂ ਚਾਹੀਦਾ ਫ੍ਰੀ ਪ੍ਰੋਡਕਟ, ਬੱਚਾ ਚਾਹੇ ਉਹ ਲੜਕੀ ਹੋਵੇ ਚਾਹੇ ਲੜਕਾ ਹੋਵੇ, ਉਹ ਤੇ ਲੋਨ ਨਹੀਂ ਹੋਣਾ ਚਾਹੀਦਾ।
ਭਾਜੀ ਗੱਲ ਇਹ ਸਾਹਮਣੇ ਆਈ ਹੈ ਕਿ ਗੱਲ ਇਹ ਹੋ ਗਈ ਵੀ ਚਲੋ ਜੀ ਆਪਾਂ ਵਸੂਲ ਖਰਚੀ ਨਹੀਂ ਕਰਨੀ, ਪਾਰਟੀਆਂ ਦੇ ਖਰਚ ਨਹੀਂ ਕਰਨੀ, ਜਿੰਨਾ ਆਪਾਂ ਖਰਚਾ ਕਰਨਾ ਚਾਹੁੰਦੇ ਹਾਂ ਦੋਨੋਂ ਧਿਰਾਂ, ਉਹ ਲੜਕੇ ਲੜਕੀ ਨੂੰ ਘਰ ਲੈਣ ਦਿਓ, ਰੌਲਾ ਇੱਥੋਂ ਪਿਆ ਸੀ, ਲੜਕੇ ਲੜਕੀ ਨੂੰ ਘਰ ਲੈ ਦਿਓ, ਜਦੋਂ ਘਰ ਲੈਣ ਲੱਗੇ ਤਾਂ ਉਹਨੂੰ ਲੋਨ ਨਾ ਮਿਲੇ, ਉਹਦੇ ਸਿਰ ਕਰਜ਼ਾ ਸੀ ਕੁੜੀ ਸਿਰ, ਹੈ ਨਾ। ਤੇ ਉਹ ਕੀ ਹੋਇਆ ਵੀ ਨਾ ਤਾਂ ਉਹਨੇ ਵਿਆਹ ਤੇ ਖਰਚੇ ਪੈਸੇ ਕੁੜੀ ਵਾਲਿਆਂ ਨੇ, ਹੈ, ਤੇ ਗਾਂ ਉਹਨੂੰ ਘਰ ਦੀ ਸਮੱਸਿਆ ਆ ਗਈ। ਮਤਲਬ ਉਹ ਉਸ ਕੇਸ ਦੇ ਵਿੱਚ ਜਿਹੜਾ ਕੇਸ ਮੈਂ ਤੁਹਾਨੂੰ ਦੱਸ ਰਿਹਾ, ਲੜਕੀ ਵਾਲਿਆਂ ਕੋਲ ਤਿੰਨ ਘਰ ਸੀ, ਦੋ ਇਨਵੈਸਟਮੈਂਟ ਹੋਮ ਸੀ ਜਿਹੜੇ ਕਿਰਾਏ ਤੇ ਦਿੱਤੇ ਹੋਏ ਸੀ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ, ਤੁਹਾਡੇ ਨਿਆਣੇ ਕਰਜ਼ੇ ਕਰਜ਼ਈ ਆ, ਕਰਜ਼ਈ ਕਰਜ਼ਾ ਲੈ ਕੇ ਪੜ੍ਹ ਰਹੇ ਨੇ, ਤੁਸੀਂ ਇਨਵੈਸਟਮੈਂਟਾਂ ਕਰ ਰਹੇ ਹੋ, ਦੈਟਸ ਫਾਊਲ, ਹੈ ਨਾ। ਮਤਲਬ ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਹ ਦਿਸ ਨੋਟ ਗੁੱਡ, ਮੈਂ ਇਹ ਨਹੀਂ ਕਹਿ ਰਿਹਾ ਵੀ ਲੜਕੀ ਵਾਲਿਆਂ ਦਾ ਕਸੂਰ ਹੁੰਦਾ। ਹੁਣ ਲੜਕੇ ਵਾਲੇ ਵੀ ਹੁਣ ਜਿਨ੍ਹਾਂ ਦੇ ਲੜਕੇ ਘਰ ਜਵਾਈ ਬਣਨੇ ਆ, ਉਹ ਪਿੱਛੋਂ ਕਰਜ਼ਾ ਲੈ ਕੇ ਆਉਣ। ਦੇਖੋ ਲੜਕੀਆਂ ਨੂੰ ਬੜੀ ਪ੍ਰੋਬਲਮ ਹੁੰਦੀ ਆ, ਲੜਕੀ ਵਾਲਿਆਂ ਨੂੰ ਇਹ ਅੱਜ ਤੋਂ ਕਹਿ ਲਓ ਕਿ ਜਿਹੜੇ ਸਾਡੀ ਪੀੜ੍ਹੀ ਵਾਲੇ ਆ, ਜਵਾਈਆਂ ਜਿਹੜੇ ਜਵਾਈ ਬਣ ਕੇ ਆਉਂਦੇ, ਅਸੀਂ ਤਾਂ ਨਹੀਂ ਜਵਾਈ ਬਣ ਕੇ ਆਏ, ਪਰ ਉਹ ਕੀ ਕਰਦੇ ਨੇ, ਉਹ ਲੜਕੀ ਵਾਲਿਆਂ ਨੂੰ ਬੜੀ ਸਮੱਸਿਆ ਹੁੰਦੀ ਆ ਇਹ ਸਾਡੇ ਸਮਾਜ ਦੇ ਵਿੱਚ, ਇੰਗਲੈਂਡ, ਕਨੇਡਾ, ਅਮਰੀਕਾ, ਇੱਥੇ ਆਸਟ੍ਰੇਲੀਆ ਦੇ ਵਿੱਚ ਰਹੀ ਆ ਕਿ ਮਤਲਬ ਜਵਾਈ ਇੰਡੀਆ ਤੋਂ ਲੈ ਆਉਂਦਾ, ਹੁਣ ਜਵਾਈ ਇੰਡੀਆ ਲੈਣਾ ਤਾਂ ਉਹਦੇ ਮਗਰੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ, ਉਹ ਟਰੈਕਟਰ ਲੈਣਾ, ਨਾਲ ਦੀ ਜ਼ਮੀਨ ਵਿਕਦੀ ਆ, ਠੀਕ ਆ, ਉਹ ਕੁੜੀ ਕੰਮ ਕਰ ਰਹੀ ਹੁੰਦੀ ਆ, ਉਹਨੂੰ ਹਜੇ ਜੋਬ ਨਹੀਂ ਲੱਗੀ ਹੁੰਦੀ, ਉਹ ਪਹਿਲੇ ਪੈਸੇ ਉੱਥੇ ਨੂੰ ਕੁੜੀ ਦੇ ਵੀ ਭੇਜਣ ਲੱਗ ਜਾਂਦਾ, ਕੁੜੀ ਵਾਲਿਆਂ ਨੂੰ ਸਮੱਸਿਆ ਆਉਂਦੀ ਕਿ ਨਹੀਂ?
ਸਮੱਸਿਆ ਆਉਂਦੀ ਹੈ, ਅਸੀਂ ਐਕਸਪੀਰੀਅੰਸ ਕੀਤਾ ਹੈ।
ਕੁੜੀ ਵਾਲਿਆਂ ਨੂੰ ਸਮੱਸਿਆ,
ਜਦੋਂ ਸਾਡਾ ਕੋਈ ਭਰਾ, ਸਾਡਾ ਭੈਣ ਜਾਂ ਹੋਰ ਕੋਈ ਚੱਲ ਜਾਂਦੇ ਇੰਗਲੈਂਡ ਜਾਂ ਹੋਰ ਕਿਸੇ ਮੁਲਕ ਦੇ ਵਿੱਚ, ਜਿਹੜੇ ਪਿਛਲੇ ਲੋਕ ਹੁੰਦੇ ਨੇ ਪਿੱਛੇ ਇੰਡੀਆ ਦੇ, ਉਹਨਾਂ ਦੀਆਂ ਤਾਂਘਾਂ ਬਹੁਤ ਵੱਧ ਜਾਂਦੀਆਂ। ਤਾਂਘਾਂ ਦਾ ਮਤਲਬ ਉਹਨਾਂ ਦੀਆਂ ਆਸ਼ਾਵਾਂ, ਉਹਨਾਂ ਦੀਆਂ ਕੰਮ ਕਰਨ ਦਾ ਢੰਗ ਬੜਾ ਬਦਲ ਜਾਂਦਾ। ਕਈ ਤਾਂ ਲੜਾਈਆਂ ਛੇੜ ਲੈਂਦੇ ਲੋਕਾਂ ਨਾਲ, ਉਹ ਕਚਹਿਰੀਆਂ 'ਚ ਘੁੰਮਣ ਲੱਗ ਪੈਂਦੇ, ਸਾਡਾ ਮੁੰਡਾ ਬਾਹਰ ਚੱਲ ਗਿਆ, ਪੈਸੇ ਭੇਜੂਗੇ, ਹੁਣ ਤਾਂ ਕੋਈ ਗੱਲੇ ਨੀ, ਸਕੂਟਰ ਲੈਣਾ ਹੁੰਦਾ, ਮੋਟਰਸਾਈਕਲ ਲੈਣਾ ਹੁੰਦਾ,
ਕੰਮ ਕਰਨੀਆਂ
ਹੁੰਦੀਆਂ, ਉਹਨੇ ਬ੍ਰਾਂਡਡ ਕੱਪੜੇ ਲੈਣੇ ਹੁੰਦੇ ਆ, ਤੇ ਇਹ ਤਾਂ ਹੈ, ਤਮੰਨਾ ਤਾਂ ਹੈ।
ਉਹ ਜਿਹੜੀ ਸਮੱਸਿਆ ਨਾ, ਉਹ ਜਿਹੜੀ ਪਹਿਲੀ ਸਮੱਸਿਆ ਜਵਾਈਆਂ ਦੇ ਨਾਲ ਸੀ ਵੀ ਜਵਾਈ ਜਿਹੜੇ ਜੀ ਆਪਣੇ ਪੈਸੇ ਜਿਹੜੇ ਆ ਉਹ ਵਾਪਸ ਭੇਜ ਰਹੇ ਨੇ, ਘਰ ਰਹਿਣਾ ਤਾਂ ਇੱਥੇ ਆ, ਘਰ ਇੱਥੇ ਬਣਾਉਣਾ ਆ, ਇਹ ਉੱਥੇ ਕੱਲੇ ਲਾ ਰਹੇ ਆ, ਉੱਥੇ ਕਰਜ਼ਾ ਲੈ ਕੇ ਆਹ ਚੀਜ਼ ਲੈ ਲਈ, ਉਹਦੀਆਂ ਕਿਸ਼ਤਾਂ ਇੱਥੋਂ ਜਾ ਰਹੀਆਂ ਨੇ। ਸੇਮ ਪ੍ਰੋਬਲਮ ਹੈਪਿੰਗ ਨਾਓ ਬਟ ਅਦਰ ਵੇ ਅਰਾਊਂਡ, ਹੁਣ ਦੂਜੇ ਪਾਸੇ ਨੂੰ ਹੋ ਰਿਹਾ ਕੰਮ। ਮਤਲਬ ਉਦੋਂ ਵੀ ਉਹ ਚੀਜ਼ ਗਲਤ ਸੀ, ਮਤਲਬ ਕਿਸੇ ਹੱਦ ਤੱਕ ਬਣਦੀ ਆ, ਪਰ ਬਹੁਤੀ ਜਦੋਂ ਉਹਨਾਂ ਨੇ ਇੰਡੀਆ ਤੋਂ ਪੇਰੈਂਟਸ ਨੇ ਮੁੰਡਾ ਭੇਜ ਦਿੱਤਾ ਬਾਹਰ ਅਸਟੈਬਲਿਸ਼ ਹੋਣ ਲਈ, ਤਾਂ ਬਾਹਰ ਹੀ ਅਸਟੈਬਲਿਸ਼ ਹੋਣਾ ਹੈ, ਉਹਨਾਂ ਨੇ ਇੱਦਾਂ ਥੋੜ੍ਹਾ ਭੇਜਿਆ ਵੀ ਮਤਲਬ ਹੁਣ ਜਿੱਥੇ ਰਹਿਣਾ ਉੱਥੇ ਘਰ ਵੀ ਚਾਹੀਦਾ, ਉੱਥੇ ਸਾਰਾ ਕੁਝ ਚਾਹੀਦਾ। ਇਹ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਸਮਾਜ ਦੇ ਵਿੱਚ। ਹੁਣ ਅੱਜ ਕੱਲ੍ਹ ਸਾਡੇ ਜਿਹੜੇ ਸਟੂਡੈਂਟ ਵੀਰ ਨੇ ਜਾਂ ਜਿਹੜੇ ਮਾਈਗ੍ਰੇਟ ਹੋ ਕੇ ਆ ਰਹੇ ਨੇ, ਉਹਨਾਂ ਦੇ ਨਾਲ ਵੀ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਉਹ ਇੱਥੇ ਆ ਜਾਂਦੇ ਨੇ, ਮੁੰਡਾ ਹਜੇ ਚੜ੍ਹਦਾ ਮਗਰੋਂ ਹੈ, ਅਤੇ ਪਿੱਛਿਓਂ ਸਾਨੂੰ ਮੰਗਾਓ ਜੀ, ਆਹ ਛੋਟੇ ਨੂੰ ਮੰਗਾ ਲਓ ਜੀ, ਆਹ ਕਰ ਲਓ ਜੀ, ਹੈਂ, ਅਸੀਂ ਆਹ ਖੇਤ ਲੈ ਲਿਆ ਜੀ, ਅਸੀਂ ਉਹ ਲੈ ਲਿਆ ਜੀ, ਹੈਂ, ਉਹਦੀ ਪਹਿਲੀ ਤਨਖਾਹ ਮੈਂ ਇੱਕ ਇੰਡੀਆ ਦੇ ਵਿੱਚ ਮਿਲਿਆ, ਸਾਡੇ ਨੇੜੇ ਦੇ ਰਿਸ਼ਤੇਦਾਰ ਹੀ ਸੀ, ਉਹਨੇ ਕੈਲਕੂਲੇਟ ਕੀਤਾ ਹੋਇਆ ਸੀਗਾ ਵੀ ਅੱਜ ਤਨਖਾਹ ਮਿਲਣੀ ਆ, ਅੱਜ ਥਰਸਡੇ ਆ, ਅੱਜ ਉਹਦੇ ਅਕਾਊਂਟ 'ਚ ਪੈਸੇ ਆਉਣੇ ਆ। ਉਹ ਪਹਿਲਾਂ ਜਾ ਕੇ ਵੈਸਟਰਨ ਯੂਨੀਅਨ ਬਹਿ ਜਾਂਦਾ ਹੁੰਦਾ ਸੀ, ਵੈਸਟਰਨ ਯੂਨੀਅਨ ਦੇ ਬਾਹਰੋਂ ਫੋਨ ਕਰਨਾ
ਨੰਬਰ ਭੇਜ ਦੇ,
ਹਾਂ ਵੀ ਤੇਰੀ ਤਨਖਾਹ
ਮਤਲਬ
ਪਹਿਲੇ ਹਿਸਾਬ ਤਾਬ ਲਾਇਆ ਹੁੰਦਾ ਸੀਗਾ। ਤੇ ਇੱਦਾਂ ਹੀ ਮੈਂ ਕਈ ਇਕੱਲਾ ਉਹ ਨਹੀਂ ਦੇਖਿਆ, ਮੈਂ ਵੈਸਟਰਨ ਯੂਨੀਅਨ ਦੇ ਬਾਹਰ ਹੋਰ ਵੀ 5-7 ਬੈਠੇ ਦੇਖੇ ਆ, ਜਿਨ੍ਹਾਂ ਦੇ ਬੱਚੇ ਕੋਈ ਡਵਾਈ ਗਿਆ ਹੋਇਆ ਸੀ, ਉਹਨਾਂ ਨੂੰ ਮਹੀਨੇ ਦੇ ਮਗਰੋਂ ਤਨਖਾਹ ਮਿਲਦੀ ਆ, ਉੱਤੇ ਮਹੀਨੇ ਮਗਰੋਂ ਮਿਲਦੀ ਆ 45,000 ਜਿੰਨਾ ਵੀ ਮਿਲਦਾ। ਅਤੇ ਉਹ ਨਹੀਂ ਕੈਲਕੂਲੇਟ ਕੀਤਾ ਹੁੰਦਾ ਸੀਗਾ ਵੀ ਇਹਦਾ 6,000-7,000 ਰੁਪਈਆ ਖਰਚਾ ਆਉਣਾ, ਅਤੇ ਲੈ ਬਈ 35,000 ਪਾ ਦੇ ਲਿਆ ਬਈ। ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਕਿਤੇ ਪੈਸੇ ਨੱਠਣ ਲੱਗੇ, ਉਹ ਨਹੀਂ ਜੀ ਤੁਹਾਨੂੰ ਨਹੀਂ ਪਤਾ ਉੱਥੇ 30-30, 40-40 ਰਹਿੰਦੇ ਆ, ਉੱਥੇ ਕੋਈ ਪੈਸੇ ਉਹਨਾਂ ਦੇ ਕੱਢ ਕੁੱਢ ਲਏ ਤਾਂ ਫਿਰ ਕੀ ਕਰੂਗੇ, ਹੈ ਨਾ। ਉਹ ਵੈਸਟਰਨ ਯੂਨੀਅਨ ਦੇ ਬਾਹਰ ਲੈਣ ਲੱਗੀ ਹੋਣੀ ਜਿੱਦਣ ਤਨਖਾਹ ਮਿਲਣੀ ਡੁਬਈ 'ਚ ਜਾਂ ਵੀਰਵਾਰ ਵਾਲੇ ਦਿਨ, ਹੈ ਨਾ। ਅਤੇ ਇਹ ਵਰਤਾਰੇ ਮੈਂ ਖੁਦ ਇੰਡੀਆ ਦੇ ਵਿੱਚ ਹੁੰਦੇ ਦੇਖੇ ਆ। ਸੋ ਆਪਾਂ ਫੀਡਬੈਕ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਅਸੀਂ ਮਸਲਾ ਪਿਛਲੀ ਵਾਰੀ ਉਜਾਗਰ ਕੀਤਾ ਸੀ ਉਹਦੇ ਸੰਬੰਧ ਵਿੱਚ ਹੋਰ ਵੀ ਆਇਆ ਕਿ ਇਹ ਕੀ ਹੋਣਾ ਚਾਹੀਦਾ ਇਹਦਾ ਹੱਲ। ਅਲਟੀਮੇਟਲੀ ਤਾਂ ਮੈਂ ਤਾਂ ਇਹੀ ਸੋਚਿਆ, ਮੈਂ ਘਰੇ ਵੀ ਵਿਚਾਰਾਂ ਕੀਤੀਆਂ ਕਿ ਵਿਆਹ ਤੋਂ ਪਹਿਲਾਂ, ਵਿਆਹ ਮਤਲਬ ਜਿੱਦੇ ਸਟੱਡੀ ਹੋਵੇ, ਚਲੋ ਹੈਕਸ ਲੈ ਲਓ, ਅਤੇ ਪੇਰੈਂਟਸ ਨੂੰ ਨਾ ਦੂਜਾ ਜਾਂ ਤੀਜਾ ਜਾਂ ਚੌਥਾ ਪੰਜਵਾਂ ਘਰ ਲੈਣ ਦੀ ਬਜਾਏ, ਜਾਂ ਮਰਸੀਡੀ 1.5-2.5 ਲੱਖ ਦੀ ਲੈਣ ਦੀ ਬਜਾਏ, ਆਪਣੀ ਲੜਕੀ ਦਾ ਜਾਂ ਆਪਣੇ ਲੜਕੇ ਦਾ ਜਿਹੜਾ ਲੋਨ ਹੈ ਹੈਕਸ, ਉਹ ਲਾ ਦੇਣਾ ਚਾਹੀਦਾ ਐਜ਼ ਸੂਨ ਐਜ਼ ਪੋਸੀਬਲ ਵਿਆਹ ਹੋਣ ਤੋਂ ਪਹਿਲਾਂ। ਇਹਦਾ ਹੱਲ ਹੈ, ਤੁਹਾਡਾ ਕੀ ਖਿਆਲ ਹੈ ਭਾਜੀ?
ਅਮਦੀਪ ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜਾ ਹੈਕਸ ਦਾ ਲੋਨ ਲਾ ਦੇਣਾ ਚਾਹੀਦਾ, ਤੇ ਜਿਹੜਾ ਬਿਹੇਵੀਅਰ ਉਹ ਚੰਗਾ ਹੋਣਾ ਚਾਹੀਦਾ। ਹੁਣ ਸਮੁੰਦਰ ਦਾ ਬਿਹੇਵੀਅਰ ਤੁਹਾਨੂੰ ਸੁਣਾਈਏ, ਉਦਣ ਜਿਹੜਾ ਏਅਰ ਦਾ ਬਿਹੇਵੀਅਰ ਤੁਹਾਨੂੰ ਸੁਣਾਇਆ ਸੀਗਾ ਕਿ ਜਿਸ ਵੇਲੇ ਬੰਦਾ ਏਅਰ ਦੇ ਵਿੱਚ ਜਾਂਦਾ ਨਾ, ਹਾਈਟ ਦੇ ਉੱਪਰ ਜਾਂਦਾ, ਤਾਂ ਉਹਦਾ ਜਿਹੜਾ ਸੁਭਾਅ ਬੜਾ ਸੁਰੀਲਾ ਹੁੰਦਾ, ਬੜਾ ਸਾਰਥਿਕ ਹੋ ਜਾਂਦਾ, ਬੜਾ ਸਧਾਰਨ ਹੋ ਜਾਂਦਾ। ਹੁਣ ਜਿਸ ਵੇਲੇ ਮੈਂ ਕੱਲ ਦਾ ਪਰਸੋਂ ਦਾ ਸਮੁੰਦਰ ਦੇ ਵਿੱਚ ਬਿਹੇਵੀਅਰ ਦੇਖ ਰਿਹਾ ਆ ਕਿ ਸਮੁੰਦਰ ਦਾ ਬਿਹੇਵੀਅਰ ਜਿੱਦਾਂ ਵਾਤਾਵਰਣ ਹੈ ਨਾ ਆਲੇ ਦੁਆਲੇ ਦਾ ਹੁੰਦਾ, ਇਨਸਾਨ ਦਾ ਸੁਭਾਅ ਵੀ ਉਹਦੇ ਨਾਲ ਬਦਲਦਾ ਰਹਿੰਦਾ। ਜਿਸ ਵੇਲੇ ਦਾ ਸਮੁੰਦਰ ਸਮੂਥ ਹੁੰਦਾ, ਉਸ ਵੇਲੇ ਜਿਹੜੀ ਕਨਵਰਸੇਸ਼ਨ ਚੱਲਦੀ ਹੈ ਉਹ ਬੜੀ ਸਾਦੀ ਚੱਲਦੀ ਆ, ਹੋ ਆਰ ਯੂ, ਵਟ ਆਰ ਯੂ ਡੂਇੰਗ, ਕਿੱਦਾਂ ਤੁਸੀਂ ਕਰ ਰਹੇ ਹੋ, ਕੀ ਹੋ ਰਿਹਾ, ਚਾਹਾਂ ਜੀ ਜਾਂ ਜਾਂ ਏਦਾਂ, ਜਿਹੜੇ ਦੂਜੇ ਲੋਕ ਏਦਾਂ ਬੋਲਦੇ ਆ, ਗੁੱਸਾ ਵੀ ਲਓ ਗੋਰੀ ਵੇਰਾ ਏਦਾਂ ਬੋਲਦੇ ਆ, ਇਸ ਵੇਲੇ ਲਹਿਰਾਂ ਜਿਹੜੀਆਂ ਉੱਪਰ ਜਹਾਜ਼ ਉੱਪਰ ਥੱਲੇ ਹੁੰਦਾ, ਲਹਿਰਾਂ ਦੇ ਵਿੱਚ ਥੋੜੀ ਖਲਬਲੀ ਜਿਹੀ ਪੈ ਜਾਂਦੀ, ਬੋਲਦਾ ਕੱਲ ਕੀ ਸਮਝ ਨੀ ਆਉਂਦੀ, ਮੈਂ ਏਦਾਂ ਗਿਆ ਸੀ ਤੂੰ ਓਦਾਂ ਕਰਦਾ, ਏਦਾਂ ਤੈਨੂੰ ਸਮਝ ਨੀ ਆਉਂਦੀ ਆਹ
ਕੀਤਾ, ਉਹ ਸੁਭਾਅ
ਦੇ ਵਿੱਚ ਫਲਕਚੁਏਸ਼ਨ ਜਿਹੜੀ ਹੁੰਦੀ ਰਹਿੰਦੀ ਹੈ ਕਨਵਰਸੇਸ਼ਨ, ਇਹ ਮਨੁੱਖ ਦਾ ਸੁਭਾਅ ਹੈ। ਇੱਦਾਂ ਮੈਂ ਗੈਲਰੀ ਵਿੱਚ ਬੈਠ ਕੇ ਦੇਖਿਆ, ਦੋ ਤਿੰਨ ਫੈਮਲੀਆਂ ਪਤਾ ਨਹੀਂ ਕਿਹੜੀ ਲੈਂਗੁਏਜ ਬੋਲਦੀਆਂ, ਉਹ ਉੱਪਰ ਥੱਲੇ ਏਦਾਂ ਬੋਲਦੀਆਂ ਸੀਆਂ, ਉੱਪਰ ਥੱਲੇ
ਜਦ ਜਹਾਜ਼ ਉੱਪਰ ਨੂੰ ਜਾਂਦਾ ਹੋਣਾ ਤਾਂ ਉਹਨਾਂ ਦੀ ਪਿੱਚ ਵੱਧ ਜਾਂਦੀ ਹੋਣੀ ਆ।
ਹਾਂਜੀ, ਉਹ ਪਿੱਚ ਜਿਹੜੀ ਉੱਪਰ ਹੋ ਜਾਂਦੀ ਸੀ, ਲੜਾਈ ਵਾਲੀ ਹੋ ਜਾਂਦੀ ਸੀ, ਜਿਹੜੇ ਜਹਾਜ਼ ਥੱਲੇ ਜਾਂਦਾ ਸੀ ਉਹ ਪਿਆਰ ਵਾਲੀ ਪਿੱਚ ਹੋ ਜਾਂਦੀ ਸੀ। ਜੇ ਸੰਗੀਤ ਦੀ ਪਿੱਚ ਨੀ ਤਾਂ ਭੁੱਲਰ ਸਾਹਿਬ ਗਾਉਂਦੇ ਆ, ਕਦੇ ਉੱਪਰ ਚਲ ਜਾਂਦੇ, ਕਦੇ ਥੱਲੇ ਆ ਜਾਂਦੇ ਆ, ਤੇ ਇੱਦਾਂ ਹੀ ਉਹ ਪਿੱਚ ਵੀ ਚੇਂਜ ਹੁੰਦੀ ਰਹਿੰਦੀ ਆ। ਇੱਕ ਪੰਜਾਬੀ ਜੋੜਾ ਮੈਂ ਦੇਖਿਆ, ਉਹ ਕਾਫੀ ਬੁੜਾ ਸੀਗਾ, ਮਤਲਬ 80-85 ਸਾਲ ਦਾ ਹੋਣਾ, ਮੈਂ ਪਹਿਲੀ ਵਾਰੀ ਸ਼ਿਪ ਵਿੱਚ ਆਏ ਹੋਣੇ ਆ। ਉਹ ਆਪਣੀ ਉਹਨੂੰ ਆਪਣੀ ਵਾਈਫ ਨੂੰ ਕਹਿੰਦਾ, ਬੁੜਾ ਉਸ ਸਿਆਣਾ ਸੀਗਾ ਕਾਫੀ, ਕਹਿੰਦਾ ਅਸੀਂ ਤਾਂ ਨਾ ਸਾਰੀ ਉਮਰ ਭੱਠਿਆਂ ਤੇ ਘੁੰਮਦੇ ਰਹੇ ਆ, ਕਦੇ ਆਹ ਇੱਟ ਕਿਹੜੀ ਲਾਣੀ ਘਰ ਨੂੰ, ਫਲਾਨੇ ਨੇ ਆਹ ਇੱਟ ਲਾਈ, ਉਹ ਅਸੀਂ ਆਹ ਲਾਣੀ ਆ, ਕਹਿੰਦਾ ਕਦੇ ਬਨਿੰਗ ਚਲ ਗਏ, ਆਹ ਚੀਜ਼ ਘਰ ਚਲਾਣੀ, ਉਹਦੇ ਨਾਲ ਘਰ ਵਧੀਆ, ਘਰੇ ਕਹਿੰਦੇ ਸਾਰੀ ਉਮਰ ਲੈਂਦੇ ਰਹੇ ਆ ਨਜ਼ਾਰਾ, ਕਹਿੰਦੇ ਅੱਜ ਆਇਆ ਇੱਥੇ ਆ ਕੇ ਚਿੱਪ ਦੇ ਵਿੱਚ ਦੇਖਿਆ ਵੀ ਜ਼ਿੰਦਗੀ ਤਾਂ ਜਾਣੀ ਮਜ਼ੇ ਬਹੁਤ ਹੈ ਇੱਥੇ, ਕਹਿੰਦਾ ਪੈਸੇ ਉੱਧਰ ਹੀ ਖਰਚਦੇ ਰਹੇ ਆ, ਇੱਦਾਂ ਦੀਆਂ ਗੱਲਾਂ ਦੇਖਣ ਨੂੰ ਮਿਲਦੀ ਆ।
ਹਾਂ, ਇਹ ਤਾਂ ਤੁਸੀਂ ਦੱਸਿਆ ਸੀਗਾ ਕਿ ਜਿੱਦੇ ਲਹਿਰ ਉੱਪਰ ਨੂੰ ਜਾਂਦੀ ਆ ਤੇ ਆਵਾਜ਼ ਦੀ ਜਿਹੜੀ ਪਿੱਚ ਆ ਉਹ ਤੇਜ਼ ਹੋ ਜਾਂਦੀ ਆ, ਜੇ ਪਿਆਰ ਵਾਲੀ ਹੋਵੇ ਏਦਾਂ ਲੱਗਦਾ ਲੜਨ ਲੱਗੇ, ਹਨਾ। ਤੇ ਹਾਂਜੀ,
ਜਿੱਦਾਂ ਏਦਾਂ ਲੱਗਦਾ ਵੀ ਜਿੱਦਾਂ ਰਾਗ ਜਮਨ ਦੇ ਵਿੱਚ ਉੱਪਰ ਚੱਕ ਦਿੰਦੇ ਨਾ ਆਵਾਜ਼ ਕਿ ਥੱਲੇ ਲੈਣੇ ਆ, ਉਹ ਜਿੱਦਾਂ ਪੂਛ ਵਾਲਾ ਗਾਣਾ ਹੁੰਦਾ ਗਾਣੇ, ਤਾਂ ਉੱਦਾਂ ਦੀਆਂ ਚੀਜ਼ਾਂ ਵਾਪਰਨ ਲੱਗ ਪੈਂਦੀਆਂ, ਡਿਪੈਂਡ ਕਰਦਾ ਵੈਦਰ ਕਿੱਦਾਂ ਦਾ, ਬਾਅਦ ਮੀਂਹ ਪੈਂਦਾ ਆ ਤਾਂ ਉਹ ਸਰਗਮ ਜਿਹੜੀ ਆ ਉਹ ਆਪਣੇ ਰਾਗ ਮਲਹਾਰ ਦੀ ਹੋ ਜਾਂਦੀ ਆ, ਜੇ ਮੀਂਹ ਨਹੀਂ ਪੈਂਦਾ ਰਾਗ ਯਮਨ ਦੇ ਟਿਊਨ ਦੇ ਵਿੱਚ ਲੋਕ ਗੱਲ ਕਰਦੇ ਆ, ਭੁੱਲਰ ਸਾਹਿਬ ਨੂੰ ਪਤਾ ਕਰਾਂਗੇ ਵੀ ਰਾਗ ਹੁੰਦੇ ਕੀ ਆ, ਫੇ ਉੱਥੋਂ ਪਤਾ ਲੱਗਦਾ। ਜਿੱਦਾਂ ਆਪਣੇ ਗਾਇਕ ਸੀਗਾ ਨਾ ਕੋਈ, ਉਹ ਚੰਡੀਗੜ੍ਹ ਤੋਂ ਚੜਿਆ ਬੱਸ ਦੇ ਵਿੱਚ ਤੇ ਪੰਜਾਬ ਰੋਡਵੇਜ ਦੀ ਬੱਸ ਸੀ, ਉਹਦੇ ਵਿੱਚ ਚੜਿਆ ਤਾਂ ਉਹ ਲਾਪਿਆ ਗਾਣਾ ਸਾਰੇ ਚਾਰੋ ਦਿਸ਼ਾ ਸੇ ਵਰਖਾ ਆਈ, ਉਹ ਬੱਦਲ ਆਉਣ ਸ਼ੁਰੂ ਹੋ ਗਏ, ਉਹਨੇ ਨਾਗ ਰਾਗ ਛੇੜ ਲਿਆ,
ਰਾਗ ਮਲਹਾਰ ਛੇੜ ਲਿਆ,
ਰਾਗ ਮਲਹਾਰਿਆ। ਥੋੜਾ ਬਹੁਤ ਮੈਨੂੰ ਪਤਾ ਵੀ ਰਾਗ ਮਲਹਾਰ ਦੇ ਵਿੱਚ ਹੁਣ ਏਦਾਂ ਫੇਰ ਲੱਭ ਪਵੇ ਕਰਨ ਬੱਦਲ ਗਹਿਰੇ ਹੋਣ ਲੱਗ ਪੈਣ, ਤੇ ਉਹ ਜਿਹੜਾ ਕੰਡਕਟਰ ਉਹ ਜਿਹੜਾ ਡਰਾਈਵਰ ਸੀ ਨਾ ਬਚਿੱਤਰ ਸਿੰਘ, ਉਹ ਕਹਿੰਦਾ ਮਲਕੀਤ ਆ ਪਿੱਛੇ ਕੌਣ ਬੈਠਾ, ਇਹ ਕਹਿੰਦਾ ਗਵਈਆ ਆ, ਕਿੰਨੇ ਪੈਸੰਜਰ ਕਿੰਨੇ ਤੇਰੀ ਗੱਡੀ, ਕਹਿੰਦੇ ਪਿੱਛੇ 50 ਜਨਾਨੀਆਂ 50 ਔਰਤਾਂ ਆ ਤੇ ਇੱਕੋ ਹੀ ਆ ਬਾਬਾ, ਇਹ ਤਾਂ ਫ੍ਰੀ ਚ ਬੈਠੀਆਂ ਆ, ਫ੍ਰੀ ਆ, ਇਹਨੇ ਲਿਪਸਟਿਕਾਂ ਲਾਈਆਂ ਸਾਰੇ ਮੂੰਹ ਏਦਾਂ ਜਾਣੀ ਐਨ ਜਿੱਦਾਂ ਵਿਆਹ ਨੂੰ ਚੱਲੀਆਂ ਕਿਤੇ, ਉਹ ਕਹਿੰਦੀਆਂ ਚੱਲੀਆਂ ਕਿੱਥੇ ਇਹ, ਉਹ ਕਹਿੰਦੇ ਉੱਥੇ ਕਟਮਾਰ ਚੱਲੀਆਂ ਇਹ, ਜਲੰਧਰ ਦੇ ਕੋਲ ਆ ਪਿੰਡ ਕਟਮਾਰ, ਉੱਥੇ ਉੱਥੇ ਬਾਬੇ ਦੇ ਚੱਲੀਆਂ ਇਹ। ਉਹ ਕਹਿੰਦਾ ਆ ਜਿਹੜਾ ਗਵਈਆ ਬੰਦ ਕਰ ਇਹਨੂੰ ਦੂਜੀ ਬੱਸ ਬਿਠਾਲ ਰੋਕ ਕੇ, ਜੇ ਕਹਿੰਦਾ ਏਦਾਂ ਹੀ ਇਹਨੇ ਰਾਗ ਮਲਹਾਰ ਛੇੜ ਛੱਡਿਆ ਤਾਂ ਮੀਂਹ ਪੈਣ ਲੱਗ ਪੈਣਾ, ਬੱਸ ਤੱਕ ਚੁੰਦੀ ਆ, ਕਹਿੰਦਾ ਬੱਸ ਚ ਪਾਣੀ ਲੀਕ ਹੋਣ ਲੱਗ ਪੈਣਾ, ਜਿਹੜਾ ਪਾਊਡਰ ਲਾਏ ਆ
ਸਾਰਾ
ਥੱਲੇ ਨੂੰ ਆਉਣ ਲੱਗ ਪੈਣਾ ਇਹਨਾਂ ਦੇ, ਫੇਰ ਦੇਖੀ ਨਾ ਸ਼ਕਲ ਦੇਖੀ ਕਿੱਦਾਂ ਦੇ ਹੋਏ ਨੀ ਆ, ਕਟਮਾਰ ਤਾਂ ਕਹਿੰਦਾ ਬਾਅਦ ਚ ਪਾ ਦਈਏ ਤੇਰੀ ਕੁੱਟਮਾਰ ਕਰ ਦੇਣੀ ਨੀ ਪਹਿਲਾਂ।
ਰਾਗਾਂ ਤੇ ਬੜਾ ਨਿਰਧਾਰ,
ਕੰਡਕਟਰ ਕਹਿੰਦਾ ਕਹਿੰਦੇ ਉਹ ਕੰਡਕਟਰ ਕਹਿੰਦਾ ਕੋਈ ਨੀ ਜੀ ਮੈਂ ਉਹ ਪਿੱਛੇ ਬਾਦਲਾਂ ਦੀ ਬੱਸ ਆਉਂਦੀ ਆ, ਉਹ ਬਲਕੌਰਾ ਕਾਹਨੂੰ ਹੋਰ ਕੋਈ ਉਹਨੂੰ ਕਹਿੰਦਾ ਵੀ ਲੈ ਜਾ ਇਹਨੂੰ, ਇਹਦੇ ਕੋਲ ਕਹਿੰਦਾ ਪੈਸੇ ਵੀ ਹੈ 235 ਕਿਰਾਇਆ ਇਹਤੋਂ ਹੀ ਮਿਲਿਆ, ਬਾਕੀ ਤਾਂ ਫ੍ਰੀ ਬੈਠੇ ਆ, ਮੈਂ ਕਹਿੰਦਾ ਕਿੱਥੋਂ ਦੇ ਦਵਾਂ ਚਾਹ ਪਾਣੀ ਵੀ ਪੀਣਾ ਆ,
ਇਹੀ ਇੱਕ ਪੇਡ ਕਸਟਮਰ ਆ।
ਉਹ ਕਹਿੰਦਾ ਇਹ ਚੱਲੀਆਂ ਕਿੱਥੇ, ਕਹਿੰਦਾ ਬਾਬੇ ਦੇ ਚੱਲੀਆਂ, ਬਾਬੇ ਦੇ ਅੱਜ ਕੀ ਆ, ਇਹ ਤਾਂ ਬੁਰੀਆਂ ਟੋਹ ਟੱਪਾ ਲਾਏ ਆ ਸਾਰੀਆਂ ਨੇ, ਜਿੱਦਾਂ ਸਾਰੀਆਂ ਉੱਥੋਂ ਆਪਣੇ ਪਾਰਲਰ ਤੋਂ ਕਹਿੰਦੇ ਬਾਬੇ ਦਾ ਜੀ ਠਾਕਾ ਆ ਉੱਥੇ ਉੱਥੇ ਚੱਲੀਆਂ ਇਹ।
ਬਾਬਿਆਂ ਦੀ ਭਾਜੀ ਪੰਜਾਬ ਦੇ ਵਿੱਚ ਬੜੇ ਮਾੜੇ ਹਾਲਾਤ ਨੇ ਅੱਜ ਕੱਲ, ਨਿਤ ਨਵੀਂ ਕੋਈ ਨਾ ਕੋਈ ਕਿਸੇ ਡੇਰੇਦਾਰ ਦੀ ਜਿਹੜੀ ਆ ਉਹ ਕੰਟਰੋਵਰਸੀ ਆ ਰਹੀ ਆ, ਇਹਦੇ ਬਾਰੇ ਆਪਾਂ ਕਿਸੇ ਦਿਨ ਗੱਲ ਕਰਾਂਗੇ ਡਿਟੇਲ ਦੇ ਵਿੱਚ ਥੋੜ੍ਹਾ ਜਿਹਾ ਹੋਰ ਰਿਸਰਚ ਕਰਕੇ। ਪਰ ਸਾਡੇ ਨਾਲ ਸਾਡੇ ਬੜੇ ਸਤਿਕਾਰ ਸਰੋਤੇ ਜੁੜੇ ਨੇ ਅਤੇ ਚਿਰਮਲ ਸਿੰਘ ਹੁਣੀ ਜੁੜੇ ਨੇ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸੁਰਜੀਤ ਸਿੰਘ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਵੀ ਮੇਕ ਅਵਰ ਸੋਸ਼ਲ ਲਾਈਫ ਵੈਲਿਊਜ਼ ਔਨ ਕਮਰਸ਼ੀਅਲ ਲਾਈਫ ਵੈਲਿਊਜ਼, ਕਮਰਸ਼ਲਾਈਜ਼ ਤਰੀਕੇ ਨਾਲ ਸੋਚਦੇ, ਬਿਲਕੁਲ ਦਰੁਸਤ ਕਿਹਾ ਜੀ ਤੁਸੀਂ। ਅਤੇ ਰਾਜ ਲਾਂਬਾ ਜੀ ਵੀ ਪ੍ਰੋਗਰਾਮ 'ਚ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਨੇਡਾ ਤੋਂ ਸਾਡੇ ਮੁਕਤਸਰ ਵਾਲੇ ਜਸਵਿੰਦਰ ਸਿੰਘ ਬਿੱਟਾ ਜੀ ਜੁੜੇ ਨੇ, ਭਾਅ ਜੀ ਇਹ ਕਹਿੰਦੇ ਨੇ ਕਿ ਮੇਰੇ ਚੁਟਕਲੇ ਨਾ ਤੁਸੀਂ ਸੁਣਾਇਆ ਕਰੋ ਅਤੇ ਮੈਨੂੰ ਕਟਿੰਗ ਕਰਕੇ ਕਰਕੇ ਭੇਜ ਦਿਆ ਕਰੋ, ਅਤੇ ਮੈਂ ਨਾ ਮੈਨੂੰ ਚੰਗਾ ਲੱਗਦਾ ਜਦੋਂ ਤੁਸੀਂ ਮੇਰੀਆਂ ਗੱਲਾਂ।
ਚੁਟਕਲੇ ਨਾ ਮੇਰੇ ਕੋਲ ਤਾਂ ਨਾ ਦੋ ਚੁਟਕਲੇ ਆ।
ਅੱਛਾ।
ਇੱਕ ਤਾਂ ਜਿਸ ਵੇਲੇ ਇਹਨਾਂ ਦਾ ਵਿਆਹ ਹੋਇਆ ਸੀ, ਜਿਹਦੇ ਇਹ ਬਾਹਰੋਂ ਬਜ਼ੁਰਗ ਤੋਂ ਘੁੰਮ ਕੇ ਆਏ, ਫਿਰ ਦੂਜੇ ਦਿਨ ਆਪਣੇ ਘਰ ਆ ਕੇ, ਜਿੱਦਾਂ ਕਹਿੰਦੇ ਖਬਰਾਂ ਦੇ ਅੰਦਾਜ਼ ਚ ਹੀ ਇਹ ਬੋਲਿਆ ਨਾ, ਜਿੱਦਾਂ ਕੋਈ ਵੀ ਆ ਟੀਚਰ ਆ ਜਾਂ ਤੁਸੀਂ ਬ੍ਰੌਡਕਾਸਟਰ ਆ, ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਇਹ ਬੋਲਣਾ, ਤੇ ਇਹਨਾਂ ਨੇ ਉਦਾਂ ਸੁਣਾਇਆ ਵੀ ਸੀ, ਹੁਣ ਦੁਬਾਰਾ ਕਾਹਨੂੰ ਸੁਣਾਉਣਾ
ਹੁਣ ਉਹੀ ਕੱਟ ਕੇ ਸੁਣਾ ਦਾਂਗੇ। ਚਲੋ ਇਸ ਤੋਂ ਅੱਗੇ
ਕੱਟ ਕੇ
ਸੁਣਾ, ਇਸ ਤੋਂ ਅੱਗੇ ਚੱਲਦੇ ਆ ਸਾਡੇ ਨਾਲ ਈਮੇਲ ਦੇ ਨਾਲ ਸਾਂਝ ਪਾਈ ਹੈ ਜੀ ਕਿਰਪਾਲ ਸਿੰਘ ਚੀਮਾ ਹੋਣਾ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਨਿਊਯਾਰਕ ਤੋਂ ਜੀ ਆਇਆਂ ਨੂੰ ਜੀ। ਪਾਲਾ ਬੈਂਸ ਵੀ ਆ ਗਏ ਨੇ ਅਮੈਰੀਕਲ ਇੰਡੀਆ ਤੋਂ ਆਏ ਨੇ ਮੁੜ ਕੇ, ਕਾਫੀ ਦੇਰ ਬਾਅਦ ਇਹ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਇਹਨਾਂ ਦਾ ਸਵਾਗਤ ਹੈ ਜੀ। ਪਾਲਾ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ? ਅਤੇ ਪਰਮਜੀਤ ਧਾਲੀਵਾਲ ਕਹਿੰਦੇ ਨੇ, ਕਹਿੰਦੇ ਆ ਜਿਹੜਾ ਤੁਸੀਂ ਵਿਆਹ ਦੀ ਗੱਲ ਕਰ ਰਹੇ ਹੋ ਨਾ, ਇਹ ਤਾਂ ਇੱਦਾਂ ਹੋ ਗਿਆ ਜਿੱਦਾਂ ਪੁਰਾਣੀ ਗੱਡੀ ਲੋਨ ਵਾਲੀ ਲੈ ਲਈ, ਜਿੱਥੇ ਲੋਨ ਹੋਵੇ
ਗੱਡੀ ਲੈ ਲਓ ਉਹਦੇ 'ਤੇ ਲੋਨ ਹੋਵੇ,
ਉਹਦੇ 'ਤੇ ਲੋਨ ਹੋਵੇ ਹੈ ਨਾ, ਅਤੇ ਉਹ ਮਤਲਬ ਤੁਸੀਂ ਲਾਉਣਾ ਹੋਵੇ ਤਾਂ। ਚਲੋ ਭਾਅ ਜੀ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਐਡਲੇਡ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਸਭ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਨੇ। ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਕੈਲੀਵਿਲ ਤੋਂ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਲਾਲੀ ਸੰਧੂ ਬ੍ਰਿਸਬਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਭਾਅ ਜੀ ਬਾਬਿਆਂ ਦੀ ਥੋੜ੍ਹੀ ਜਿਹੀ ਗੱਲ ਚੱਲੀ ਸੀਗੀ ਆਪਣੀ ਕਿ ਕੰਟਰੋਵਰਸੀਆਂ ਚੱਲ ਰਹੀਆਂ ਨੇ, ਕਈ ਕੁਛ ਚੱਲ ਰਿਹਾ, ਅਤੇ ਕੋਈ ਵੀ ਇੰਸਟੀਟਿਊਸ਼ਨ ਜਦੋਂ ਵੱਡੀ ਹੋ ਜਾਂਦੀ ਆ, ਪੁਰਾਣੀ ਹੋ ਜਾਂਦੀ ਆ, ਅਤੇ ਉਹਨੂੰ ਨਾ ਇੱਕ ਰਿਫੋਰਮ ਦੀ ਲੋੜ ਹੁੰਦੀ ਆ, ਉਹਦੇ ਵਿੱਚ ਫੇਰ ਬਦਲ ਦੀ ਲੋੜ ਹੁੰਦੀ ਆ ਉਹਦੀ। ਹੁਣ ਆਪਾਂ ਦੇਖ ਲਈਏ, ਆਪਾਂ ਅੱਜ ਬਾਗਬਾਨੀ ਦੀ ਗੱਲ ਕਰਦੇ ਹਾਂ, ਆਪਾਂ ਦਰਖਤ ਬੂਟੇ ਲਾਉਂਦੇ ਹਾਂ, ਘਰੇ ਆਪਾਂ ਸਬਜ਼ੀਆਂ ਲਾਉਂਦੇ ਹਾਂ, ਜੋ ਵੀ ਲਾਉਂਦੇ ਹਾਂ, ਰਿਹਾਇਸ਼ੀ ਸਬਜ਼ੀਆਂ ਲਾਉਂਦੇ ਹਾਂ, ਅਖੀਰ ਨੂੰ ਕੀ ਹੁੰਦਾ ਆ ਕਿ ਉਹ ਜਦ ਵੱਡਾ ਹੋ ਕੇ ਫਲ ਦੇ ਦਿੰਦਾ ਹੈ ਸਾਨੂੰ ਫਲ, ਉਹ ਤੋਂ ਬਾਅਦ ਭਾਅ ਜੀ ਫਿਰ ਆਪਾਂ ਨੂੰ ਉਹਦੀ ਪ੍ਰੂਨਿੰਗ ਕਰਨੀ ਪੈਂਦੀ ਆ, ਉਹਦੀਆਂ ਜਿਹੜੀਆਂ ਡੈੱਡ ਬ੍ਰਾਂਚਿਸ ਆ, ਟਾਹਣੀਆਂ ਸੁੱਕੀਆਂ ਆ, ਜਾਂ ਉਹਨੂੰ ਆਪਾਂ ਨੂੰ ਫਿਰ ਪ੍ਰੂਨ ਕਰਨਾ ਪੈਂਦਾ ਆ। ਭਾਅ ਜੀ ਆਹ ਗਲਾਸ ਕਿਹੜਾ ਚੱਕ ਲਿਆ ਤੁਸੀਂ? ਮੈਂ ਕਿਹਾ ਕਰੇ ਦੂਜਾ ਗਲਾਸ ਹੀ ਚੱਕ ਲਿਆ ਸਵੇਰੇ ਸਵੇਰੇ,
ਦਾਰੂ ਵਾਲਾ ਨੀ ਹੈ, ਪਾਣੀ ਪੀ ਰਹੇ ਹੁਣ ਸਵੇਰੇ
ਸਵੇਰੇ। ਮੈਂ ਕਿਹਾ ਪਤਾ ਨੀ ਹੁਣ ਸ਼ਿਪ ਚ ਆਏ ਹੋ, ਕਿਆ ਪਤਾ ਇੱਥੇ ਦਿਨ ਰਾਤ ਦਾ ਪਤਾ ਨੀ ਲੱਗਦਾ।
ਇੱਕ ਹੁੰਦੇ ਆ ਮਨਦੀਪ ਮਚਲੇ ਸ਼ਰਾਬੀ, ਇਹ ਤੁਸੀਂ ਹੁਣ ਦਾਰੂ ਦੀ ਗੱਲ ਹੀ ਕਰੀ ਦਿੱਤੀ ਆ, ਕਹਿਣਾ ਮੈਂ ਦਾਰੂ ਤਾਂ ਪੀਂਦੇ ਹੀ ਨਹੀਂ, ਜਾਣੀ ਉਹ ਨੀ ਕਦੇ ਪੀਣੀ ਨੀ, ਏਦਾਂ ਸ਼ੋ ਕਰਨਾ ਅਸੀਂ ਤਾਂ ਪੀਂਦੇ ਹੀ ਨੀ ਹੈ। ਮੇਰਾ ਇੱਕ ਫਰੈਂਡ ਆ, ਉਹ ਕਹਿੰਦਾ ਅਮਰੀਕ ਭਾਜੀ ਇਹ ਜਿਹੜੇ ਸਾਰੇ ਆ ਨਾ ਫਲਾਨਾ 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 ਫਲਾਨਾ, ਇਹ ਕਹਿੰਦਾ ਸਾਰੇ ਚੋਰੀ ਪੀਂਦੇ ਆ, ਇਹ ਪੀਂਦੇ ਵੀ ਰੱਜ ਕੇ ਆ, ਪਾਰਟੀ ਚ ਨੀ ਪੀਂਦੇ ਉਦਾਂ ਪੀਂਦੇ ਆ। ਤੇ ਉਦਾਂ ਆਮਦੀ ਮੈਂ ਇੱਥੇ ਦੋ ਤਿੰਨ ਆਦਮੀ ਜਿਹੜੇ ਚੰਗੇ ਆ, ਜਿੱਦਾਂ ਤੁਸੀਂ ਨਾ ਪਾਰਟੀ ਚ ਪੀਨੇ ਨਾ ਉਦਾਂ ਪੀਨੇ, ਤੁਹਾਡਾ ਸੁਭਾਅ ਏਦਾਂ ਦਾ ਆ, ਤੁਹਾਡੇ ਨਾਲ ਰਲ ਕੇ ਸਾਡਾ ਸੁਭਾਅ ਵੀ ਥੋੜਾ ਜਿਹਾ ਏਦਾਂ ਦਾ ਬਣ ਗਿਆ, ਫਿਰ ਮਚਲੇ ਨੀ ਹੋਣਾ ਹੈ ਨਾ। ਕਈ ਮਚਲੇ ਹੁੰਦੇ ਆ, ਪੁੱਛ ਲਿਓ ਪਹਿਲਾਂ ਪਾਲਾ ਬੈਂਸ ਨੂੰ ਵੀ ਪੁੱਛ ਲਿਓ, ਤੇ ਮਚਲੇ ਸ਼ਰਾਬੀ ਕਿਹੜੇ ਹੁੰਦੇ, ਉਹ ਸਾਹਮਣੇ ਨੀ ਪੀਂਦੇ, ਉਹ ਲੋਕੇ ਜਿੱਦਾਂ ਹੁਣ ਛਿਪ ਚ ਆਏ ਹੋ ਆ, ਹੁਣ ਛਿਪ ਚ ਹੁਣ ਦਾਰੂ ਠੋਕ ਕੇ ਪੀਣੀ ਆ, ਉੱਥੇ ਛਿਪ ਚ ਕਿਹੜਾ ਕੋਈ ਦੇ ਪਤਾ ਜੀ ਵੀ ਕਿਹੜੇ ਕਿਹੜੇ ਬੰਦੇ ਹੈਗੇ ਕਿਹੜੇ ਨਹੀਂ ਹੈਗੇ, ਤੇ ਉਹਨੀ ਸ਼ਾਮ ਨੂੰ ਵੀ ਪੀਣੀ ਆ, ਆਪਣੇ ਘਰ ਪੀਣੀ ਆ, ਲੋਕੇ ਪੀਣੀ ਆ, ਉਹਨੂੰ ਕਹਿੰਦੇ ਮਚਲੇ ਸ਼ਰਾਬੀ। ਤੁਹਾਡਾ ਕੀ ਵਿਚਾਰ ਆ?
ਨਹੀਂ ਉਹ ਤਾਂ ਮੈਨੂੰ ਤਾਂ ਪਤਾ ਹੀ ਆ ਵਿਚਾਰ ਕੀ ਆ, ਵਿਚਾਰ ਸਾਰੇ ਆਪਾਂ ਜਾਣਦੇ ਹਾਂ ਵੀ ਉਹ ਚ ਵੈਸੇ ਤਾਂ ਉਹ ਵਧੀਆ ਹੁੰਦੀ ਆ ਕਿ ਉਹ ਜੱਗ ਜਾਰ ਨਹੀਂ ਹੁੰਦੇ, ਵੈਸੇ ਇੱਦਾਂ ਹੀ ਪੀਣੀ ਚਾਹੀਦੀ ਆ। ਕਈ ਹੁੰਦੇ ਆ ਖਚਰੇ ਸ਼ਰਾਬੀ, ਹੈ ਨਾ, ਉਹ ਨਹੀਂ ਮਤਲਬ ਪੀਣੀ ਘੱਟ ਹੁੰਦੀ ਆ, ਮੱਘੇ ਜ਼ਿਆਦਾ ਮਾਰਨੇ ਹੁੰਦੇ ਆ ਨਾ, ਅਤੇ ਉਹ
ਜੱਗ ਜਾਰ ਵੀ ਹੋ ਜਾਂਦੀ ਆ, ਇਹ ਛੱਡ ਦਿਓ, ਜੱਗ ਜਾਰ ਨਹੀਂ ਹੁੰਦੀ।
ਬੀਬੀਆਂ ਨੂੰ ਪਿੰਡਾਂ ਵਾਲੀਆਂ ਨੂੰ ਬਹੁਤ ਛੇਤੀ ਪਤਾ ਲੱਗ ਜਾਂਦਾ, ਤੇ ਉਹ ਸਾਡੇ ਪਿੰਡ ਦੀ ਗੱਲ ਆ, ਤੇ ਉਹ ਜਿੱਦਾਂ ਰੌਲਾ ਜਿੱਦਾਂ ਸਾਡੇ ਪਿੰਡਾਂ ਚ ਘਰ ਸੀਗਾ ਤੇ ਉਹ ਸ਼ਰਾਬ ਪੀ ਲੈਂਦਾ ਸੀ, ਅਤੇ ਉਹ ਜ਼ਿਆਦਾਤਰ ਕਹਿੰਦੇ ਮੈਂ ਪੀਂਦਾ ਨਹੀਂ ਹੈਗਾ ਨਾ, ਮੈਂ ਪੀਂਦਾ ਨਹੀਂ, ਯਾਨੀ ਕਿ ਮੈਂ ਬਹੁਤ ਘੱਟ ਪੀਂਦਾ ਹਾਂ। ਉਹ ਜਦੋਂ ਵਿਆਹ ਸ਼ਾਦੀਆਂ 'ਚ ਜਾਣਾ ਕਿਤੇ ਪਿੰਡ ਵਿਆਹ ਹੋਇਆ ਤਾਂ ਉਹ ਫਿਰ ਜਿਹੜੇ ਲੁੱਕ ਕੇ ਪੀਣ ਵਾਲੇ ਨਾ, ਉਹ ਜਾਇਆ ਉੱਧਰ ਬਾਹਰ, ਉੱਥੇ ਬੋਤਲ ਰੱਖੀ ਹੋਇਆ, ਨਾਲੇ ਬਾਹਰ ਗੇੜਾ ਕੱਢਿਆ, ਜਾਂਦੇ ਆ ਪਿਸ਼ਾਬ ਕਰਨ ਦੇ ਬਹਾਨੇ, ਉੱਥੇ ਜਾ ਕੇ ਉਹਨੀ ਬੋਤਲ ਰੱਖੀ ਹੁੰਦੀ ਆ, ਜਾਂ ਇੱਥੇ ਬੂਟ ਕਲਚਰ ਆ ਉੱਥੇ ਪੀ ਲਈ, ਉਹ ਉੱਥੇ ਸਾਹਮਣੇ ਨਹੀਂ ਪੀਣੀ, ਮਤਲਬ ਲੋਕੇ ਪੀ ਜਾਣੀ, ਜਾ ਐਨ ਸ਼ਰਾਬੀ ਹੋ ਕੇ ਜਾਣਾ, ਅਤੇ ਲੋਕਾਂ ਨੂੰ ਕਹੀ ਜਾਣਾ ਨਾ ਨਾ ਇਹ ਤਾਂ ਪੀਂਦਾ ਨਹੀਂ। ਅਤੇ ਪਿੰਡਾਂ ਦੇ ਵਿੱਚ ਬੜਾ ਛੇਤੀ ਪਤਾ ਲੱਗ ਜਾਂਦਾ, ਦੂਜੇ ਦਿਨ ਸਵੇਰ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਪੀਤੀ ਕਿ ਨਹੀਂ ਪੀਤੀ। ਅਤੇ ਉਹ ਨਾ ਕਈਆਂ ਦੇ ਘਰ ਪੀ ਪੂ ਕੇ ਆਏ ਤਾਂ ਚਲੋ ਸਵੇਰ ਨੂੰ ਗੱਲਾਂ ਚੱਲੀਆਂ, ਉਹ ਟੋਕਰਾ ਮੀਟਿੰਗ ਜਿਹੜੀ ਗੋਆ ਸੁੱਟਣ ਵਾਲੀ ਮੀਟਿੰਗ ਨਹੀਂ ਹੁੰਦੀ, ਅਤੇ ਸਿਰ ਦੇ ਉੱਤੇ ਟੋਕਰਾ, ਉਹ ਰਾਤੀ ਉਹ ਤਾਂ ਸਵੇਰੇ ਉੱਠਿਆ ਨਹੀਂ ਜੀ, ਉਹ ਤਾਂ ਬਹੁਤ ਪੀ ਲਈ। ਅੱਛਾ ਉਹ ਉਹਦੀ ਘਰ ਵਾਲੀ ਕਰੇ ਦੂਜੇ ਦੀ ਜਿਹੜਾ ਮਤਲਬ ਲੋਕ ਕੇ ਪੀਂਦਾ ਸੀ, ਕਹਿੰਦਾ ਵੀ ਨਹੀਂ ਨਹੀਂ ਸਾਡਾ ਤਾਂ ਨਹੀਂ ਪੀਂਦਾ। ਉਹ ਕਹਿੰਦੀ ਉਹ ਦਰੀ ਸੁੱਕਣੀ, ਕਹਿੰਦੀ ਉਹ ਜਿਹੜੀ ਬਾਲਕੋਨੀ 'ਚ ਪਾ ਕੇ ਆਈ ਆ, ਉਹ ਕਿੱਦਾਂ ਪਾ ਕੇ ਆਈ ਆ ਸਵੇਰੇ, ਹੈਂ ਉਹ ਦਰੀ ਤੋਂ ਪਤਾ ਲੱਗ ਜਾਂਦਾ ਵੀ ਰਾਤੀ ਉਹਨੂੰ ਉਲਟੀਆਂ ਕੀਤੀਆਂ ਦਰੀ ਦੇ। ਉਹ ਕਹਿੰਦੀ ਉਹ ਜਿਹੜੀ ਦਰੀ ਸੁੱਕਣੀ ਨਾ ਬਾਲਕੋਨੀ 'ਚ ਪਈ ਆ, ਹੈ ਨਾ, ਤੇ ਬਨੇਰੇ ਤੇ, ਕਹਿੰਦੀ ਉਹ ਤੋਂ ਸਾਫ਼ ਪਤਾ ਲੱਗਦਾ ਵੀ ਰਾਤੀ ਉਹਨੇ ਕਿੰਨੀ ਕੁ ਪੀਤੀ ਹੈ, ਸਾਰਿਆਂ ਨੂੰ ਜ਼ਿਆਦਾ ਉਹਨੇ ਹੀ ਪੀਤੀ ਹੈ ਜਿਹੜਾ ਕਹਿੰਦਾ ਵੀ ਪੀਤੀ ਨਹੀਂ। ਸੋ ਤਰੀਕੇ ਜਿਹੜੇ ਨੇ,
ਹਾਂਜੀ ਕਰ ਲਓ ਕੰਪਲੀਟ।
ਹਾਂਜੀ ਮੈਂ ਕਿਹਾ ਤਰੀਕੇ ਜਿਹੜੇ ਆ ਨਾ ਉਹ ਪਤਾ ਲੱਗ ਜਾਂਦਾ। ਇੱਧਰ ਨਾ ਸੁਖਦੀਪ ਹਰਿਆੜ ਉਹਨਾਂ ਨੇ
ਬੋਲ ਬਾਣੀ ਤੋਂ ਚੱਲ ਜਾਂਦਾ, ਇੱਕ ਸੱਜਣ ਬਹੁਤ ਹੀ ਭਲੇ ਸੱਜਣ ਸਨ।
ਅੱਛਾ
ਭਲੇ ਸੱਜਣ ਸਨ
ਸਨ
ਤੇ ਉਹ ਕਹਿੰਦੇ ਵੀ ਨਾ ਆਹ ਜਿਹੜੀਆਂ ਨਾ ਬੜੀਆਂ ਜਿਹੜੀਆਂ ਆਪਣੇ ਸੋਇਆਬੀਨ ਦੀਆਂ ਬੜੀਆਂ ਨਾ ਇਹ ਉਹ ਬੜੇ ਸ਼ਾਕਾਹਾਰੀ ਬੰਦੇ ਸੀਗੇ ਨਾ, ਮੀਟ ਕਦੇ ਖਾਧਾ ਨਹੀਂ ਸੀ। ਕਹਿੰਦੇ ਨਾ ਜਿਹੜੀਆਂ ਬੜੀਆਂ ਨੇ ਗੀਆਂ ਇਹ ਆਪਣੇ ਸੋਇਆਬੀਨ ਦੀਆਂ ਕਦੇ ਖਾ ਕੇ ਦੇਖਿਆ ਬਿਲਕੁਲ ਮੀਟ ਵਰਗਾ ਸਵਾਦ ਹੈਗਾ। ਉਹ ਮਾਮਾ ਜੀ ਤੂੰ ਮੀਟ ਕਦੇ ਖਾਧਾ ਨੀ, ਤੈਨੂੰ ਕਿੱਦਾਂ ਪਤਾ ਲੱਗਿਆ ਮੀਟ ਵਰਗੀਆਂ ਇਹ?
ਆਸਟ੍ਰੇਲੀਆ ਦੇ ਵਿਚ ਸਾਰੀ ਦੁਨੀਆਂ ਤੇ ਆ ਰਹੀ ਹੈ ਤੇ ਆਸਟ੍ਰੇਲੀਆ ਦੇ ਵਿਚ ਖਾਸ ਕਰਕੇ ਨਿਊਜ਼ੀਲੈਂਡ ਵਿਚ ਕੀ ਆ ਬੀਚਾਂ ਦੇ ਉੱਤੇ ਜਾ ਕੇ ਸਮੁੰਦਰ ਕੰਢਿਆਂ ਦੇ ਉੱਤੇ ਜਾ ਕੇ ਬਾਰਬੀਕਿਊ ਕਰਦੇ ਆ ਹਨਾ ਸਾਰੀਆਂ ਜਿਹੜੀਆਂ ਕੰਪਨੀਆਂ ਪਾਰਟੀਆਂ ਸਾਰਿਆਂ ਨੂੰ। ਤੇ ਉਹ ਇੱਕ ਨਾ 10 ਸਾਲ ਦੀ ਗੱਲ ਹੈ ਤੇ ਉਹ ਆਪਣੇ ਸਿੰਘ ਜਾਣੀ ਕਿ ਪੂਰੇ ਪ੍ਰੋਪਰ ਉਹਨਾਂ ਨੇ ਵੀ ਕੋਈ ਇੱਦਾਂ ਚਲਾ ਰਹੇ ਸੀਗੇ ਇੱਕ ਸਿਸਟਮ ਤੇ ਉਹਦੇ ਵਿੱਚ ਨਾ ਸਾਰੇ ਜਿੱਦਾਂ ਹੁਣ ਕਰਦੇ ਹੁੰਦੇ ਆ ਵੀ ਐਂਡ ਆਫ ਦਾ ਈਅਰ ਬਾਰਬੀਕਿਊ ਪਾਰਟੀ ਐਂਡ ਆਫ ਦਾ ਵੀਅਰ ਬਾਰਬੀਕਿਊ ਤੇ ਉਹਨਾਂ ਨੇ ਨਾ ਇਹ ਡਿਕਲੇਅਰ ਕੀਤਾ ਵੀ ਲਓ ਜੀ 15 ਦਸੰਬਰ ਨੂੰ ਨਾ ਸਾਡੀ ਸੰਸਥਾ ਵੱਲੋਂ ਵੈਜੀਟੇਰੀਅਨ ਬਾਰਬੀਕਿਊ ਪਾਰਟੀ ਆ ਉੱਤੇ ਸੋਇਆਬੀਨ ਦੇ ਆਹ ਹੋਣਗੇ ਸੋਇਆਬੀਨ ਦੇ ਆਹ ਹੋਣਗੇ ਤੇ ਉਹ ਇੱਦਾਂ ਨਾ ਉਹਨੇ ਪੋਸਟਰ ਉਹਨੇ ਪਾ ਦਿੱਤਾ ਹਨਾ ਵੀ ਐਨ ਬਾਰਬੀਕਿਊ ਮੰਗਰ ਇੱਦਾਂ ਕਰਦੇ ਫੋਟੋ ਵੀ ਪਾ ਦਿੱਤੀ ਵੀ ਇੱਥੇ ਉੱਥੇ ਪਹੁੰਚੋ ਹਨਾ ਸਾਡੇ ਸੰਸਥਾ ਵੱਲੋਂ। ਅਤੇ ਮੈਂ ਉਹਨਾਂ ਦੇ ਵਿੱਚ ਇੱਕ ਮਿੱਤਰ ਪਿਆਰੇ ਨੂੰ ਫੋਨ ਕੀਤਾ ਮੈਂ ਕਿਹਾ ਵੀ ਚਲੋ ਸਾਡੇ ਵਰਗੇ ਜਿਹੜੇ ਦੁਨਿਆਵੀ ਲੋਕ ਨੇ ਉਹ ਤਾਂ ਪਾਰਟੀਆਂ ਕਰਦੇ ਨੇ ਬਾਰਬੀਕਿਊ ਕਰਦੇ ਨੇ ਚਲੋ ਮੀਟ ਵੀ ਚੱਲਦਾ ਉੱਥੇ ਬੀਰਾਂ ਬੂਰਾਂ ਵੀ ਪੀ ਲੈਂਦੇ ਨੇ ਵੈਸੇ ਮੈਂ ਤਾਂ ਨਹੀਂ ਪੀਂਦਾ ਪਰ ਪੀ ਲੈਂਦੇ ਨੇ ਮੈਂ ਉੱਥੇ ਜਾ ਮੈਂ ਕਿਹਾ ਵੀ ਜੇ ਸਿੰਘਾਂ ਨੇ ਇਹ ਚੀਜ਼ ਕਰਨੀ ਹੈ ਤਾਂ ਕਾਪੀ ਕਿਉਂ ਕਰ ਰਹੇ ਨੇ ਉਹ ਮਤਲਬ ਪ੍ਰਟੈਂਡ ਕਰ ਰਹੇ ਨੇ ਵੀ ਅਸੀਂ ਚਿਕਨ ਖਾ ਰਹੇ ਹਾਂ ਪਰ ਸੋਇਆਬੀਨ ਦਾ ਖਾ ਰਹੇ ਦਿਲ ਉਹਨਾਂ ਦਾ ਕਰਦਾ ਆ ਦਿਲ ਚੋਂ ਨਹੀਂ ਗਿਆ ਚਿਕਨ ਦਿਲ ਉਹਨੀ ਮਤਲਬ ਬੋਤਲਾਂ ਉਹ ਲਿਆਉਂਦੀਆਂ ਜਿਹੜੀਆਂ ਬੀਅਰ ਵਰਗੀਆਂ ਲੱਗਦੀਆਂ ਡਰਿੰਕ ਦੀਆਂ ਮਤਲਬ ਮੈਂ ਕਿਹਾ ਐਕਟਿੰਗ ਉਹ ਪੂਰੀ ਕਰਦੇ ਨੇ ਸਵਾਦ ਉਹ ਪੂਰਾ ਲੈ ਰਹੇ ਨੇ ਚਿਕਨ ਅਤੇ ਬੀਅਰ ਦਾ ਪਰ ਉਹ ਜਿਹੜਾ ਨਾ ਉਹ ਧਰਮ ਜਿਹੜਾ ਆ ਉਹਨਾਂ ਦਾ ਉਹ ਅਲਾਓ ਨਹੀਂ ਕਰਦਾ ਪਰ ਉਹ ਕਾਪੀ ਜ਼ਰੂਰ ਕਰਦੇ। ਮੈਂ ਕਿਹਾ ਤੁਸੀਂ ਜ਼ਰੂਰ ਭੇਡ ਚਾਲਦੇ ਮਗਰ ਪੈਣਾ ਜਿਹੜੀ ਸਾਰੀ ਦੁਨੀਆ ਨੋਰਮਲ ਕਰਦੀ ਹੈ ਤੁਸੀਂ ਸਿੰਘਾਂ ਨੇ ਕੋਈ ਜਾਂ ਸਿੱਖ ਰਹਿਤ ਮਰਿਆਦਾ ਜਾਂ ਈਵਨ ਕੋਈ ਹਿੰਦੂ ਭਾਈਚਾਰੇ 'ਚੋਂ ਤੁਸੀਂ ਕੋਈ ਪਾਰਟੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਤਰੀਕੇ ਨਾਲ ਹੋਰ ਬੜੇ ਤਰੀਕੇ ਨੇ ਪਾਰਟੀ ਕਰਨ ਦੇ ਤੁਸੀਂ ਇਕੱਠੇ ਹੋ ਲਓ ਇਕੱਠੇ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲਓ ਲੰਗਰ ਕਰ ਲਓ ਉਹ 'ਚ ਪਕਵਾਨ ਬਣਾ ਲਓ ਹੈ ਨਾ ਵੀ ਹਾਂ ਤੁਸੀਂ ਨਹੀਂ ਜੇ ਪਾਰਕ 'ਚ ਹੀ ਕਰਨਾ ਹੈ ਤਾਂ ਪਾਰਕ 'ਚ ਹੀ ਪਾਠ ਕਰ ਲਓ ਜ਼ਰੂਰੀ ਥੋੜ੍ਹਾ ਪਾਰਕ 'ਚ ਜਾ ਕੇ ਮਤਲਬ ਬਾਰਬੀਕਿਊ ਹੀ ਕਰਨਾ ਹੈ ਨਾ ਪਾਰਕ 'ਚ ਪਾਰਕ ਦੇ ਵਿੱਚ ਮਤਲਬ ਤੁਸੀਂ ਆਪਣਾ ਲੰਗਰ ਬਣਾ ਕੇ ਲੈ ਜਾਓ ਉੱਥੇ ਐਨ ਚਾਦਰਾਂ ਚੁਦਰਾਂ ਵਿਛਾ ਕੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰ ਲਓ ਹੈ ਦੋ ਸ਼ਬਦ ਕਰ ਲਓ ਹਰਮੋਨੀਅਮ ਢੋਲਕੀ ਛਾਣੇ ਲੈ ਜਾਓ ਉੱਤੇ ਆਪਣਾ ਕੀਰਤਨ ਕਰ ਲਓ ਤੁਹਾਨੂੰ ਕਾਂਡਾ ਕੌਣ ਹੈ ਉਹਨੂੰ ਕਾਪੀ ਕਰਨ ਲਈ ਮੈਂ ਤੁਹਾਡਾ ਕੀ ਫੁੱਲ ਘੱਟ ਚੱਲੇ ਆ ਜੇ ਤੁਸੀਂ ਨਾ ਕੀਤਾ ਇਹ ਕੰਮ ਅਤੇ ਫਿਰ ਉਹ 1-2 ਸਾਲ ਚੱਲਿਆ ਅਤੇ ਫਿਰ ਉਹਨਾਂ ਦੇ ਨਾ ਮਨ ਸਮੱਤਿਆ ਪਈ ਵੀ ਇਹ ਤਾਂ ਯਾਰ ਗਲਤ ਕੰਮ ਹੈ ਅਤੇ ਅਸੀਂ ਨਾ ਕਰੀਏ ਹੈ ਨਾ ਸੋ ਮਚਲੇ ਅਤੇ ਖਚਰਿਆਂ ਦੀ ਗੱਲ ਕਰਦੇ ਹਾਂ ਅਤੇ ਸੁਖਦੀਪ ਰਿਆੜ ਵੀ ਆ ਗਏ ਨੇ ਪ੍ਰੋਗਰਾਮ ਵਾਲੇ ਭਾਜੀ ਉਹ ਕਹਿੰਦੇ ਆ ਕਿ ਪਾਲਾ ਵੀ ਕਹਿੰਦੇ ਮਚਲੇ ਵਾਲੀ ਕੈਟੇਗਰੀ 'ਚ ਆਉਂਦਾ
ਪਾਲਾ ਬੈਂਸ
ਵੀ ਕਹਿੰਦੇ ਮਚਲਿਆਂ ਵਾਲੀ ਕੈਟੇਗਰੀ 'ਚ ਆਉਂਦਾ ਇਹ ਵੀ ਕਹਿੰਦੇ ਬਾਹਰ ਜਾ ਕੇ ਅੱਧੇ ਪੈਗ ਲਾਉਂਦਾ ਹੁੰਦਾ ਚਲੋ ਦੇਖ ਲਓ ਜੀ ਹੁਣ ਇੱਦਾਂ ਵੀ ਘਰ ਦਾ ਭੇਤੀ ਲੰਕਾ ਢਾਏ
ਕਈ ਵਾਰੀ ਭੁਲੇਖੇ ਬਹੁਤ ਪੈਂਦੇ ਆ ਕਈ ਵਾਰੀ ਭੁਲੇਖਾ ਪੈ ਜਾਂਦਾ ਤੇ ਪਿੱਛੇ 1 ਹਫ਼ਤਾ ਪਹਿਲਾਂ ਦੀ ਗੱਲ ਆ ਸੈਟਰਡੇ ਦੀ ਗੱਲ ਆ ਪਿਛਲੇ ਸੈਟਰਡੇ ਦੀ ਗੱਲ ਆ ਆਪਣੇ ਦਲਜੀਤ ਸਿੰਘ ਮਹਿਤਾ ਚੌਕ ਇੱਥੇ ਆਏ ਸਾਡੇ ਕੋਲ ਤੇ ਸਾਡੇ ਥੋੜਾ ਟਾਈਮ ਸੀ ਮੈਂ ਕਿਹਾ ਚਲੋ ਫਿਰ ਉਹਨਾਂ ਨੂੰ ਮੜ ਜਾਏ ਸਿਡਨੀ ਘੁਮਾ ਦਈਏ ਤੇ ਸਿਡਨੀ ਘੁਮਾਉਣ ਦੇ ਚਲੇ ਗਏ ਤੇ ਮੈਂ ਉਹਨਾਂ ਨੂੰ ਸੈਂਟਰ ਲੈ ਗਿਆ ਸੈਂਟਰ ਕਿਉਂ ਤੋਂ ਅਸੀਂ ਫੈਰੀ ਫੜੀ ਤੇ ਉੱਥੇ ਚਲ ਗਏ ਦੂਜੇ ਕਿਹੜਾ ਮੈਨਲੀ ਬੀਚ ਤੇ ਇੱਧਰ ਉੱਧਰ ਘੁੰਮੇ ਤੇ ਵਾਪਸ ਆ ਗਏ ਅਸੀਂ ਬਲੈਕ ਟਾਊਨ ਆ ਗਏ ਉਹਨਾਂ ਫਿਰ ਮੈਂ ਉਹਨਾਂ ਦੇ ਛੱਡਣ ਜਾਣਾ ਸੀ ਨਾ ਮਾਸਟਰਸ ਪਾਰਕ ਤਾਂ ਬਲੈਕ ਟਾਊਨ ਕਹਿੰਦੇ ਅਸੀਂ ਅਮਰੀਕ ਭਾਜੀ ਫਿਰ ਟੋਇਲਟ ਚ ਆਈਏ ਮੈਂ ਮਰ ਜਾਣਾ ਪਾਣੀ ਪੁਣੀ ਜ਼ਿਆਦਾ ਪੀਤਾ ਹੁੰਦਾ ਮੈਂ ਕਿਹਾ ਚਲੋ ਕੋਈ ਨੀ ਟੋਇਲਟ ਚ ਆਏ ਅਸੀਂ ਦੋਵੇਂ ਜਣੇ ਜਨਾਨੀਆਂ ਦੀ ਟੋਇਲਟ ਚ ਵੜ ਗਏ
ਤੁਹਾਨੂੰ ਪਤਾ ਨਹੀਂ ਲੱਗਿਆ?
ਉਹ ਮੈਂ ਤੇ ਜਨਾਨੀ ਘੁੰਮੇ, ਮੈਂ ਕਿਹਾ ਸੋਰੀ 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 ਸੋਰੀ, ਉਹ ਮੈਂ ਕਿਹਾ ਭਾਜੀ ਮੈਂ ਬਾਹਰ ਦੇਖ ਕੇ ਆਉਣਾ ਵੀ ਜਨਾਨੀਆਂ ਦੀ ਬੰਦਿਆਂ ਦੀ, ਉਹ ਟੋਇਲਟ ਬੰਦਿਆਂ ਦੀ ਵਿੱਚ ਜਨਾਨੀ ਘੁੰਮੇ, ਤੇ ਦਲਜੀਤ ਭਾਜੀ ਕਹਿੰਦੇ ਅਮਰੀਕ ਭਾਜੀ ਮੁੜਿਆ ਮੁੜਿਆ ਮੁੜਿਆ, ਇਹ ਜਨਾਨੀ ਨੀ ਇਹ ਬੰਦਾ ਲੱਗਦੀ ਜਨਾਨੀ ਹੈ ਬਾਹਰ ਜਾ
ਕੇ। ਭਾਜੀ ਅੱਜ ਕੱਲ ਇਹ ਵੀ ਇੱਕ ਸਮਾਜਿਕ ਸਮੱਸਿਆ ਬਣ ਚੁੱਕੀ ਹੈ, ਜਿਹੜੇ ਯੂਨੀਸੈਕਸ
ਜਨਾਨੀ ਲੱਗੇ,
ਨਹੀਂ ਨਹੀਂ ਯੂਨੀਸੈਕਸ ਵਾਸ਼ਰੂਮ, ਨਹੀਂ ਨਹੀਂ ਹੁਣ ਇਹ ਵੀ ਪਤਾ ਨਹੀਂ ਹੈਗਾ ਅੰਦਰ ਹੋਣ ਦੀ ਗੱਲ ਕੀ ਆ, ਅੱਜ ਕੱਲ ਤਾਂ ਮਤਲਬ ਸਾਂਝੇ ਬਣਾਈ ਜਾ ਰਹੇ ਨੇ, ਇਹ ਵੀ ਬਣ, ਇਹ ਵੀ ਮਤਲਬ ਚੱਕਰ ਚੱਲਿਆ ਹੋਇਆ ਜਿਹੜਾ LGBT ਵਾਲਾ ਕਲੇਸ਼ ਚੱਲ ਰਿਹਾ ਨਾ।
ਚਲੋ
ਭਾਜੀ ਹੁਣ ਕੁਛ ਮੁੱਦੇ ਹੁਣ ਆਪਾਂ ਦੋ ਤਿੰਨ ਮੁੱਦੇ ਕਰਨੇ ਆ, ਪਰ ਉਹ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਆਪਾਂ ਪ੍ਰੋਗਰਾਮ ਚ ਲੈ ਲਈਏ। ਪ੍ਰੀਤ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਣ ਰਹੇ ਹਾਂ ਜੀ ਰੇਡੀਓ ਜੀ ਆਇਆਂ ਨੂੰ, ਅਤੇ ਅਚਾਰੀ ਅੰਬਾਂ ਦੀ ਫੋਟੋ ਭੇਜ ਦਿੱਤੀ ਹੈ ਜੀ ਪਰਮਜੀਤ ਸਿੰਘ ਧਾਲੀਵਾਲ, ਉਹਨਾਂ ਨੇ, ਮੈਂ ਕੋਸ਼ਿਸ਼ ਕਰਦਾ ਦਿਖਾਉਣ ਦੀ। ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਜੀ ਜੇ ਆਪਣੇ ਰਿਸ਼ਤੇਦਾਰੀਆਂ ਵਿੱਚ ਪਤਾ ਕਰਨਾ ਹੋਵੇ ਕਿ ਕੌਣ ਕੌਣ ਲੋਕੇ ਪੀਂਦਾ ਹੈ, ਤਾਂ ਸਿੱਧਾ ਫਾਰਮੂਲਾ ਕਿ ਆਪਣੀ ਘਰਵਾਲੀ ਦੇ ਸਾਹਮਣੇ ਸਹੁਰੇ ਪਰਿਵਾਰ ਵਿੱਚ ਕਿਸੇ ਨੂੰ ਸ਼ਰਾਬੀ ਕਹਿ ਦਿਓ, ਆਪਣੀ ਆਪਣੀ ਸੱਤਾਂ ਪੁਸ਼ਤਾਂ ਦੇ ਸਾਰੇ ਐਬ ਪਤਾ ਲੱਗ ਜਾਣਗੇ। ਮਤਲਬ ਜੇ ਆਪਣੇ ਟੱਬਰ ਚੋਂ ਕਹਿੰਦੇ ਪਤਾ ਕਰਨਾ ਹੋਵੇ ਤਾਂ ਆਪਣੇ ਘਰਵਾਲੀ ਦੇ ਟੱਬਰ ਨੂੰ ਸ਼ਰਾਬੀ ਕਹਿ ਦਿਓ ਕਿਸੇ ਨੂੰ, ਤੇ ਉਹ ਤੁਹਾਡੇ ਘਰ ਦੇ ਅਨੁਸਾਰੇ ਭੇਤ ਖੋਲ ਦੇਣਗੇ। ਇਹਨਾਂ ਨੇ PhD ਕੀਤੀ ਹੋਈ ਆ ਇਸ ਕੰਮ ਦੇ ਵਿੱਚ। ਤੇ ਚਲੋ ਸਾਡੇ ਨਾਲ
ਡਾਕਟਰ ਵੀ 10 ਸਾਲ ਦਾ ਹੋ ਗਿਆ ਹੁਣ ਮੁੰਡਾ ਡਾਕਟਰ ਇੰਜੀਨੀਅਰ ਬਣ,
ਆ ਦੱਸਿਓ ਜੀ ਜਰਾ ਧਨੀ ਸਾਹਿਬ ਤੇ ਆਪਣੇ ਧਨੀ ਸਾਹਿਬ ਉੱਧਰ ਮੈਸੇਜ ਕਰ ਰਹੇ, ਚਿਰਮਲ ਸਿੰਘ ਕਹਿ ਰਹੇ ਕਿ ਸਵੇਰੇ ਸਵੇਰੇ ਰੂਹ ਬਾਗੋ ਬਾਗ, ਧੰਨਵਾਦ ਦੋਵੇਂ ਭਰਾਵਾਂ ਨੂੰ, ਧੰਨਵਾਦ ਜੀ। ਤੇ ਗੁਰਪ੍ਰੀਤ ਸੰਦਰ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ ਬ੍ਰਿਸਬੇਨ ਤੋਂ, ਵੈਰੀ ਇਨਫੋਰਮੇਟਿਵ। ਰਵਿੰਦਰ ਧਨੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵਿੱਚ ਮੇਰਾ ਫੋਨ ਆਇਆ ਪਰ ਤੁਸੀਂ ਮੇਰੇ ਘਰ ਨਹੀਂ ਆਏ ਦੋਨੋਂ, ਤੇ ਚਲੋ ਇਹ ਕਰ ਰਹੇ ਨੇ। ਕਹਿੰਦੇ ਮੈਂ ਫੋਨ ਕੀਤਾ ਸੀ ਦਲਜੀਤ ਭਾਜੀ ਨੂੰ, ਮੈਂ ਵੀ ਬਲੈਕ ਟਾਊਨ ਸੀਗਾ, ਚਲੋ ਉੱਥੇ ਮਿਸ ਹੋ ਜਾਂਦਾ ਕਦੇ, ਇੱਧਰ ਉੱਧਰ ਹੋ ਜਾਂਦੀਆਂ ਕਾਲਾਂ। ਤੇ ਭਾਜੀ
ਇਹਨਾਂ ਦਾ ਫੋਨ ਆਇਆ ਸੀਗਾ, ਇਹਨਾਂ ਦਾ ਫੋਨ ਆਇਆ ਸੀਗਾ,
ਹਾਂ
ਧਨੀ ਸਾਹਿਬ ਦਾ ਫੋਨ ਆਇਆ ਸੀ ਦਲਜੀਤ ਭਾਜੀ ਨੇ ਜਾਣਾ, ਫਿਰ ਟਾਈਮ ਹੀ ਨਹੀਂ ਸੀਗਾ, ਉਹਨੇ ਦੂਜੇ ਦਿਨ ਫਲਾਈਟ ਲੈਣੀ ਸੀ, ਉੱਧਰ ਅਸੀਂ ਲੇਟ ਹੋ ਗਏ, ਤਾਂ ਇਹਨਾਂ ਦਾ ਫੋਨ ਆਇਆ ਸੀ ਉਸ ਵੇਲੇ, ਅਸੀਂ ਮੈਨਲੀ ਸੀਗੇ, ਮੈਨਲੀ ਬੀਚ ਦੇ ਵਿੱਚ ਬੀਚ ਦੇ ਵਿੱਚ ਦੇਖ ਰਹੇ ਸੀ ਦ੍ਰਿਸ਼।
ਭਾਜੀ ਦੋ ਤਿੰਨ ਮੁੱਦੇ ਆ, ਇੱਕ ਤਾਂ ਘਰ ਜਿਹੜੇ ਨੇ ਸਰਕਾਰ ਕਹਿੰਦੀ ਦੇਣੇ ਆ, ਠੀਕ ਹੈ ਅਸੀਂ ਤੁਹਾਡੇ ਹਿੱਸਾ ਪਾਵਾਂਗੇ ਅਤੇ ਥੋੜ੍ਹੇ ਪੈਸੇ ਦੇਣੇ ਪਊ, ਇੱਕ ਤਾਂ ਉਹ ਮੁੱਦਾ ਕਰਨਾ। ਇੱਕ ਜਿਹੜੀ ਗੁਰੂ ਨਾਨਕ ਲੇਕ ਹੈ ਜਿਹਦਾ ਰੌਲਾ ਪੈ ਰਿਹਾ ਮੈਲਬਨ ਦੇ ਵਿੱਚ, ਅਸੀਂ ਫਰੋਮ ਡੇ ਵਨ ਨੇ ਕਹਿ ਦਿੱਤਾ ਸੀਗਾ ਕਿ ਪੋਲੀਟੀਕਲ ਸਾਰਾ ਇਹ ਖੇਡ ਬਣ ਜਾਏਗੀ, ਉਹ ਬਣ ਗਈ ਹੈ। ਚਲੋ ਪਹਿਲਾਂ ਆਪਾਂ ਗੁਰੂ ਨਾਨਕ ਲੇਕ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਅਤੇ ਇਹਦੇ ਬਾਰੇ ਦੱਸਦਾ ਕਿ ਇੱਧਰ ਸ਼ਾਇਦ ਵੈਸਟ ਦੇ ਵਿੱਚ ਇੱਕ ਲੇਕ ਸੀ ਜਿਸ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਨਾਨਕ ਲੇਕ ਰੱਖ ਦਿੱਤਾ ਗਿਆ, ਅਤੇ ਇਹਦੇ ਵਿੱਚ ਇੱਕ ਸਿੰਘ ਸੀਗੇ, ਉਹਨੂੰ ਮੈਂ ਜਾਣਦਾ, ਉਹਨਾਂ ਨੇ ਲੌਬੀ ਕੀਤਾ ਸੀ, ਉਹਨਾਂ ਨੇ ਗਰੁੱਪ ਬਣਾਇਆ ਸੀ ਲੌਬੀ ਕਰਕੇ, ਤਾਂ ਉਹ ਤੋਂ ਬਾਅਦ ਇਸ ਦੀ ਮੁਖਾਲਫਤ ਸ਼ੁਰੂ ਹੋਈ ਵੀ ਇਹ ਕਿਉਂ ਰੱਖਿਆ, ਹੈ ਨਾ, ਅਤੇ ਉਸ ਦੇ ਵਿੱਚ ਜਿੱਦਾਂ ਮਿਨਿਸਟਰ ਨੇ ਕਹਿ ਦਿੱਤਾ ਚਲੋ ਜੀ ਉੱਥੇ ਬਾਰਬਿਕਿਊ ਕਰੋ, ਉਹ ਕਰੋ, ਪਰ ਓਪੋਜੀਸ਼ਨ ਲੀਡਰ ਮੈਥਿਊ ਗਾਇਜ਼ ਨੇ ਇਹ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਇੱਕ ਬੜਾ ਪਵਿੱਤਰ ਹੈ, ਕਿਉਂਕਿ ਉਹ ਮੈਨੂੰ ਪਤਾ ਮੈਥਿਊ ਗਾਇਜ਼ ਨੂੰ ਮੈਂ ਜਾਣਦਾ ਹਾਂ, ਪੰਜਾਬੀਆਂ ਨਾਲ ਕਾਫ਼ੀ ਉਹਦਾ ਉੱਠਣਾ ਬੈਠਣਾ ਆ, ਵੀ ਉੱਥੇ ਇੱਦਾਂ ਚੰਗਾ ਨਹੀਂ ਲੱਗਦਾ ਗੁਰੂ ਨਾਨਕ ਲੇਕ, ਲਓ ਜੀ ਆਪਾਂ ਅੱਜ ਕਿੱਥੇ ਸਿਗਰਟਾਂ ਕਿੱਥੇ ਪੀਣੀਆਂ, ਆਪਾਂ ਦਾਰੂ ਕਿੱਥੇ ਪੀਣੀ ਆ, ਆਪਾਂ ਬਾਰਬਿਕਿਊ ਮੀਟ ਕਿੱਥੇ ਖਾਣਾ ਜੀ ਗੁਰੂ ਨਾਨਕ ਲੇਕ 'ਤੇ, ਮਤਲਬ ਆਪਾਂ ਨੂੰ ਥੋੜ੍ਹਾ ਗਰੇਜ ਕਰਨਾ, ਇਹ ਗੱਲ ਉਹਦੀ ਵੈਲਿਡ ਸੀਗੀ, ਹੈ ਨਾ। ਅਤੇ ਜਾਂ ਤਾਂ ਫਿਰ ਉਹਨੂੰ ਪੂਰਾ ਵੈਜੀਟੇਰੀਅਨ ਬਣਾਓ, ਐਲਕੋਹਲ ਫਰੀ ਬਣਾਓ ਵੀ ਤੁਸੀਂ ਇੱਥੇ ਸ਼ਰਾਬ ਨਹੀਂ ਪੀ ਸਕਦੇ, ਉਹ ਨਹੀਂ ਪੀ ਸਕਦੇ, ਪਰ ਜੇ ਉਹ ਇੱਦਾਂ ਕਰਦੇ ਆ ਤਾਂ ਜਿਹੜੀ ਬੇਸਿਕ ਫੈਸਿਲਿਟੀ ਆ ਗੋਰਿਆਂ ਦੀ, ਮੈਜੋਰਟੀ ਤਾਂ ਉੱਥੇ ਗੋਰੇ ਰਹਿ ਰਹੇ ਨੇ, ਅਤੇ ਉਹਨਾਂ ਨੂੰ ਇਸ ਤੋਂ ਵਾਂਝੇ ਹੋਣਾ ਪਵੇਗਾ। ਸੋ ਇਹ ਇੱਕ ਸਮੱਸਿਆ ਉਸ ਇਲਾਕੇ ਦੀ ਆ, ਉਸ ਥਾਂ ਦੀ ਆ। ਅਤੇ ਇਸ ਤੋਂ ਬਾਅਦ ਪੋਲੀਟਿਕਸ ਹੋਰ ਮਗੀ, ਅਤੇ ਭਾਜੀ ਹਾਂ ਠੀਕ ਹੈ, ਉਸ ਤੋਂ ਬਾਅਦ ਮਤਲਬ ਫੁੱਟਬਾਲ ਸ਼ੁਰੂ ਹੋ ਗਿਆ, ਓਪੋਜੀਸ਼ਨ ਸ਼ੁਰੂ ਹੋ ਗਈ, ਹੈ ਨਾ, ਵੀ ਇਹ ਕਿਉਂ ਰੱਖਿਆ, ਉਹ ਕਹਿੰਦੇ ਜੀ ਅਸੀਂ ਰੱਖਿਆ ਤੇ ਇਹ ਉੱਥੇ ਰੈਲੀ ਸ਼ੁਰੂ ਹੋ ਗਈ, ਉਹਦੇ ਵਿੱਚ ਕਹਿੰਦੇ ਜੀ ਨਿਊ ਨਾਜ਼ੀ ਆ ਗਏ, ਨਿਊ ਨਾਜ਼ੀ ਕਿਨ ਸੱਦੇ ਜੀ, ਲਿਬਰਲਾਂ ਨੇ ਸੱਦੇ, ਉਹ ਲਿਬਰਲਾਂ ਨੂੰ ਨਿਊ ਨਾਜ਼ੀਆਂ ਨਾਲ ਜੋੜ ਦਿੱਤਾ, ਅਤੇ ਪਾਰਲੀਮੈਂਟ ਦੇ ਵਿੱਚ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ, ਅਤੇ ਪ੍ਰੀਮੀਅਰ ਨੇ ਲੰਬਾ ਚੌੜਾ ਭਾਸ਼ਣ ਦਿੱਤਾ, ਉਹ ਵੀ ਵਧੀਆ ਸੀ। ਉੱਧਰ ਮੈਥਿਊ ਗਾਇਜ਼ ਨੇ ਹੁਣ ਭਾਸ਼ਣ ਦਿੱਤਾ, ਉਹ ਵੀ ਵਧੀਆ ਸੀਗਾ। ਪਰ ਭਾਅ ਜੀ ਮਤਲਬ ਤੁਹਾਡਾ ਕੀ ਖਿਆਲ ਹੈ, ਮਤਲਬ ਇਹ ਇਹ ਦੋਨੋਂ ਪੱਖ ਆਪਾਂ ਕਿਸ ਤਰ੍ਹਾਂ ਆਪਾਂ ਸੋਚ ਸਕਦੇ ਹਾਂ ਕਿ ਮਤਲਬ ਹੁਣ ਜਿਹੜਾ
ਇਸ ਸੰਦਰਭ ਦੇ ਵਿੱਚ ਪਹਿਲਾਂ ਵੀ ਗੱਲ ਹੋਈ ਆ, ਪਰ ਉਹ ਦੂਸਰੇ ਕੰਟੈਕਸਟ ਦੇ ਵਿੱਚ ਗੱਲ ਹੋਈ ਆ। ਉਹ ਕੰਟੈਕਸਟ ਇਹ ਸੀ ਕਿ ਅਸੀਂ ਆਪਣੇ ਨਿਆਣਿਆਂ ਦੇ ਨਾਂ, ਆਪਣੇ ਆਪਣੇ ਨਾਂ ਜਿਹੜੇ ਆ ਉਹ ਗੁਰੂਆਂ ਦੇ ਨਹੀਂ ਰੱਖਣੇ, ਉਹ ਗੁਰਬਾਣੀ ਦੇ ਵਿੱਚੋਂ ਨਹੀਂ ਰੱਖਣੇ, ਉਹ ਅਸੀਂ ਸਧਾਰਨ ਨਾਂ ਰੱਖਣੇ ਆ। ਜਿਸ ਵੇਲੇ ਤੁਸੀਂ ਤੁਹਾਡੇ ਨਾਲ ਕਿਸੇ ਦੀ ਲੜਾਈ ਹੁੰਦੀ ਆ, ਕਿਸੇ ਦੇ ਨਾਂ ਸਤਨਾਮ ਆ, ਕਿਸੇ ਦੇ ਨਾਂ
ਓਅੰਕਾਰ ਆ,
ਕਿਸੇ ਦੇ ਨਾਂ ਹੋਰ ਆ, ਫਿਰ ਅਸੀਂ ਤੁਸੀਂ ਗਾਲਾਂ ਕੱਢ ਕੇ ਉਹ ਜਿਸ ਵੇਲੇ ਲੜਾਈ ਹੁੰਦੀ ਆ ਉਸ ਵੇਲੇ ਸ਼ਬਦ ਗਾਇਨ ਥਰੋ ਕਰਦੇ ਹਾਂ, ਉਸ ਵੇਲੇ ਗਾਲਾਂ ਹੀ ਕੱਢਦੇ ਹਾਂ, ਅਲਾਮੇ ਹੀ ਦਿੰਦੇ ਹਾਂ, ਤਾਂ ਉਸ ਵੇਲੇ ਉਹਨਾਂ ਦੇ ਜਿਹੜੇ ਅਪਸ਼ਬਦ ਆ ਉਹਨਾਂ ਦੀ ਵਰਤੋਂ ਹੁੰਦੀ ਆ। ਤੇ ਇਸ ਲਈ ਇਹ ਜਿਹੜੀਆਂ ਸੰਸਥਾਵਾਂ ਆ, ਚਾਹੇ ਉਹ ਇੰਡੀਵਿਜੁਅਲ ਸੰਸਥਾ, ਚਾਹੇ ਉਹ ਕਮਰਸ਼ੀਅਲ ਸੰਸਥਾ ਆ, ਉਹਨਾਂ ਦੇ ਨਾਂ ਗੁਰਬਾਣੀ ਤੇ ਜਾਂ ਆਪਣੇ ਧਾਰਮਿਕ ਚਿੰਨ੍ਹਾਂ ਤੇ ਨਹੀਂ ਰੱਖਣੇ ਚਾਹੀਦੇ, ਕਿਉਂਕਿ ਉਹਨਾਂ ਦੀ ਬੇਅਦਬੀ ਹੁੰਦੀ ਆ, ਹੁੰਦੀ ਵੀ ਆ। ਤੁਸੀਂ ਸੋਚੋ ਕਿ ਜੇ ਨਾਂ ਤੁਹਾਡੇ ਇਸ ਤਰ੍ਹਾਂ ਦੇ ਹੈਗੇ ਆ ਗੁਰਬਾਣੀ ਦੇ ਆ, ਤਾਂ ਉਹ ਸਤਿਕਾਰ ਜਿਹੜਾ ਫਿਰ ਉਹ ਘੱਟ ਜਾਂਦਾ ਆ। ਕਈਆਂ ਨੇ ਆਪਣੇ ਬਿਜ਼ਨਸ ਜਿਹੜੇ ਆ, ਗੁਰੂ ਨਾਨਕ ਸ਼ੋਪਿੰਗ ਸੈਂਟਰ ਰੱਖਿਆ ਹੁੰਦਾ ਤੇ ਗੁਰੂ ਨਾਨਕ ਇੰਜੀਨੀਅਰਿੰਗ ਵਰਕਸ ਰੱਖਿਆ ਹੁੰਦਾ, ਉਸ ਵੇਲੇ ਕਈ ਵਾਰੀ ਉਹ ਬਿਜ਼ਨਸ ਦੇ ਵਿੱਚ ਤੁਹਾਡੀ ਲੜਾਈ ਵੀ ਹੋ ਜਾਂਦੀ ਆ, ਹੇਰਾਫੇਰੀ ਵੀ ਹੁੰਦੀ ਆ, ਕਿ ਉਹ ਨਾਂ ਲੈ ਕੇ ਉਹਦੀ ਨਿਖੇਧੀ ਕਰਦੇ ਆ। ਮੈਂ ਬਿਲਕੁਲ ਇਹਦੇ ਹੱਕ 'ਚ ਨਹੀਂ ਹਾਂ, ਅਤੇ ਇਹ ਹੋਣਾ ਨਹੀਂ ਚਾਹੀਦਾ। ਇਹ ਜਿਹੜੇ ਧਾਰਮਿਕ ਚਿੰਨ੍ਹ ਆ, ਗੁਰਬਾਣੀ ਆ, ਗੁਰੂਆਂ ਦੇ ਨਾਂ ਆ, ਧਾਰਮਿਕ ਨਾਂ ਆ, ਇਹ ਆਪਣੀ ਜ਼ਿੰਦਗੀ ਤੋਂ ਨਾਵਾਂ ਦੇ ਤੌਰ 'ਤੇ ਅਲੱਗ ਰੱਖਣੇ ਚਾਹੀਦੇ ਆ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜੇ ਰੱਖ ਵੀ ਦਿੱਤਾ ਅਤੇ ਰੱਖਣ ਦੇ ਲਈ ਪ੍ਰੋਸੈਸ ਮੇਰਾ ਖਿਆਲ ਸ਼ਾਇਦ ਉਹ ਕਹਿੰਦੇ ਅਸੀਂ ਫੋਲੋ ਕੀਤਾ ਆ, ਪਰ ਫਿਰ ਵੀ ਜੇ ਕੀਤਾ ਆ ਤਾਂ ਫਿਰ ਵਿਰੋਧ ਨਹੀਂ ਹੋਣਾ ਚਾਹੀਦਾ, ਹੈ ਨਾ। ਹੁਣ ਉਹਦੇ ਲਈ ਹੁਣ ਪਟੀਸ਼ਨਾਂ ਸਾਈਨ ਹੋ ਰਹੀਆਂ ਨੇ, ਅਤੇ ਮੇਰਾ ਖਿਆਲ ਪਤਾ ਨਹੀਂ, ਮਤਲਬ ਮੈਂ ਤੁਹਾਡੇ ਨਾਲ ਸਹਿਮਤ ਹੀ ਹਾਂ ਵੀ ਨਹੀਂ ਰੱਖਣਾ ਚਾਹੀਦਾ, ਅਤੇ ਆਪਾਂ ਆਪਣੇ ਗੁਰੂ ਘਰਾਂ ਦੇ ਨਾਂ ਜ਼ਰੂਰ ਰੱਖ ਸਕਦੇ ਹਾਂ, ਪਰ ਇੱਦਾਂ ਨਹੀਂ ਹੈਗਾ ਵੀ ਹੁਣ ਦੁਕਾਨਾਂ ਦੇ ਨਾਂ। ਕਈਆਂ ਨੇ ਗੁਰੂ ਨਾਨਕ ਪਗੜੀ ਸਟੋਰ ਰੱਖਿਆ ਹੋਇਆ, ਇੱਕ ਮੈਨੂੰ ਯਾਦ ਆ ਅੱਜ ਤੋਂ 15-20 ਸਾਲ ਪਹਿਲਾਂ ਇੱਥੇ ਆਸਟ੍ਰੇਲੀਆ 'ਚ ਗੁਰੂ ਨਾਨਕ ਹੋਮ ਲੋਨ ਸੀਗਾ, ਅਤੇ ਉਹਨੇ ਬਥੇਰਾ ਹੈਗਾ ਹੋਮ ਲੋਨ ਦਾ ਕੀ, ਉਦੋਂ ਹੇਰਾ ਫੇਰੀਆਂ ਸੀਗੀਆਂ, ਪੈਸੇ ਮਰੇ ਲੋਕਾਂ ਦੇ ਬਾਅਦ 'ਚੋਂ, ਹੈ ਨਾ। ਅਤੇ ਉਹਨੂੰ ਫਿਰ ਕਿਹਾ ਵੀ ਭਾਈ ਤੂੰ ਆਪਣਾ ਨਾਮ ਬਦਲ ਲਾ, ਹੈ ਨਾ, ਕਿਉਂ ਬਾਬੇ ਨਾਨਕ ਜੀ ਨੂੰ, ਹੈ ਨਾ,
ਭਾਂਡ ਰਹੇ। ਨਹੀਂ, ਜਿਹੜੇ ਅਮਨਦੀਪ ਜਿਹੜੇ ਬਿਜ਼ਨਸਿਸ ਹੁੰਦੇ ਆ ਨਾ, ਇਹਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਕਿਸੇ ਬੰਦੇ ਨੂੰ ਰਿਕਮੈਂਡ ਕਰਦੇ ਆ ਤੇ ਇਹ ਬੰਦਾ ਨਾ ਇਹ ਤੁਸੀਂ ਰੱਖਣਾ ਹੈ, ਕਿਸੇ ਸ਼ੋਪਕੀਪਰ ਕੋ ਭੇਜ ਦਿੰਦੇ ਆ ਜਾਂ ਕਿਸੇ ਇੰਟਰਪ੍ਰੀਨਿਓਰ ਕੋ ਭੇਜ ਦਿੰਦੇ ਆ। ਮੈਂ ਵੀ ਇੱਕ ਵਾਰੀ ਬੰਦਾ ਭੇਜਿਆ ਸੀ, ਉਹ ਬੰਦਾ ਜਾ ਕੇ ਕਹਿੰਦਾ ਮੈਂ ਤਾਂ ਬਹੁਤ ਓਨੈਸਟ ਆ, ਮੈਂ ਕਦੇ ਹੇਰਾ ਫੇਰੀ ਨਹੀਂ ਕੀਤੀ, ਮੈਂ ਬਹੁਤ ਵੱਡਾ ਐਥੀਕਲ ਬੰਦਾ ਆ, ਮੈਂ ਤਾਂ ਜੇ ਮੇਰੇ ਮਾਂ ਬਾਪ ਨੇ ਤਾਂ ਮੈਨੂੰ ਐਨ ਸੱਚੇ ਸੱਚ ਸਿਖਾਇਆ, ਹੋਰ ਕੋਈ ਸਿਖਾਇਆ ਨਹੀਂ। ਉਹ ਬੰਦੇ ਦਾ ਮੈਨੂੰ ਫੋਨ ਆਇਆ ਜਿਹੜਾ ਇੰਟਰਪ੍ਰੀਨਿਓਰ ਸੀਗਾ, ਵੀ ਇਹ ਜਿਹੜਾ ਆ ਨਾ ਸ਼੍ਰੀਕਾਂਤ ਆ, ਇਹਨੂੰ ਆਪਣੇ ਘਰੇ ਹੀ ਰੱਖੋ, ਅਸੀਂ ਆਪਣਾ ਬਿਜ਼ਨਸ ਨਹੀਂ ਡੋਬਣਾ।
ਹਾਂ, ਅਤੇ ਭਾਅ ਜੀ ਇੰਗਲੈਂਡ ਦੇ ਵਿੱਚ ਸਾਡੇ ਤਾਇਆ ਜੀ ਦੱਸਦੇ ਹੁੰਦੇ ਸੀ ਕਿ ਜਦੋਂ ਮਤਲਬ 70s ਦੇ ਵਿੱਚ ਨਾ ਇੱਕ ਆਪਣੇ ਪੰਜਾਬੀ ਭਾਈ ਨੇ ਬੁੱਚਰੀ ਦੀ ਦੁਕਾਨ
ਖੋਲੀ, ਹਰੀਸ਼ ਚੰਦਰ ਸ਼੍ਰੀਕਾਂਤ ਨਹੀਂ, ਸ਼੍ਰੀਕਾਂਤ ਨਹੀਂ, ਹਰੀਸ਼ ਚੰਦਰ ਨੂੰ ਘਰੇ ਰੱਖੋ,
ਉੱਥੇ ਦੁਕਾਨ ਖੋਲ ਲਈ ਮੀਟ ਦੀ ਬੁੱਚਰੀ ਦੀ, ਅਤੇ
ਹਾਂਜੀ
ਉਹਦਾ ਨਾਂ ਰੱਖ ਲਿਆ ਖਾਲਸਾ ਮੀਟ ਹਾਊਸ। ਮਤਲਬ
ਅਮਨਦੀਪ ਇੱਕ ਤੁਸੀਂ ਮਾਸਟਰਾਂ ਦੇ ਵੀ ਮੀਟ ਦੀ ਕਹਾਣੀ ਸੁਣਾਉਂਦੇ ਹੁੰਦੇ, ਉਸ ਤੋਂ ਬਾਅਦ ਉਹ ਵੀ ਸੁਣਾਇਓ।
ਉਹ ਵੀ ਸੁਣਾਉਂਦੇ, ਉਹਨੇ ਖਾਲਸਾ ਮੀਟ ਹਾਊਸ ਰੱਖ ਲਿਆ, ਹੈ ਨਾ। ਉਹ ਸਾਲ 2 ਸਾਲ ਚੱਲਿਆ, ਫਿਰ ਉਹ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੇ ਵਿਰੋਧ ਕੀਤਾ ਉਹਦਾ, ਉਦੋਂ ਤਾਂ ਇੰਨਾ ਸੋਸ਼ਲ ਮੀਡੀਆ ਨਹੀਂ ਸੀ। ਉਹ ਜਾ ਕੇ ਗਿਆ, ਕਹਿੰਦਾ ਯਾਰ ਆਹ ਕੀ ਕਰ ਰਹੇ ਹੋ, ਉਹ ਗੁਰਦੁਆਰੇ ਵੀ ਅਨਾਊਂਸਮੈਂਟਾਂ ਕੀਤੀਆਂ ਵੀ ਉਹਦਾ ਨਾਮ ਬਦਲੋ ਯਾਰ, ਵੀ ਉਹ ਤੁਸੀਂ ਉਹ ਅਸਲ 'ਚ ਖਾਲਸ ਸੀਗਾ, ਖਾਲਸ ਦਾ ਮਤਲਬ ਪਿਓਰ, ਹੈ ਨਾ, ਅਤੇ ਹਾਂ ਖਾਲ ਉਹ ਮਤਲਬ ਹੁਣ ਖਾਲਸਾ ਹੀ ਲਾਤਾ ਨਾਲ, ਹੈ ਨਾ, ਪ੍ਰੋਪਰ। ਅਤੇ ਹਾਂ ਉਹ ਨਾਮ ਬਦਲਾਇਆ, ਮਤਲਬ ਆਪਾਂ ਨੂੰ ਨਾ ਇਹ ਤੋਂ ਗਰੇਜ ਕਰਨਾ ਚਾਹੀਦਾ, ਆਪਣੇ ਬਿਜ਼ਨਸਾਂ ਦੇ ਨਾਮ ਜਿਹੜੇ ਆ ਗੁਰੂਆਂ ਦੇ ਨਾਂ 'ਤੇ ਨਹੀਂ ਰੱਖਣੇ ਚਾਹੀਦੇ। ਗੁਰੂ ਸਾਡੇ ਬਿਜ਼ਨਸਮੈਨ ਨਹੀਂ ਸੀਗੇ, ਗੁਰੂ ਸਾਡੇ ਸਪਿਰਚੁਅਲ ਲੀਡਰ ਸੀਗੇ, ਹੈ ਨਾ। ਅਤੇ ਮੈਂ ਇਕੱਲੇ ਇਹ ਗੁਰੂਆਂ ਦੀ ਗੱਲ ਨਹੀਂ ਆਪਾਂ ਕਰਦੇ, ਸਿੱਖੀ ਦੀ, ਹਿੰਦੂਇਜ਼ਮ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਹੁਣ ਦੇਖੋ,
ਹਾਂਜੀ
ਹਾਂ, ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਮਤਲਬ ਆਪਾਂ ਮੂਰਤੀਆਂ ਦੀ ਗੱਲ ਕਰਦੇ ਹਾਂ, ਤੁਸੀਂ ਪਟਿਆਲੇ ਸ਼ਹਿਰ 'ਚ ਜਾਓ ਤਾਂ ਇੱਧਰੋਂ ਯੂਨੀਵਰਸਿਟੀ ਵੱਲੋਂ ਜਾਓ ਤਾਂ ਪਰਸ਼ੂਰਾਮ ਜੀ ਦੀ ਬਹੁਤ ਵੱਡੀ ਮੂਰਤੀ ਆ। ਹੈਂ ਤੁਸੀਂ ਫਲੋਰ ਪੁਲ ਦੇ ਕੋਲੋਂ ਲੰਘੋ ਤਾਂ ਖੱਬੇ ਹੱਥ ਸ਼ਿਵ ਜੀ ਦੀ ਬਹੁਤ ਵੱਡੀ ਮੂਰਤੀ ਆ। ਲੁਧਿਆਣੇ ਦੇ ਵਿੱਚ ਇੱਕ ਮਤਲਬ ਸ਼ਿਵਲਿੰਗ ਟੈਂਕੀ ਨਾਲੋਂ ਵੀ ਉੱਚਾ ਬਣਾਇਆ ਹੋਇਆ ਹੈ ਨਾ। ਜਿਹੜੀਆਂ ਹਾਂ ਜਿਹੜੀਆਂ ਚੀਜ਼ਾਂ ਮਤਲਬ ਮੰਦਰ ਦੇ ਅੰਦਰ ਹੁੰਦੀਆਂ ਸੀਗੀਆਂ ਉਹ ਹੁਣ ਸੜਕਾਂ 'ਤੇ ਲੈ ਆਉਂਦੀਆਂ ਆ।
ਹਾਂਜੀ
ਮਤਲਬ ਮੰਦਰ ਬੰਦਾ ਜਾਂਦਾ ਆ, ਮਤਲਬ ਮੈਂ ਹਿੰਦੂਇਜ਼ਮ ਦੀ ਗੱਲ ਕਰ ਰਿਹਾ ਕਿ ਮੰਦਾ ਬੰਦਾ ਮੰਦਰ ਜਾਂਦਾ ਆ ਉਹ ਕੀ ਕਰਦਾ ਆ, ਜਾ ਕੇ ਪਹਿਲਾਂ ਬਾਹਰ ਆਪਣੀਆਂ ਜੋੜੇ ਲਾਉਂਦਾ, ਜੁੱਤੀਆਂ ਲਾਉਂਦਾ, ਫਿਰ ਉਹ ਹੱਥ ਧੋਂਦਾ, ਉਹ ਚੁਲੀ ਕਰਦਾ ਹੈ ਨਾ, ਉੱਪਰ ਪਾਣੀ ਮੂੰਹ ਧੋਂਦਾ ਹੈ ਨਾ, ਫਿਰ ਉਹ ਫੁੱਲਾਂ ਦਾ ਹਾਰ ਲੈਂਦਾ, ਫੁੱਲ ਚੜ੍ਹਾਉਣ ਦੇ ਲਈ ਮੰਦਰ 'ਚ ਜ਼ਿਆਦਾ ਫੁੱਲਾਂ ਦਾ ਪ੍ਰਸ਼ਾਦ ਹੁੰਦਾ ਜਾਂ ਫੁੱਲੀਆਂ ਦਾ ਪ੍ਰਸ਼ਾਦ ਲੈਂਦਾ, ਉਹ ਅੰਦਰ ਜਾਂਦਾ ਨੰਗੇ ਪੈਰੀ ਜਾਂਦਾ, ਆਰਾਮ ਨਾਲ ਖੜ੍ਹਦਾ, ਮੰਦਰ ਝੁੱਕ ਕੇ ਜਾਂਦਾ। ਤੁਹਾਨੂੰ ਪਤਾ ਮੰਦਰ ਦਾ ਦਰਵਾਜ਼ਾ ਟੱਲ ਖੜਕਾਉਂਦੇ ਆ, ਮੰਦਰ ਦਾ ਦਰਵਾਜ਼ਾ ਨੀਵਾਂ ਹੁੰਦਾ, ਥੋੜ੍ਹਾ ਝੁੱਕ ਕੇ ਜਾਣ ਵਾਲਾ, ਮੰਦਰ ਦੇ ਦੂਜੇ ਪਾਸੇ ਛੋਟਾ ਕਮਰਾ ਹੁੰਦਾ, ਦੂਜੇ ਪਾਸੇ ਮੂਰਤੀ ਹੁੰਦੀ ਆ, ਉਹ ਜਾਂਦੇ ਜਾਂਦੇ ਆਪਣੀ ਬੇਨਤੀ ਕਰਦਾ, ਉੱਥੇ ਪੂਜਾ ਪਾਠ ਕਰਦੇ ਆ, ਜੋ ਵੀ ਉਹਦੇ ਟਿੱਕਾ ਲਾਇਆ ਜਾਂਦਾ। ਇਹ ਹੈਗੀ ਆਸਥਾ, ਠੀਕ ਹੈ, ਇਹ ਹੈਗਾ ਪ੍ਰੋਪਰ ਤਰੀਕਾ। ਇੱਕ ਇਨਵਾਇਰਮੈਂਟ ਕ੍ਰੀਏਟ ਹੁੰਦਾ ਆ, ਉਹਦੇ ਅੰਦਰ ਤੁਸੀਂ ਆਪਣੀ ਸਪਿਰਚੁਅਲ ਜਿਹੜੀਆਂ ਲੋੜਾਂ ਆ ਉਹਨੂੰ ਫੁਲਫਿਲ ਕਰਦੇ ਹੋ ਜਾਂ ਪੂਰੀਆਂ ਕਰਦੇ ਹੋ। ਇੱਕ ਹੈਗੀ ਆ ਕਿ ਜਿਹੜੀ ਮੂਰਤੀ ਮੰਦਰ ਦੇ ਅੰਦਰ ਹੁੰਦੀ ਸੀ ਪਵਿੱਤਰ ਹੁੰਦੀ ਸੀ, ਪ੍ਰੋਟੈਕਟਿਡ ਹੁੰਦੀ ਸੀ, ਦੁਆਲੇ ਉਹਦੇ ਹੁੰਦਾ ਸੀ ਉਹ ਸਪੈਸ਼ਲ, ਉਹ ਹੁਣ ਮੂਰਤੀਆਂ ਮਤਲਬ 100-100 ਫੁੱਟ ਸੜਕਾਂ ਦੇ ਪੁਲਾਂ ਦੇ ਕੰਢੇ ਚੌਂਕਾਂ ਦੇ ਵਿੱਚ ਉਹ ਖੜੀਆਂ ਕਰ ਦਿੱਤੀਆਂ। ਹੁਣ ਉਹਨਾਂ ਦੇ ਉੱਤੇ ਕਾਂ ਵੀ ਬਹਿੰਦੇ ਨੇ, ਬਿੱਠਾਂ ਵੀ ਕਰਦੇ ਨੇ, ਠੀਕ ਹੈ।
ਹਾਂਜੀ ਹਾਂਜੀ
ਵਟ ਇਜ਼ ਦਿਸ, ਇੱਦਾਂ ਹੁਣ ਸਿੱਖਾਂ ਦੀ ਗੱਲ ਆਉਂਦੀ ਆ। ਹੈਂ ਚਲੋ ਨਗਰ ਕੀਰਤਨ ਦੀ ਆਪਾਂ ਗੱਲ ਕਰਦੇ ਹਾਂ, ਅਸੀਂ ਸਟ੍ਰੀਟਾਂ 'ਚ ਲਈ ਫਿਰਦੇ ਹਾਂ ਗੁਰੂ ਸਾਹਿਬ ਨੂੰ, ਚਲੋ ਆਪਾਂ ਕਰਦੇ ਹਾਂ, ਪਰ ਉਹਦੇ ਵਿੱਚ ਵੀ ਬਹੁਤ ਬੇਅਦਬੀਆਂ ਹੁੰਦੀਆਂ ਨੇ। ਦੇਖਿਆ ਜਾਵੇ ਤਾਂ ਅਸੀਂ ਉਨਾ ਪੂਰਾ ਸਤਿਕਾਰ ਨਹੀਂ ਕਾਇਮ ਕਰ ਸਕਦੇ ਜਿੰਨਾ ਅਸੀਂ ਗੁਰੂ ਘਰ ਦੇ ਵਿੱਚ ਕਰਦੇ ਹਾਂ, ਅਸੀਂ ਸਟ੍ਰੀਟਾਂ ਥੋੜ੍ਹਾ ਕਰ ਸਕਦੇ ਹਾਂ, ਉਨਾ ਕਿਤੇ ਨਾ ਕਿਤੇ ਸਾਨੂੰ ਕੁਤਾਹੀ ਹੁੰਦੀ ਆ। ਸੋ ਅਸੀਂ
ਇੱਕ ਨਾ ਡਿਸਟਰਬੈਂਸ ਵੀ ਹੁੰਦੀ ਆਮ ਤੌਰ ਤੇ ਟ੍ਰੈਫਿਕ ਨੂੰ ਡਿਸਟਰਬੈਂਸ ਵੀ ਹੁੰਦੀ ਆ,
ਉਹ ਮਤਲਬ ਜਿਹੜੇ ਪੋਜ਼ਿਟਿਵ ਪੱਖ ਦੀ ਬਜਾਏ ਅਸੀਂ ਨੈਗੇਟਿਵ ਕਈ ਵਾਰੀ ਪੇਸ਼ ਕਰ ਲਈਦਾ, ਖਲਾਰਾ ਪਾ ਦੇਈਦਾ ਆ, ਆਪਣਾ ਹੋਣਾ ਦਿਖਾਲ ਦੇਈਦਾ, ਉੱਥੇ ਜਾ ਕੇ ਰੌਲਾ ਪਾਈ ਜਾਂਦੇ ਅਸੀਂ ਹੈ ਨਾ ਬਾਹਰ। ਹੁਣ ਚਲੋ ਕਹਿਣਾ ਨਹੀਂ ਚਾਹੀਦਾ, ਮੋਟਰਸਾਈਕਲ ਵਾਲੇ ਉੱਥੇ ਮੋਟਰਸਾਈਕਲ ਭਜਾਈ ਜਾਂਦੇ ਨੇ ਵਿੱਚ ਹੈ ਨਾ, ਪੂਰਾ ਮਤਲਬ ਉਹ ਕੀਰਤਨ ਸੁਣਨੇ ਨਹੀਂ ਦਿੰਦੇ। ਨਗਰ ਕੀਰਤਨ ਦਾ ਮਤਲਬ ਕੀਰਤਨ ਤੁਸੀਂ ਜਦ ਉੱਥੇ ਖਲਲ ਪਾਇਆ ਹੋਇਆ ਗੱਡੀਆਂ 'ਚ,
ਈਵਨ ਜਿਸ ਵੇਲੇ ਵਿਸਾਖੀ ਹੁੰਦੀ ਆ ਜਾਂ ਹੋਰ ਕੋਈ ਮੇਲੇ ਹੁੰਦੇ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਵੀ ਜਿਹੜੇ ਟਰਾਲੀਆਂ ਆ ਉਹਦੇ 'ਚ ਜਿਹੜੇ ਗਾਣੇ ਲੱਗੇ ਹੁੰਦੇ ਆ ਉਹ ਧਾਰਮਿਕ ਤਾਂ ਹੁੰਦੇ ਨਹੀਂ ਹੈ, ਉਹਦੇ ਵਿੱਚ ਤਾਂ ਕਈ ਗਾਣੇ ਲੱਗੇ, ਚੜ੍ਹ ਆ ਜਾ ਚੜ੍ਹ ਕੇ ਚਵਾਰੇ ਦੋਨੋਂ ਨੱਚੀਏ
ਹੈ ਨਾ, ਆ ਜਾ ਉਹ ਸਾਡੇ ਜਿਹੜੇ ਹੋਰ ਭਾਈਚਾਰੇ ਵਾਲੇ ਲੋਕ ਨੇ ਉਹ ਇੱਦਾਂ ਦੇ ਕੱਢਦੇ ਨੇ, ਪਰ ਉਹ ਉੱਥੇ ਵੀ ਦੇਖੋ ਆਪਣੇ ਭਗਤ ਰਵਿਦਾਸ ਜੀ ਦੇ ਗੁਰਪੁਰਬ 'ਤੇ ਜਾਂ ਜਨਮ ਪੁਰਬ ਦੇ ਉੱਤੇ ਉੱਥੇ ਨਗਰ ਕੀਰਤਨ ਨਿਕਲਦੇ ਸੀਗੇ, ਪਹਿਲਾਂ ਨੋਰਮਲ ਨਿਕਲਦੇ ਹੁੰਦੇ ਸੀ, ਫਿਰ ਕੀ ਕੀਤਾ ਡੀਜੇ ਲੱਗਣੇ ਸ਼ੁਰੂ ਹੋ ਗਏ, ਫਿਰ ਅੱਜ ਤੁਹਾਡੀ ਜਿਹੜੀ ਤੁਸੀਂ ਗਾਣੇ ਦੱਸੇ ਆ ਬਾਲਮੀਕੀ ਜੀ ਦੇ ਉਹਨਾਂ ਦੇ ਜਨਮ ਪੁਰਬ 'ਤੇ, ਉੱਥੇ ਲੱਚਰ ਗੀਤ ਭੰਗੜੇ ਪੈਂਦੇ ਪਿੱਛੇ, ਠੀਕ ਹੈ, ਮੈਂ ਤਾਂ ਆਪ ਖੁਦ ਦੇਖੇ ਨੇ। ਹੁਣ ਪਿਛਲੇ ਸਾਲ ਮੈਂ ਉੱਥੇ ਇੰਡੀਆ ਸੀਗਾ ਅਤੇ ਉੱਥੇ ਨਾ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਨੇ ਸਖ਼ਤ ਵਾਰਨਿੰਗ ਦਿੱਤੀ, ਮੈਂ ਉਹਦਾ ਸ਼ਲਾਘਾ ਕਰਦਾ ਹਾਂ, ਕਹਿੰਦੇ ਵੀ ਜਿਹੜਾ ਵੀ ਗੁਰੂ ਰਵਿਦਾਸ ਭਗਤ ਜੀ ਜਾਂ ਭਗਤ ਜੀ ਦੇ ਜਨਮ ਪੁਰਬ ਦੇ ਨਗਰ ਕੀਰਤਨ ਦੇ ਵਿੱਚ ਜਿਹੜਾ ਡੀਜੇ ਲੱਚਰ ਗੀਤ ਲਾਊਗਾ ਉੱਥੇ ਪਰਚਾ ਹੋਊਗਾ
ਚਾਹੀਦਾ ਵੀ।
ਹਾਂ ਅਤੇ ਉਹ ਤਾਂ ਠੱਲ ਪਈ, ਹੁਣ ਸਾਡੇ ਪਿੰਡ ਨਗਰ ਕੀਰਤਨ ਕੱਢਦੇ ਹੁੰਦੇ ਸੀ ਸਾਡੇ ਭਾਈਚਾਰੇ ਵਾਲੇ ਰਵਿਦਾਸ ਭਾਈ, ਉਹ ਇਸੇ ਗੱਲੋਂ ਹਟ ਗਏ, ਕਿਉਂਕਿ ਦੇਖੋ ਫਿਰ ਵੀ ਗੈਰਤਮੰਦ ਲੋਕ ਹੈਗੇ ਆ ਵਿੱਚ ਹਰੇਕ ਭਾਈਚਾਰੇ ਦੇ, ਉਹਨਾਂ ਨੇ ਸਮਝਿਆ ਗੱਲ, ਵਾਰਤਾ ਹੋਈ ਪਿੰਡ ਦੇ ਮੁੰਡਿਆਂ ਨਾਲ ਵੀ ਯਾਰ ਆਹ ਤੁਸੀਂ ਕੀ ਕਰੀ ਜਾ ਰਹੇ ਹੋ, ਅਤੇ ਉਹ ਕਹਿੰਦੇ ਅਸੀਂ ਨਗਰ ਕੀਰਤਨ ਨਹੀਂ ਕਰਨਾ ਕਿਉਂਕਿ ਕੁਛ ਜਿਹੜੇ ਸ਼ਰਾਰਤੀ ਅਨਸਰ ਹੈ 5-7 ਜਣੇ ਹੈਂ ਉਹ ਇਲਤ ਕਰਦੇ ਨੇ ਵਿੱਚ ਆ ਕੇ, ਉਹਨਾਂ ਨੂੰ ਸਮਝਾਉਣਾ ਵੀ ਬੜਾ ਮੁਸ਼ਕਿਲ ਹੈ, ਜਦ ਕੋਈ ਸਮਝਾਉਂਦਾ ਆ ਉਹ ਗਲ ਪੈਂਦੇ ਨੇ ਫਿਰ ਕੇਸ ਕਰਦੇ ਨੇ, ਠੀਕ ਹੈ। ਇਸ ਕਰਕੇ ਇਹ ਜਿਹੜੀ ਨਾ ਬੇਅਦਬੀ ਦੀਆਂ ਆਪਾਂ ਗੱਲਾਂ ਚੱਲਦੀਆਂ ਕਿ ਆਪਾਂ ਨੂੰ ਜਿਹੜਾ ਧਰਮ ਹੈ ਉਨਾ ਕੁ ਪ੍ਰੋਜੈਕਟ ਕਰਨਾ ਚਾਹੀਦਾ ਬਾਹਰ ਜਿੰਨਾ ਕੁ ਉਹ ਬੰਦੇ ਨੂੰ ਪ੍ਰੇਰਨਾ ਦੇ ਸਕੇ, ਠੀਕ ਹੈ। ਹੁਣ ਗੁਰੂ ਨਾਨਕ ਲੇਕ ਹੋ ਗਈ ਜਾਂ ਕੋਈ ਕਿਸੇ ਬੰਦੇ ਦੇ ਨਾਮ ਦਾ ਰਿਜ਼ਰਵ ਹੋ ਗਿਆ, ਉਹ ਰਿਜ਼ਰਵ ਹੀ ਰਹਿਣਾ, ਉਹ ਲੇਕ ਹੀ ਰਹਿਣੀ, ਉੱਥੇ ਲੇਕ ਵਾਲੇ ਹੀ ਫੰਕਸ਼ਨ ਹੋਣੇ ਆ, ਉੱਥੇ ਮੱਛੀਆਂ ਵੀ ਹੋਣੀਆਂ, ਉੱਥੇ ਲੋਕਾਂ ਨੇ ਜਾ ਕੇ ਬਾਰਬੀਕਿਊ ਵੀ ਕਰਨਾ ਆ, ਉੱਥੇ ਲੋਕਾਂ ਨੇ ਬੀਅਰਾਂ ਵੀ ਪੀਣੀਆਂ, ਸਿਗਟਾਂ ਵੀ ਪੀਣੀਆਂ, ਉੱਥੇ ਭੰਗੜੇ ਵੀ ਪਾਉਣੇ, ਉੱਥੇ ਨੱਚਣਾ ਵੀ ਆ, ਠੀਕ ਹੈ, ਸੈਰਾਂ ਵੀ ਕਰਨੀਆਂ, ਸਾਈਕਲ ਵੀ ਚਲਾਉਣੇ ਆ, ਉਹ ਏਰੀਆ ਉੱਦਾਂ ਹੀ ਵਰਤ ਹੋਣਾ ਹੈ। ਪਰ ਜਦੋਂ ਅਸੀਂ ਜੇ ਆਪਾਂ ਨਾਮ ਜੋੜਤਾ ਬਾਬੇ ਨਾਨਕ ਦਾ, ਸਾਡੀ ਐਕਸਪੈਕਟੇਸ਼ਨ ਇਹ ਹੁੰਦੀ ਆ ਕਿ ਉੱਥੇ ਸ਼ਰਾਬ, ਤੰਬਾਕੂ, ਮੀਟ ਇਹ ਨਾ ਹੋਣ, ਉਹ ਹੋ ਨਹੀਂ ਸਕਦਾ। ਸੋ ਇੱਕ ਵਿਰੋਧਾਭਾਸ ਹੈ, ਅਸੀਂ ਕਨਫਿਊਜ਼ਨ ਸਟੇਟ ਦੇ ਵਿੱਚ ਹਾਂ। ਹੈਂ, ਇੱਕ ਪਾਸੇ ਅਸੀਂ ਇਮੋਸ਼ਨਲੀ ਕਹਿ ਰਹੇ ਹਾਂ ਵੀ ਹੋਣਾ ਚਾਹੀਦਾ, ਹੋਣਾ ਚਾਹੀਦਾ ਸਿੱਖੀ ਲਈ, ਪਰ ਉਹ ਐਕਚੁਅਲੀ ਡੈਟਰੀਮੈਂਟਲ ਹੈ। ਇੱਦਾਂ ਸਿੱਖੀ ਗੁਰੂ ਨਾਨਕ ਪਾਤਸ਼ਾਹ ਦੀ ਦੇ ਹੁੰਦਾ ਤਾਂ ਉਹਨਾਂ ਕੋਲ ਤਾਂ 1800 ਘਮਾ ਜ਼ਮੀਨ ਸੀਗੀ, ਹੈ ਨਾ। ਉਹ ਆਪਣੇ ਨਾਂ ਦੇ ਆਪਣੇ ਬੜੇ ਬੜੇ ਬਣਾ ਕੇ ਜਾਂਦੇ ਆਪ, ਹੈ ਨਾ, ਅਤੇ ਉਹ ਐਡੀ ਗੱਲ ਨਹੀਂ ਹੈਗੀ। ਮਤਲਬ ਆਪਾਂ ਨੂੰ ਫੇਅਰ ਐਂਡ ਸਕੇਅਰ, ਆਪਾਂ ਤਾਂ ਡਾਇਰੈਕਟ ਗੱਲ ਕਰਦੇ ਹਾਂ, ਹੈ ਨਾ। ਹੁਣ ਜਿਹੜੀ ਦਿਲ ਵਾਲੀ ਗੱਲ ਤਾਂ ਇਹੀ ਹੈ ਭਾਜੀ, ਦਿਲ ਵਾਲੀ ਗੱਲ ਤਾਂ ਇਹੀ
ਵਾਲੀ ਗੱਲ ਹੋਰ, ਦਿਲ ਵਾਲੀ ਗੱਲ ਹੋਰ ਵੀ ਆਉਣ ਦੀ।
ਹਾਂਜੀ,
ਕੱਲ ਗਿੱਲ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਨਵੇਂ ਕਾਨੂੰਨ ਬਣ ਰਹੇ ਆ ਨਾ, ਵੀ ਜਿਹੜੇ 16 ਸਾਲ ਤੋਂ ਥੱਲੇ ਉਹਨਾਂ ਨੂੰ ਜਿਹੜੇ ਇਲੈਕਟ੍ਰੋਨਿਕ ਮੀਡੀਆ ਤੇ ਕਈਆਂ ਤੇ ਉਹ ਜਿਹੜੇ ਪ੍ਰੋਗਰਾਮ ਆ ਜਿੱਦਾਂ ਟਿਕਟੋਕ ਹੈ ਜਾਂ ਹੋਰ ਇੱਦਾਂ ਦੇ ਆ, ਉਹ ਤੇ ਬੈਨ ਆ। ਆਸਟ੍ਰੇਲੀਅਨ ਕਾਨੂੰਨ ਪਾਸ ਕਰਤਾ, ਉਹਦੀ ਸਾਰੇ ਵਿਸ਼ਵ ਦੇ ਵਿੱਚ ਸ਼ਲਾਘਾ ਹੋਈ ਆ। ਵਿਸ਼ਵ ਵਾਲੇ ਕਹਿ ਰਹੇ ਆ, ਦੁਨੀਆ ਵਾਲੇ, ਉਹਦੀ ਕਾਫੀ ਮੈਂ ਦੇਖਿਆ ਤੇ ਜਿਹੜੇ ਗੋਰਿਆਂ ਦੇ ਰੇਡੀਓ ਵੀ ਆ, ਟੀਵੀ, ਉਹਤੇ ਕਾਫੀ ਡਿਸਕਸ਼ਨ ਹੋਈ ਹੈ, ਡਿਬੇਟ ਹੋ ਰਹੀ ਹੈ ਉਹਦੇ ਤੇ। ਲੋਕ ਕਹਿ ਰਹੇ ਵੀ ਇੱਦਾਂ ਹੋਣਾ ਚਾਹੀਦਾ ਹੈ, ਵੀ ਬਹੁਤ ਮਾੜੀ ਗੱਲ ਹੈ, ਹੋਣਾ ਵੀ ਚਾਹੀਦਾ ਆ, ਕਿਉਂਕਿ ਇਹਦੇ ਨਾਲ ਸਟੂਡੈਂਟ ਨੂੰ ਐਕਸੈਸ ਬਹੁਤ, ਮਤਲਬ ਬੱਚਿਆਂ ਨੂੰ ਐਕਸੈਸ ਬਹੁਤ ਮਿਲ ਗਈ ਆ ਕਿ ਇੱਦਾਂ ਦੇ ਪ੍ਰੋਗਰਾਮ ਦੇਖ ਸਕਦੇ ਆ। ਤੇ ਉਧਰ ਕੱਲ ਘਟਨਾ ਹੋਰ ਵੀ ਬਗੇ ਪਰਸੋਂ, ਤੇ ਹਰਨਾਮ ਸਿੰਘ ਆਪਣੇ ਉਹ ਕਹਿੰਦੇ ਵੀ ਬੱਚਿਆਂ ਦੇ ਨਹੀਂ ਹੈ, 65 ਸਾਲ ਤੋਂ ਉੱਪਰ ਜਿਹੜੇ ਵਿਅਕਤੀ ਆ ਨਾ ਉਹ ਵੀ ਬੜੇ, ਉਹਨਾਂ ਤੇ ਵੀ ਬੈਨ ਲੱਗਣਾ ਚਾਹੀਦਾ, ਉਹ ਵੀ ਯੂਜ ਨਹੀਂ ਕਰ ਸਕਦੇ ਆਪਣੇ ਫੋਨ ਤੇ ਸੀਰੀਅਲ ਦੇਖਣੇ ਜਾਂ ਕੋਈ ਹੋਰ
ਯੂਟਿਊਬ ਜੇ ਆਉਂਦੇ ਆ। ਤੁਸੀਂ ਖਬਰ ਭੇਜੀ ਸੀ ਉਹ ਮੋਟਰਸਾਈਕਲ ਚਲਾਉਂਦੇ ਡਿੱਗ ਪਏ, ਸੀਰੀਅਲ ਦੇਖਦੇ।
ਉਹ ਤੁਸੀਂ ਸੁਣਾ ਨਹੀਂ ਪਈ, ਉਹ ਆਪਣੇ ਅਧਿਕਾਰ ਕੌਰ ਚਲਾ ਰਹੀ ਸੀ, ਅਧਿਕਾਰ ਕੌਰ ਨੀ ਮੋਟਰਸਾਈਕਲ ਚਲਾ ਰਹੀ ਸੀ, ਅਧਿਕਾਰ ਕੌਰ ਤਾਂ ਪਿੱਛੇ ਬੈਠੀ ਸੀ ਤੇ ਚਲਾ ਹਰਨਾਮ ਸਿੰਘ ਮੋਟਰਸਾਈਕਲ ਸੀ, ਬੁਲਟ ਨਵਾਂ ਲਿਆ ਨੀ, ਜਿਹੜੇ ਨਵੇਂ ਮਾਡਲ ਆਏ ਆ ਨਾ ਅੱਜ ਕੱਲ ਆਟੋਮੈਟਿਕ, ਗੇਅਰ ਵੀ ਨਹੀਂ ਬਦਲਣੇ ਪੈਂਦੇ, ਉਹ ਸੀ। ਉਹ ਗਾਣਾ ਲਾਏ ਆ ਤਾਂ ਉਹ ਕਹਿੰਦਾ ਮੈਂ ਨਾ, ਮੈਨੂੰ ਫੋਨ ਆਇਆ, ਮੈਂ ਕਿਹਾ ਕਈ ਦਿਨ ਹੋ ਗਏ, ਅਮਨਦੀਪ ਵੀ ਪੁੱਛਦੇ ਰਹਿੰਦੇ, ਸਾਡੇ ਸਰੋਤੇ ਵੀ ਪੁੱਛਦੇ ਰਹਿੰਦੇ ਆ ਵੀ ਹਰਨਾਮ ਸਿੰਘ ਉਹਨਾਂ ਦੀ ਕੋਈ ਗੱਲ ਨਹੀਂ ਸੁਣਾਈ। ਉਹ ਫਿਰ ਰਿਟਾਇਰਮੈਂਟ ਹੋ ਗਈ ਸਾਡੀ, ਹੈਗੀ ਘਰ ਵਾਲੇ ਦੀ ਵੀ ਹੋ ਗਈ, ਮੇਰੀ ਵੀ ਹੋ ਗਈ, ਦੋਨਾਂ ਨੇ ਸੁਣੇ ਵਾਦੀ ਜਾਂਦੇ ਆਪਾਂ, ਵਾਦੀ ਦੇ ਜਿਗ ਜੈਗ ਹੁੰਦੇ ਨਾ ਜਿੱਦਾਂ ਮੋਟਰਸਾਈਕਲ ਚੱਲਦਾ ਤੇਜ਼, ਮੈਂ ਕਹਿੰਦਾ ਉਹ ਮੋਟਰਸਾਈਕਲ ਨਵਾਂ ਹੈਗਾ ਤੇ ਉਹਦੇ ਕੋਈ ਆਵਾਜ਼ ਨੀ ਆ ਰਹੀ ਹੈ, ਉਹ ਬੜਾ ਐਡਵਾਂਸ ਲੈਵਲ ਦਾ ਮੋਟਰਸਾਈਕਲ ਹੈਗਾ, ਤੇ ਅਧਿਕਾਰ ਕੌਰ ਜੀ ਪਿੱਛੇ ਬੈਠੇ ਨੇ ਗੇ ਤੇ ਉਹਨਾਂ ਨਵਾਂ ਫੋਨ ਵੀ ਲੈ ਲਿਆ ਤੇ ਫੋਨ ਦੇ ਵਿੱਚ ਉਹ ਦੇਖ ਰਹੇ ਨੇ ਆਪਣਾ ਸੀਰੀਅਲ, ਕੋਈ ਆਉਂਦਾ ਹੋਏਗਾ ਪਾਕਿਸਤਾਨੀ ਸੀਰੀਅਲ, ਅੱਜ ਬੜੇ ਮਸ਼ਹੂਰ ਨੇ, ਸਾਡੇ ਨਾਲ ਹੀ ਪਾਕਿਸਤਾਨ ਹੈਗਾ ਕਸ਼ਮੀਰ ਦੇ ਨਾਲ, ਤੇ ਉਹ ਸੀਰੀਅਲ ਦੇਖਦੇ 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 ਉਹਦੇ ਵਿੱਚ ਕੋਈ ਏਦਾਂ ਦੀ ਗੱਲ ਆਈ ਹੋਗੀ, ਉਹ ਜ਼ਿਆਦਾ ਐਕਸਾਈਟ ਹੋ ਗਏ, ਮੋਟਰਸਾਈਕਲ ਤੋਂ ਥੱਲੇ ਡਿੱਗ ਪੈ ਗਏ ਨੇ। ਉਹ ਪਤਾ ਨੀ, ਮੈਂ ਤਾਂ ਦੇਖਿਆ ਨੀ ਕਿਹੜੇ ਵੇਲੇ ਮੋਟਰਸਾਈਕਲ ਥੋੜਾ ਰੈਲਾ ਹੋ ਗਿਆ, ਮੈਂ ਕਿਹਾ ਮੋਟਰਸਾਈਕਲ ਜਿਹੜਾ ਰੈਲਾ ਰੈਲਾ ਜਿਹਾ ਚੱਲ ਰਿਹਾ ਹੈਗਾ, ਇਹ ਚੱਕਰ ਕੀ ਹੈਗਾ? ਜਿਵੇਂ 2 ਕਿਲੋਮੀਟਰ ਦੇ ਬਾਅਦ ਚ ਦੇਖਿਆ ਤਾਂ ਅਧਿਕਾਰ ਕੋਲ ਤਾਂ ਪਿੱਛੇ ਨੀ ਹੈਗੇ, ਉਹ ਤੇ ਮੈਂ ਕੱਲਾ ਹੀ ਜਾ ਰਿਹਾ ਅੱਗੇ, ਤੇ ਮੈਂ ਗੱਲ ਕੀ ਹੋਈ ਆ? ਉਹ ਫਿਰ ਬਾਅਦ ਚ ਪਤਾ ਲੱਗਾ ਤਾਂ ਜਿਸ ਵੇਲੇ ਬਾਅਦ ਚ 2-3 ਕਿਲੋਮੀਟਰ ਮੈਂ ਮੁੜ ਕੇ ਆ ਰਿਹਾ ਆਇਆ, ਤੇ ਉੱਥੇ ਝੁਰਮੁਟ ਜਿਹਾ ਲੱਗਿਆ ਬੰਦਿਆਂ ਦਾ, ਉਹ 3-4 ਫਸਟ ਏਡ ਲੈ ਕੇ ਆ ਗਏ, ਉਹ ਅਧਿਕਾਰ ਕੌਰ ਹੁਣੀ ਥੱਲੇ ਡਿੱਗਿਆ ਤਾਂ ਲੱਤਾਂ ਬਾਹਾਂ ਢਿੱਲ ਹੋਈਆਂ ਤਾਂ ਪੱਟੀਆਂ ਉਹਨਾਂ ਦੇ ਕਾਰਨ, ਉਹ ਬਾਅਦ ਚ ਪਤਾ ਲੱਗਾ ਵੀ ਉਹ ਨਾ ਸੀਰੀਅਲ ਦੇਖ ਰਿਹਾ ਸੀ ਆਪਣੇ ਮੋਬਾਈਲ ਫੋਨ ਤੇ, ਤੇ ਪਤਾ ਨੀ ਲੱਗਾ ਮੈਂ ਬ੍ਰੇਕ ਮਾਰ ਬੋਲੀ ਉਹ ਥੱਲੇ ਡਿੱਗਿਆ ਰਹੇ। ਤਾਂ ਇਸੇ ਕਰਕੇ ਮੈਂ ਚਾਹੁੰਦਾ ਜਿਹੜਾ ਹੈ ਨਾ ਸਿਆਣਿਆਂ ਵਾਸਤੇ ਵੀ ਹੈ, ਜਿਹੜਾ 65 ਤੋਂ ਉੱਪਰ ਆ ਉਹਨਾਂ ਤੇ ਬਹਿਣ ਲੱਗਣਾ ਚਾਹੀਦਾ ਹੈਗਾ, ਉਹ ਸਾਰਾ ਦਿਨ ਆਪਣੇ ਇਹੀ ਦੇਖੀ ਜਾਂਦੇ, ਰੋਟੀ ਪਕਾਉਣੀ ਨੀ ਹੈਗੀ ਹੈ, ਆ ਸੀਰੀਅਲ ਅੱਜ ਆ ਸ਼ਰਦਾ ਨੇ ਕੀ ਕਿਹਾ, ਅੱਜ ਆਪਣੇ ਆ ਸਦੀਕੀ ਨੇ ਕੀ ਕਿਹਾ, ਅੱਜ ਕਿਹੜੀ ਆ ਪਾਕਿਸਤਾਨ ਜਿਹੜੀ ਹੀਰੋਇਨ ਬੜੀ ਮਸ਼ਹੂਰ ਹੈਗੀ ਹੈ, ਉਹਦੇ ਸੀਰੀਅਲ ਬੜੇ ਚੱਲਦੇ ਨੇ, ਤੇ ਉਹੀ ਰਹਿੰਦੇ ਨੇ ਸਾਰਾ ਦਿਨ, ਉਹੀ ਕੰਮ ਹੋਈ ਜਾਂਦਾ ਹੈਗਾ, ਤੇ ਜਿਹੜੇ ਕਹਿੰਦਾ ਰੋਟੀ ਬਣਾਈ, ਕਹਿੰਦਾ ਰੋਟੀ ਤਾਂ ਅੱਜ ਬਣੀ ਨੀ ਹੈਗੀ, ਸੀਰੀਅਲ ਨੀ ਖਤਮ ਹੋਇਆ ਤਾਂ ਕਰੀਏ ਕੀ, ਹੋਣਾ ਪ੍ਰੋਬਲਮ ਇਹ ਆ, ਇਸ ਲਈ ਇਹ ਜਿਹੜੇ ਇਹ ਬੰਦ ਹੋਣੇ ਚਾਹੀਦੇ ਨੇਗੇ, ਕਹਿੰਦੇ 65 ਦੇ ਉੱਪਰ ਵੀ, ਤੁਹਾਡਾ ਕੀ ਖਿਆਲ ਹੈ ਮੈਨੂੰ?
ਨਹੀਂ, ਮੇਰਾ ਖਿਆਲ 65 ਦੇ ਉੱਤੋਂ ਤਾਂ ਮਤਲਬ ਖੁੱਲੇ ਰਹਿਣੇ ਚਾਹੀਦੇ, ਕਿਉਂਕਿ ਉਦੋਂ ਬੰਦਾ ਰਿਟਾਇਰ ਹੁੰਦਾ ਤੇ ਉਹਦੇ ਕੋਲ ਟਾਈਮ ਹੁੰਦਾ। ਦੇਖੋ ਨਹੀਂ ਨਹੀਂ ਉਹ ਤਾਂ ਦੇਖੋ ਉਹ ਤਾਂ ਬੰਦ ਹੀ ਹੈ ਫੋਨ, ਜਿਹੜਾ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਮੋਬਾਈਲ ਫੋਨ ਬੰਦ ਹੈ ਡਰਾਈਵਿੰਗ ਕਰਨ ਵੇਲੇ, ਠੀਕ ਹੈ, ਤੇ ਪਰ ਮੈਂ ਇੰਡੀਆ ਦੇ ਵਿੱਚ
ਜਿਸ ਵੇਲੇ ਸੀਰੀਅਲ ਚੱਲਦਾ ਹੁੰਦਾ, ਚਾਹੇ ਬੰਦ ਹੋਵੇ ਚਾਹੇ ਚੱਲਦਾ ਹੋਵੇ, ਬੰਦਾ ਰਿਸਕ ਲੈ ਲੈਂਦਾ ਹੈ।
ਠੀਕ ਹੈ। ਨਹੀਂ ਮੈਂ ਖੁਦ ਦੇਖਿਆ ਮੋਹਾਲੀ, ਮੈਂ ਕੱਲ੍ਹ ਵੀ ਗੱਲ ਸੁਣਾਈ ਸੀ, ਮੈਂ ਆਪਣੇ ਚੰਡੀਗੜ੍ਹ ਤੋਂ ਜਾ ਰਿਹਾ ਸੀ ਨਵਾਂ ਸ਼ਹਿਰ ਨੂੰ, ਅਤੇ ਮੇਰੇ ਨਾਲ ਉਹ ਗੱਡੀ ਲੰਘੀ ਅਤੇ ਮੈਂ ਲੰਘਿਆ, ਉਦੋਂ ਬਾਈਪਾਸ ਕੀਤਾ ਅਤੇ ਉਹ ਸੁਣਨ ਹੀ ਰਹੇ ਸੀ, ਮੈਨੂੰ ਹੋਰਨ ਮਾਰ ਰਿਹਾ ਸੀ, ਉਹ ਸਾਈਡ 'ਤੇ ਨਹੀਂ ਸੀ ਹੋ ਰਿਹਾ ਉਹ, ਅਤੇ ਉਹ ਮੈਂ ਚੰਗੇ ਹੋਰਨ ਮਾਰ ਮਾਰ ਕੇ ਨਾ ਫਿਰ ਮੈਂ ਇੱਦਾਂ ਦੇਖਿਆ ਉਹਨੂੰ ਸਾਈਡ 'ਤੇ ਨੂੰ, ਅਤੇ ਉਹ ਮੂਹਰੇ ਡੈਸ਼ਬੋਰਡ ਦੇ ਉੱਤੇ ਕੈਮਰਾ ਆਪਣੇ ਫੋਨ ਰੱਖਿਆ ਹੋਇਆ ਸੀ ਅਤੇ ਉਹ ਆਰਾਮ ਨਾਲ ਸੀਰੀਅਲ ਦੇਖ ਰਿਹਾ ਸੀ, ਅਤੇ ਰਾਈਟ ਲੇਨ 'ਚ ਫਾਸਟ ਲੇਨ 'ਚ ਉਹ ਸਲੋਅ ਸਪੀਡ 'ਤੇ ਜਾ ਰਿਹਾ ਸੀ ਸੀਰੀਅਲ ਦੇਖਦਾ ਹੋਇਆ ਬੰਦਾ, ਮਤਲਬ ਮੈਂ ਉਹਨੂੰ ਮੈਂ ਹੋਰਨ ਮਾਰਿਆ, ਮੈਂ ਕਿਹਾ ਤੂੰ ਮਰਨਾ ਹੈ, ਅਤੇ ਉਹ ਬੰਦਾ ਉਹਨੂੰ ਕੋਈ ਅਸਰ ਨਹੀਂ ਹੈਗਾ, ਮਤਲਬ ਉਹ ਮਤਲਬ ਹਾਈ ਫ੍ਰੀ ਵੇ
ਦੇ ਸਾਈਡ ਵੀ ਨਹੀਂ ਦੇਖਦੇ, ਜਿਹੜੇ ਟਰਨ ਹੁੰਦੇ ਕੋਈ ਸਾਈਡ ਨਹੀਂ ਦੇਖਦਾ
ਭਾਜੀ ਆਪਣੇ ਨਾਲ, ਨਾ ਕੋਈ ਨਹੀਂ ਆਪਣੇ ਨਾਲ ਨਾ ਬੜੇ ਸਤਿਕਾਰ ਸਰੋਤੇ ਜੁੜੇ ਨੇ, ਅਤੇ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਤੁਹਾਡੀ ਮੂਰਤੀਆਂ ਵਾਲੀ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਇੱਥੇ ਓਨਟਾਰੀਓ ਵਿੱਚ ਵੀ ਇੱਕ ਹਨੂੰਮਾਨ ਜੀ ਦੀ ਮੂਰਤੀ ਲਗਾਈ ਹੈ ਅਤੇ ਉਹਦਾ ਵੀ ਇਹੀ ਹਾਲ ਹੈ। ਮੈਂ ਇਕੱਲੇ ਧਰਮ ਦੀ ਮੂਰਤੀਆਂ ਦੀ ਗੱਲ ਨਹੀਂ ਕਰਦਾ, ਮੈਂ ਕਰਦਾ ਹਾਂ ਜਿਹੜੇ ਸਾਡੇ ਸਤਿਕਾਰਤ ਮਤਲਬ ਫਰੀਡਮ ਫਾਈਟਰ ਹੈ, ਭਗਤ ਸਿੰਘ ਹੁਣੀ ਹੋ ਗਏ, ਲਾਲਾ ਲਾਜਪਤ ਰਾਏ ਜੀ ਹੋ ਗਏ, ਆਪਣੇ ਅੰਬੇਦਕਰ ਜੀ ਹੋ ਗਏ, ਜਾਂ ਹੋਰ ਵੀ ਊਧਮ ਸਿੰਘ, ਜਿਨ੍ਹਾਂ ਦੀਆਂ ਚੌਂਕਾਂ ਦੇ ਵਿੱਚ ਆਪਾਂ ਮੂਰਤੀਆਂ ਲਾਈਆਂ ਹੋਈਆਂ ਨੇ, ਉਹ ਉਹਨਾਂ ਦਾ ਹਾਲ ਵੀ ਤੁਸੀਂ ਦੇਖੋ ਜਾ ਕੇ, ਉਹ ਬਿੱਠਾਂ ਨਾਲ ਭਰ ਦਿੰਦੇ ਕਾਂ, ਜਿਹੜੇ ਬੁਰੇ ਹਾਲ ਲੋਕ, ਮਤਲਬ ਧੂੜ ਭਰੀ ਪਈ ਆ, ਉਹਨਾਂ ਦੇ ਆਲੇ ਦੁਆਲੇ ਕੋਈ ਹੈ ਨਹੀਂ, ਬਸ ਉਹ ਜਿੱਦਣ ਕੋਈ ਉਹਨਾਂ ਦਾ ਦਿਨ ਹੁੰਦਾ ਉਹਨੂੰ ਸਾਫ਼ ਸੁਫ਼ ਕਰਕੇ ਉਹਦੇ ਫੁੱਲ ਚੜ੍ਹਾ ਕੇ ਫੋਟੋ ਖਿਚਾ ਕੇ ਅਖਬਾਰ 'ਚ ਲਵਾ ਦਿੰਦੇ ਨੇ, ਇੰਨੀ ਕੁ ਸਾਡੀ ਦੇਸ਼ ਭਗਤੀ ਹੈ।
ਕਈ ਸ਼ਰਾਰਤੀ
ਕਾਲਕ ਮਲ ਜਾਂਦੇ ਨੇ, ਉਹ ਮੁੱਛਾਂ ਲਾ ਦਿੰਦੇ ਨੇ ਉਹਨਾਂ ਦੇ ਕੁਛ, ਸੋ ਇਹ ਜਿਹੜੀਆਂ ਮੂਰਤੀਆਂ ਆਪਾਂ ਧਰਮ ਦੇ ਨਾਂ 'ਤੇ ਵੀ, ਚਲੋ ਹਿੰਦੂ ਭਾਈਚਾਰੇ ਦੀ ਆਪਾਂ ਗੱਲ ਕਰਦੇ ਹਾਂ, ਮੈਨੂੰ ਵੀ ਉਨਾ ਹੀ ਸਤਿਕਾਰ ਆ, ਤੁਸੀਂ ਦੇਖੋ ਮੇਰੇ ਪਿੱਛੇ ਕਿਤਾਬਾਂ ਪਈਆਂ ਨੇ, ਇਹ ਵੇਦ ਪੁਰਾਣ ਸਾਰੇ ਪਏ ਇੱਥੇ, ਅਸੀਂ ਪੜ੍ਹਦੇ ਹਾਂ, ਸਾਡੇ ਸਤਿਕਾਰਤ ਨੇ ਉਹ, ਹੈ ਨਾ। ਸਾਨੂੰ ਮੈਨੂੰ ਨਾ ਮਤਲਬ ਜਦੋਂ ਮੈਂ ਵੀ ਮੂਰਤੀ ਖੜੀ ਦੇਖਦਾ ਹਾਂ ਬਾਹਰ, ਮੈਨੂੰ ਵੀ ਦੁੱਖ ਲੱਗਦਾ ਆ, ਕਿਉਂਕਿ ਚਲੋ ਮੂਰਤੀ ਉਹ ਤਾਂ ਮੂਰਤ ਹੈ ਇੱਕ, ਪਰ ਅਸਲੀ ਸ਼ਿਵ ਜੀ ਦਾ ਮਤਲਬ ਜਾਂ ਹਨੂੰਮਾਨ ਜੀ ਦਾ ਮਤਲਬ ਅਸਲੀ ਹੋਰ ਹੈ, ਜੇ ਦੇਖਿਆ ਜਾਵੇ ਅਧਿਆਤਮਿਕ ਤੌਰ 'ਤੇ ਬੜੇ ਪਵਿੱਤਰ ਉਹ ਕੌਨਸੈਪਟ ਨੇ ਜਿਨ੍ਹਾਂ ਨੂੰ ਅਸੀਂ ਮੂਰਤੀ ਦੇ ਰੂਪ ਦੇ ਵਿੱਚ ਪੇਸ਼ ਕੀਤਾ, ਅਤੇ ਉਹ ਕੌਨਸੈਪਟ ਜਿਹੜੇ ਚਾਹੇ ਜਿਸ ਮਰਜ਼ੀ ਰੂਪ 'ਚ ਪੇਸ਼ ਕੀਤੇ ਆ, ਹੈਂ, ਉਹਨਾਂ ਦੀ ਬੇਅਦਬੀ ਆ ਇਹ ਮੇਰੇ ਹਿਸਾਬ ਨਾਲ, ਤਾਂ ਮੈਂ ਤਾਂ ਇਹ ਤੱਕਦਾ। ਚਲੋ ਗੌਰਵ ਸ਼ਰਮਾ ਜੀ ਹੁਣ ਵੀ ਮੇਰੇ ਨਾਲ ਸਹਿਮਤ ਨੇ, ਅਤੇ ਸਾਡੇ ਨਾਲ ਸਹਿਮਤ ਨੇ ਸਾਡੇ ਬੜੇ ਸਤਿਕਾਰ ਦਿੱਲੀ ਤੋਂ ਬਲਦੀਪ ਸਿੰਘ ਰਾਮੂਵਾਲੀਆ ਦੀ ਫਤਿਹ ਬੁਲਾ ਰਹੇ ਨੇ, ਅਤੇ ਉਹ ਵੀ ਸਾਡੇ ਨਾਲ ਆਪਣੇ ਵਿਚਾਰਾਂ
ਦੀ ਦਿੱਲੀ ਤੋਂ ਤੜਕੇ ਤੜਕੇ
ਇਹ ਸਾਡੇ ਨਾਲ ਅਕਸਰ ਜੁੜਦੇ ਨੇ, ਤਾਂ ਬੜੇ ਗੁਣੀ ਗਿਆਨੀ ਨੇ, ਅਤੇ ਇਹਨਾਂ ਦਾ ਤੁਸੀਂ ਫੋਲੋ ਕਰੋ ਭਾਅ ਜੀ ਫੇਸਬੁੱਕ ਦੇ ਉੱਤੇ, ਵੀਡੀਓ ਰੋਜ਼ ਇੱਕ ਪਾਉਂਦੇ ਨੇ, ਬਹੁਤ ਆਲਾ ਦਰਜੇ ਦੀ ਜਾਣਕਾਰੀ ਪੇਸ਼ ਕਰਦੇ ਨੇ, ਅਤੇ ਇਹ ਇਹਨਾਂ ਨੇ ਵੀ
ਦਿੱਲੀ ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਨੇ,
ਹਾਂ ਇਹਨਾਂ ਨੂੰ ਆਪਾਂ ਪੁੱਛ ਲੈਂਦੇ ਹਾਂ, ਅਤੇ ਇਹ ਕਹਿੰਦੇ ਆ ਕਿ ਕਿਸੇ ਵੇਲੇ ਧਰਮ ਪ੍ਰਚਾਰ ਕਮੇਟੀ ਨੇ ਮਤਾ ਵੀ ਪਾਸ ਕੀਤਾ ਸੀ ਕਿ ਗੁਰੂ ਸਾਹਿਬ ਦੇ ਨਾਮ 'ਤੇ ਦੁਕਾਨਾਂ ਅਤੇ ਸਥਾਨਾਂ ਦੇ ਨਾਮ ਨਾ ਰੱਖੇ ਜਾਣ। ਦੇਖੋ ਮੈਂ ਪੜ੍ਹਿਆ ਨਹੀਂ ਸੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਸੀ, ਪਰ ਇੱਕ ਨਾ ਲੌਜੀਕਲੀ ਸਾਡੇ ਦਿਲ ਦੀ ਗੱਲ ਹੈ, ਮਤਲਬ ਮੈਨੂੰ ਦੁੱਖ ਲੱਗਦਾ ਆ ਜਦੋਂ ਮਤਲਬ ਆਪਾਂ ਇਹੋ ਜਿਹੇ ਹਾਂ, ਇਹਨੂੰ ਸ਼ੋਸ਼ਾ ਕਹਿੰਦੇ ਆ, ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਆਸਟ੍ਰੇਲੀਆ ਦੀਆਂ ਜਾਂ ਵਿਦੇਸ਼ਾਂ ਦੇ ਵਿੱਚ, ਉਹ ਇਸ ਚੀਜ਼ ਨੂੰ ਪ੍ਰਾਈਡ ਇੱਕ ਅਚੀਵਮੈਂਟ ਕਰਨੀ ਆ ਕਿ ਅਸੀਂ ਲੌਬੀ ਕਰ ਕਰਕੇ ਜੀ ਆਹ ਕੰਮ ਕਰਤਾ, ਅਸੀਂ ਜੀ ਆਹ ਨਾਂ ਰਖਾਤਾ, ਅਸੀਂ ਜੀ ਉਹ ਨਾਂ ਰਖਾਤਾ। ਹੁਣ ਉੱਥੇ ਮੈਲਬਨ ਦੇ ਵਿੱਚ ਉਹ ਗਾਂਧੀ ਜੀ ਦਾ ਬੁੱਤ ਲਵਾਉਣ ਨੂੰ ਰੌਲਾ ਪੈ ਗਿਆ, ਫਿਰ ਉਹ ਰੌਲਾ ਪੈ ਗਿਆ ਪਹਿਲਾਂ ਲਵਾਉਣ ਦਾ ਫਿਰ ਲਾਹਣ ਦਾ, ਹੈ ਨਾ। ਤੋ ਇਹ ਜਿਹੜੀ ਖਿੱਚੋਤਾਣ ਹੈ ਬੇਲੋੜੀ, ਹੈ ਨਾ, ਉਹ ਸਾਨੂੰ ਲੋੜ ਨਹੀਂ ਹੈਗੀ। ਅਤੇ ਬਾਕੀ ਜਿਹੜੇ ਆਪਣੇ ਦੇਸ਼ ਭਗਤ ਵੀ ਹੈ, ਅਸੀਂ ਆਪਾਂ ਮਿਊਜ਼ੀਅਮ ਬਣਾਈਏ, ਹਰੇਕ ਸ਼ਹਿਰ ਦੇ ਵਿੱਚ ਇੱਕ ਮਿਊਜ਼ੀਅਮ ਹੋਵੇ, ਉੱਥੇ ਦੇਸ਼ ਭਗਤਾਂ ਦੀਆਂ ਛੋਟੀ ਛੋਟੀਆਂ ਮੂਰਤੀਆਂ ਅੰਦਰ ਹੋਣ, ਉਹਨਾਂ ਦੇ ਬੁੱਤ ਹੋਣ, ਉਹਨਾਂ ਦੇ ਬਾਰੇ ਇਨਫੋਰਮੇਸ਼ਨ ਹੋਵੇ, ਫੋਟੋਆਂ ਹੋਣ, ਜੋ ਮਰਜ਼ੀ ਲਵਾਓ, ਪਰ ਓਪਨ।
ਬਿਲਕੁਲ ਤੁਹਾਡੀ ਗੱਲ, ਜੇ ਇੱਦਾਂ ਦੇ ਮਿਊਜ਼ੀਅਮ ਬਣਨਾ, ਉੱਥੇ ਜਿੱਡੇ ਜਿੱਡੇ ਮਰਜ਼ੀ ਸਟੈਚੂ ਤੁਸੀਂ ਲਾ ਸਕਦੇ ਆ ਮਿਊਜ਼ੀਅਮ ਦੀ ਬਾਉਂਡਰੀ ਦੇ ਵਿੱਚ,
ਦੇਖਭਾਲ ਸਾਫ਼ ਸਫਾਈ ਦੇ ਹੁੰਦੇ ਆ, ਚੌਂਕਾਂ ਦੇ ਵਿੱਚ ਕੌਣ ਕਰਦਾ, ਹੈ ਨਾ। ਤੇ ਸਾਡੇ ਨਾਲ ਇਸੇ ਮੁੱਦੇ ਤੇ ਗੁਰਵਿੰਦਰ ਸਿੰਘ ਨੱਤ ਜੁੜੇ ਨੇ, ਕਹਿੰਦੇ ਰਿਲੀਜਨ ਸ਼ੁੱਡ ਬੀ ਕੈਪਟ ਟੂ ਰਿਲੀਜਨ ਪਲੇਸਿਸ ਐਂਡ ਯੂਅਰ ਓਨ ਸਪੇਸਿਸ ਸੱਚ ਐਜ਼ ਹੋਮਸ। ਬਿਲਕੁਲ ਸਹਿਮਤ ਹਾਂ, ਬ੍ਰਿੰਗਿੰਗ ਦਿਸ ਟੂ ਸੋਸ਼ਲ ਪਲੇਸਿਸ, ਵਰਕ ਪਲੇਸਿਸ ਇਜ਼ ਨੋਟ ਰਾਈਟ, but advantage taker people who use religion as a weapon to achieve their goal of getting famous or in politics. This has nothing to do with respect and religion. 100% ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਹੜੇ ਲੋਕ ਇਹਦੇ ਜਿਹੀਆਂ ਗੱਲਾਂ ਨੂੰ ਲੌਬੀ ਕਰ ਰਹੇ ਨੇ ਜਾਂ ਪੋਲੀਟੀਸ਼ੀਅਨਾਂ ਨੂੰ ਵਿੱਚ ਇਨਵੋਲ, ਹੁਣ ਦੇਖੋ ਗੁਰੂ ਨਾਨਕ ਲੇਕ ਦਾ ਨਾਮ ਤਾਂ ਰੱਖ ਲਿਆ, ਹੁਣ ਕੀ ਉੱਦਣ ਦਾ ਕੀ ਵਾਲੀਬਾਲ ਚੱਲ ਰਿਹਾ ਵਿਕਟੋਰੀਆ ਦੇ ਪਾਰਲੀਮੈਂਟ ਦੇ ਵਿੱਚ? ਓਪੋਜੀਸ਼ਨ ਅਤੇ ਗੌਰਮੈਂਟ 'ਚ ਵਾਲੀਬਾਲ ਚੱਲ ਰਿਹਾ, ਉਹ ਉੱਧਰ ਚਿੱਕਾ ਉੱਧਰ ਬਾਲੀ ਲਾਉਂਦੇ ਨੇ, ਉੱਧਰ ਬਾਲੀ ਲਾਉਂਦੇ ਨੇ, ਅਖੀਰ ਨੂੰ ਕੀ ਆ ਨੈਸ਼ਨਲ ਲੈਵਲ ਦਾ ਜੋਕ ਬਣ ਚੁੱਕਾ ਇਹ, ਹੈ ਨਾ? ਅਤੇ ਤੁਸੀਂ ਆਪਾਂ ਅਚੀਵ ਕੀ ਕੀਤਾ? ਜੇ ਕਹੋ ਕਿ ਸਿੱਖੀ ਮਸ਼ਹੂਰ ਹੋ ਗਈ, ਸਿੱਖੀ ਤਾਂ ਪਹਿਲਾਂ ਹੀ ਮਸ਼ਹੂਰ ਹੈ, ਸਿੱਖੀ ਤਾਂ ਕੋਵਿਡ ਦੇ ਵਿੱਚ ਅੱਗਾਂ ਦੇ ਵਿੱਚ, ਹੁਣ ਇੱਥੇ ਹੜ੍ਹ ਆਏ ਸੀਗੇ, ਸਾਡੀ ਸਾਰੀ ਸਿੱਖ ਕਮਿਊਨਿਟੀ ਨੇ ਇੱਕ ਮਹੀਨਾ ਮਤਲਬ ਫੂਡ ਬਣਾ ਬਣਾ ਕੇ ਦਿੱਤਾ, ਉਹ ਵੀ ਇੱਦਾਂ ਨਹੀਂ ਦਿੱਤਾ ਵੀ ਚਲੋ ਫੀਲਡ 'ਚ ਜਾ ਕੇ ਵੀ ਦਿੱਤਾ, ਪਰ ਐਮਰਜੈਂਸੀ ਸਰਵਿਸਾਂ ਨੂੰ ਪਿੱਛੋਂ ਸਪੋਰਟ ਕੀਤਾ, ਠੀਕ ਹੈ? ਸੋ ਸਿੱਖ ਤਾਂ ਦੁਨੀਆ ਦੇ ਵਿੱਚ ਪਹਿਲਾਂ ਹੀ ਮਤਲਬ ਇਹ ਕੋਨਸੈਪਟ ਸਾਰੀ ਦੁਨੀਆ ਨੂੰ ਹੀ ਪਤਾ ਆ, ਪਰ ਆਪਾਂ ਥੋੜ੍ਹਾ ਜਿਹਾ ਗੁਰੇਜ ਕਰੀਏ ਇਹਨਾਂ ਚੀਜ਼ਾਂ ਤੋਂ। ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਆ, ਸਾਡੇ ਦਿਲ ਵੀ ਇਹੀ ਕਹਿ ਰਿਹਾ ਕਿ ਧਰਮ ਨੂੰ ਆਪਾਂ ਆਪਣੇ ਧਾਰਮਿਕ ਥਾਵਾਂ ਦੇ ਉੱਤੇ ਬਿਹਤਰ ਬਣਾ ਕੇ, ਬਿਹਤਰ ਚਲਾ ਕੇ ਲੋਕਾਂ ਨੂੰ ਦਿਖਾਈਏ, ਲੋਕ ਉੱਥੇ ਆਉਣ ਆਪਣੀ ਸਪਿਰਚੁਅਲ ਫੁਲਫਿਲਮੈਂਟ ਦੇ ਲਈ, ਆਪਣੀ ਰੂਹਾਨੀ ਲੋੜਾਂ ਪੂਰਤੀ ਕਰਨ ਦੇ ਲਈ। ਗੁਰੂ ਘਰ ਇੱਕ ਇੱਕ ਸਕੂਲ ਵਾਂਗਰ ਬਣਾਈਏ ਜਿੱਥੇ ਉਹ ਆ ਕੇ ਉਹ ਚੀਜ਼ਾਂ ਸਿੱਖਣ। ਲੇਕ ਦਾ ਨਾਮ ਰੱਖ ਕੇ ਜਾਂ ਪਾਰਕ ਦਾ ਨਾਮ ਰੱਖ ਕੇ ਉੱਥੇ ਕਿਹੜੀ ਸਪਿਰਚੁਅਲਿਟੀ ਸਿੱਖਣੀ ਆਪਾਂ ਜਾ ਕੇ?
ਇੱਕ ਇੱਕ ਸਾਨੂੰ ਉਲਾਂਭਾ ਵੀ ਆਇਆ ਬਹੁਤ ਬੜਾ।
ਹਾਂਜੀ,
ਕਹਿੰਦੇ ਅਮਨਦੀਪ ਨੇ ਆਪਣੀ ਐਨਾਲਿਸਿਸ ਕੀਤੀ ਕਿ ਪੰਜਾਬ ਦਾ ਸੀਐਮ ਕਿਹੜਾ ਹੋਣਾ ਚਾਹੀਦਾ, ਵਿੱਚ ਮੈਂ ਵੀ ਥੋੜ੍ਹੀ ਜਿਹੀ ਸ਼ਮੂਲੀਅਤ ਕੀਤੀ ਹੈ। ਹੁਣ ਕਹਿੰਦੇ ਨੈਸ਼ਨਲ ਲੈਵਲ ਤੇ ਡਿਸਕਸ਼ਨ ਦੱਸੀ ਨਹੀਂ ਹੈ ਵੀ ਦੇਸ਼ ਦਾ ਪ੍ਰਾਈਮ ਮਿਨਿਸਟਰ ਦੇ ਕਿਹੜੇ ਕਿਹੜੇ ਕੈਂਡੀਡੇਟ ਇੰਡੀਆ ਦੇ ਵਿੱਚ ਇਸ ਵੇਲੇ ਅਵਾਈਬਲ ਆ ਜਿਹੜੇ ਕਿ ਬਣ ਸਕਦੇ ਆ, ਉਹਦੇ ਤੇ ਥੋੜ੍ਹੀ ਜਿਹੀ ਅਮਨਦੀਪ ਗੱਲ ਕਰ ਲਈਏ।
ਨਹੀਂ, ਉਹ ਅਗਲੇ ਹਫ਼ਤੇ ਕਰਨੀ ਹੈ, ਪਰ ਪਹਿਲਾਂ ਘਰਾਂ ਦੀ ਗੱਲ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ ਜਿਹੜੀ।
ਹਾਂਜੀ, ਉਹ ਇੱਕ ਉਹ ਵੀ ਆਰਟੀਕਲ। ਹਾਂਜੀ, ਘਰਾਂ ਦੀ ਗੱਲ,
ਆਪਣੇ ਕੋਲ ਟਾਈਮ ਥੋੜ੍ਹਾ ਘੱਟ ਹੈ ਅਤੇ ਇਸ ਕਰਕੇ ਨਾ ਹੁਣ ਆਪਣੇ ਕੋਲ ਸਿਰਫ 14 ਕੁ ਮਿੰਟ ਹੀ ਰਹਿ ਗਏ ਆ। ਅਤੇ ਇੱਕ ਬਰਖਤ 30-35 ਬਿੱਲ ਪਾਸ ਹੋਏ ਆ ਪਿਛਲੇ ਹਫ਼ਤੇ, ਉਹਨਾਂ ਦੇ ਵਿੱਚ ਇੱਕ ਬਿੱਲ ਇਹ ਵੀ ਹੈ ਕਿ ਜਿਹੜੀ ਆਪਾਂ ਪਿਛਲੇ ਡੇਢ ਕੁ ਮਹੀਨੇ ਤੋਂ ਗੱਲ ਕਰ ਰਹੇ ਸੀ ਵੀ ਜਿਹੜੇ ਨਵੇਂ ਮੁੰਡੇ ਕੁੜੀਆਂ ਆ ਜਾਂ ਫਸਟ ਹੋਮ ਬਾਇਰ ਆ, ਉਹਨਾਂ ਨੂੰ ਘਰ ਲੈਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ ਰਹੀ ਆ। ਉਹਨਾਂ ਕੋਲ ਡਿਪੋਜ਼ਿਟ ਹੈ ਨਹੀਂ, ਕਿਉਂਕਿ ਵੈਲਿਊ ਦੇਖੋ ਸਿਡਨੀ ਦੇ ਵਿੱਚ ਜਿਹੜੀ ਮੀਡੀਅਨ ਵੈਲਿਊ ਆ ਉਹ $9.5 ਲੱਖ ਦਾ ਘਰ ਹੈ, ਠੀਕ ਹੈ? ਬ੍ਰਿਸਬਨ ਦੇ ਵਿੱਚ
ਸਿਡਨੀ 9 ਲੱਖ ਨਹੀਂ ਹੈ, ਸਿਡਨੀ 1.3 ਹੈ, 1.5 ਹੈ ਮੀਡੀਅਨ ਪ੍ਰਾਈਸ।
ਨਹੀਂ, ਮੀਡੀਅਨ ਮਤਲਬ ਐਵਰੇਜ ਇੱਦਾਂ ਆ, ਮਤਲਬ 9.5 ਲੱਖ ਮਤਲਬ ਜਿਹੜੇ ਬਾਹਰਲੇ ਸਬਰਬਨ। ਹਾਂ, ਅਤੇ ਉਹਦੇ ਵਿੱਚੋਂ ਦੇਖ ਲਓ ਵੀ ਤੁਸੀਂ ਜੇ 20% ਕਰ ਲਓ ਤਾਂ 2 ਲੱਖ ਦੇ ਕਰੀਬ ਬਣ ਜਾਂਦਾ ਹੈ ਨਾ ਡਿਪੋਜ਼ਿਟ। ਇੰਨਾ ਨਹੀਂ ਜੁਟਾ ਪਾਉਂਦੇ, ਇੰਨੀ ਤਨਖਾਹ ਨਹੀਂ ਹੁੰਦੀ ਉਹਨੂੰ ਸਰਵਿਸ ਕਰਨ ਦੇ ਲਈ, ਲੋਨ ਨਹੀਂ ਮਿਲਦਾ, ਕਈ ਕੁਛ ਨਹੀਂ ਹੁੰਦਾ ਹੈ ਨਾ। ਸੋ ਇਸ ਕਰਕੇ ਹੁਣ ਜਿਹੜਾ ਡਿਪੋਜ਼ਿਟ ਹੈ ਉਹ ਦੇ ਕੇ ਕਿੱਦਾਂ ਮਤਲਬ ਬੰਦਾ ਕਰ ਸਕਦਾ? ਅਤੇ ਇੱਥੇ ਸਰਕਾਰ ਨੇ ਇੱਕ ਸਕੀਮ ਕੱਢੀ ਆ ਭਾਜੀ, ਉਹ ਸਕੀਮ ਦੇ ਬਾਰੇ ਆਪਾਂ ਉਦਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ACT ਉਹਦੇ
ਵਿੱਚ ਗਵਰਨਮੈਂਟ ਪਾਰਟਿਸਿਪੇਸ਼ਨ ਹੈ, ਉਹ ਗਵਰਨਮੈਂਟ ਪਾਰਟਿਸਿਪੇਸ਼ਨ ਵਿਦ ਬਾਇਰਸ ਦੇ ਜੰਗ ਬਾਇਰਸ ਹੈ ਜਿਹੜੇ ਐਲੀਜੀਬਲ ਆ,
ਇਹਦਾ
ਵੀ ਕਰ ਨਹੀਂ ਲੈ ਸਕਦੇ।
ਇਹਦਾ ਨਾਮ
ਮੈਂ ਵੀ ਪੜ੍ਹੀ ਆਈ ਸੀ ਪੇਜਿਸ, ਮੈਨੂੰ ਇਹ ਬੜੀ ਵਾਇਬਲ ਸਕੀਮ ਹੋ ਸਕਦੀ ਹੈ।
ਇਹਦਾ ਨਾਮ ਹੈਗਾ ਹੈਲਪ ਟੂ ਬਾਏ ਸਕੀਮ,
ਹੈਲਪ ਟੂ ਬਾਏ ਸਕੀਮ।
ਤੋ ਇਹਦੇ ਵਿੱਚ ਭਾਜੀ ਵੀ ਤੁਸੀਂ ਥੋੜ੍ਹੇ ਡੋਟ ਪੁਆਇੰਟ ਆਪਾਂ ਸ਼ੇਅਰ ਕਰ ਲਈਏ ਤਾਂ ਜ਼ਿਆਦਾ ਵਧੀਆ ਹੋਏਗਾ। ਅਤੇ ਉਹ ਜਿਹੜੇ ਡੋਟ ਪੁਆਇੰਟ ਹੈ ਉਹ ਇਹ ਹੈ ਵੀ ਜੇ ਤੁਸੀਂ ਘਰ ਖਰੀਦਣ ਦੀ ਸੋਚ ਰਹੇ ਹੋ ਮਤਲਬ ਇਸ ਸਕੀਮ ਦੇ ਅੰਡਰ, ਤਾਂ ਭਾਜੀ ਫਸਟ ਹੋਮ ਬਾਇਰ ਸਕੀਮ ਨਹੀਂ ਹੈਗੀ। ਤੁਸੀਂ ਮਤਲਬ ਜੇ ਪਹਿਲਾਂ ਘਰ ਖਰੀਦ ਚੁੱਕੇ ਹੋ ਤਾਂ ਫਿਰ ਵੇਚ ਦਿੱਤਾ, ਤੁਹਾਡੇ ਕੋਲ ਘਰ ਹੈ, ਮਤਲਬ ਇਹ ਸਿਚੁਏਸ਼ਨ ਹੋਣੀ ਚਾਹੀਦੀ ਵੀ ਤੁਹਾਡੇ
ਕੋਲ
ਘਰ ਹੈ ਨਹੀਂ,
ਦੇਖੋ ਘਰ ਹੈ ਨਹੀਂ,
ਹਾਂ ਹੈ ਨਹੀਂ, ਇਹ ਫਸਟ ਹੋਮ ਬਾਇਰ ਦਾ ਕੋਈ ਇਹਦੇ ਵਿੱਚ ਫੰਡਾ ਨਹੀਂ ਹੈਗਾ,
ਫਸਟ ਹੋਮ ਬਾਇਰ ਦਾ ਕਨਸੈਪਟ ਨਹੀਂ ਹੈ।
ਹਾਂ, ਪਹਿਲੀ ਕੰਡੀਸ਼ਨ ਇਹ ਹੈ ਵੀ ਜੇ ਤੁਸੀਂ ਇਸ ਸਕੀਮ ਦੇ ਵਿੱਚ ਘਰ ਖਰੀਦਣਾ ਚਾਹੁੰਦੇ ਹੋ,
ਜੇ ਤੁਸੀਂ ਪਹਿਲਾਂ ਘਰ ਖਰੀਦ ਲਿਆ ਸੀ, ਤੁਸੀਂ ਵਾਇਬਲ ਨਹੀਂ ਸੀ, ਤੁਹਾਨੂੰ ਵੇਚਣਾ ਪੈ ਗਿਆ ਉਹ ਕਿਸੇ ਕਾਰਨ ਵਰਸ਼, ਤੁਸੀਂ ਉਹਦੀਆਂ ਕਿਸ਼ਤਾਂ ਨਹੀਂ ਦੇ ਸਕੇ, ਉਹ ਤੁਹਾਡਾ ਘਰ ਚਲਾ ਗਿਆ ਤੁਹਾਡੇ ਹੱਥ ਵਿੱਚੋਂ, ਤਾਂ ਤੁਸੀਂ ਤਾਂ ਵੀ ਐਲੀਜੀਬਲ ਹੈ।
ਠੀਕ ਹੈ, ਅਤੇ ਉਹ ਐਲੀਜੀਬਿਲਿਟੀ ਦੇ ਲਈ ਆ ਵੀ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋਣੇ ਚਾਹੀਦੇ ਆ, PR ਨਹੀਂ ਹੋਣੇ ਚਾਹੀਦੇ, ਸਿਟੀਜ਼ਨ ਹੋਣੇ ਚਾਹੀਦੇ ਆ
ਆਸਟ੍ਰੇਲੀਅਨ ਸਿਟੀਜ਼ਨ,
ਤੇ
ਫੋਰਨ ਇਨਵੈਸਟਰ ਨਹੀਂ ਕਰ ਸਕਦੇ,
ਫੋਰਨ ਇਨਵੈਸਟਰ
ਤੇ ਰੋਕ ਲਾਉਣ ਦੇ ਲਈ ਇਹ ਸਕੀਮ ਲਿਆਂਦੀ ਗਈ।
ਹਾਂਜੀ, ਤੇ 18 ਸਾਲ ਤੋਂ ਉੱਪਰ ਹੋਣੇ ਚਾਹੀਦੇ ਆ, ਤੇ ਇੱਕ ਫਾਈਨੈਂਸ਼ੀਅਲ ਕਪੈਸਿਟੀ ਦਾ ਟੈਸਟ ਵੀ ਹੋਏਗਾ। ਉਹ ਇਹ ਹੋਏਗਾ ਕਿ ਮੰਨ ਲਓ ਕਿ ਤੁਸੀਂ ਘਰ ਲੈਣਾ ਸੀ ਤੇ ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਹੈਗੀ ਆ, ਜੇ ਤੁਹਾਡੇ ਕੋਲ ਕਪੈਸਿਟੀ ਹੈ ਨਹੀਂ, ਮਤਲਬ ਜੋਬ ਹੈ ਨਹੀਂ, ਤੁਹਾਡੇ ਕੋਲ ਉਨੀ ਸੇਵਿੰਗ ਹੈ ਨਹੀਂ, ਤਾਂ ਤੁਹਾਨੂੰ ਇਹ ਸਕੀਮ 'ਚ ਨਹੀਂ ਘਰ ਮਿਲੇਗਾ। ਹਾਂ, ਤੋ ਇਸ ਕਰਕੇ ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਜ਼ਰੂਰੀ ਹੋਣੀ ਚਾਹੀਦੀ, ਤੁਹਾਡੀ ਸੇਵਿੰਗਸ ਹੋਣੀ ਚਾਹੀਦੀ ਆ, ਤੁਹਾਡਾ ਸਾਰਾ ਡਾਟਾ ਹੋਣਾ ਚਾਹੀਦਾ, ਤੁਹਾਡੇ ਪੇ ਸਲਿੱਪਾਂ ਹੋਣੀ ਚਾਹੀਦੀਆਂ, ਐਵਰੀਥਿੰਗ ਜੋ ਇੱਕ ਲੋਨ ਲੈਣ ਲਈ ਹੋਣਾ ਚਾਹੀਦਾ ਤੁਹਾਡੇ ਕੋਲ ਹੋਣਾ ਚਾਹੀਦਾ। ਅਤੇ ਜੇ ਤੁਸੀਂ ਆਪ ਘਰ ਲੈਂਦੇ ਹੋ ਤਾਂ ਤੁਹਾਡੀ ਇਨਕਮ 90,000 ਤੋਂ ਘੱਟ ਹੋਣੀ ਚਾਹੀਦੀ, ਜੇ ਮਤਲਬ ਇਨਕਮ ਇਹ ਤੁਹਾਡੀ 1.5 ਲੱਖ ਹੈ, 1.25 ਲੱਖ ਹੈ, ਫਿਰ ਤੁਸੀਂ ਐਲੀਜੀਬਲ ਨਹੀਂ ਹੁੰਦੇ।
ਹਾਂ, ਪਰ 90,000 ਤੋਂ ਘੱਟ ਤੁਹਾਡੀ ਇਨਕਮ ਹੋਣੀ ਚਾਹੀਦੀ, ਉਹ ਵਾਇਬਲ ਇਨਕਮ ਹੋਣੀ ਚਾਹੀਦੀ ਆ, ਤੇ ਫਿਰ ਤੁਸੀਂ ਐਲੀਜੀਬਲ ਆ। ਜੇ ਇਹਦੇ ਵਿੱਚ ਅਮਨਦੀਪ, ਮੈਂ ਜਿੱਥੋਂ ਤੱਕ ਪੜਿਆ ਤੁਹਾਡਾ ਆਰਟੀਕਲ, ਉਹਦੇ ਵਿੱਚ 40% ਤੱਕ ਜਿਹੜੀ ਹੈ ਸਰਕਾਰ ਪਾਊਗੀ, ਜੇ ਕਿਸੇ ਨੇ ਫੋਰ ਐਗਜ਼ਾਮਪਲ 1 ਲੱਖ ਦਾ ਘਰ ਲਿਆ ਤਾਂ 40,000 ਜਿਹੜੇ ਆ ਉਹ ਗੌਰਮੈਂਟ ਪਾਊਗੀ, ਗੌਰਮੈਂਟ ਤੇ ਲੋਨ ਹੋਊਗਾ, ਤੇ ਜਿਹੜਾ ਉਹਦੇ ਲੋਨ ਦਾ ਵਿਆਜ ਨਹੀਂ ਤੁਹਾਨੂੰ ਦੇਣਾ ਪੈਣਾ, ਵਿਆਜ ਤੁਹਾਨੂੰ 60,000 ਤੇ ਦੇਣਾ ਪੈਣਾ 60%। ਤੇ
ਇੱਥੇ ਆਪਾਂ ਹੋਰ ਗੱਲ ਕਰ ਲਈ, ਮਤਲਬ $1 million ਦਾ ਘਰ ਹੈ, ਉਹਦੇ ਵਿੱਚ
ਹਾਂਜੀ
6 ਲੱਖ ਲੋਨ ਤੁਹਾਡੇ ਸਿਰ ਹੋਣਾ ਆ, ਤੇ 4 ਲੱਖ ਲੋਨ ਸਰਕਾਰ ਦੇ ਸਿਰ ਤੋਂ ਹੋਣਾ, 4 ਲੱਖ
ਲੋਨ ਹੋਵੇ ਜਾਂ ਸਰਕਾਰ ਨੇ ਕੰਟਰੀਬਿਊਟ
ਕਰਨਾ। ਹੁਣ ਜਦੋਂ 6 ਲੱਖ ਦੀ ਕਿਸ਼ਤ ਤੁਸੀਂ ਲਾਉਣੀ ਆ, 4 ਲੱਖ ਦੀ ਕਿਸ਼ਤ ਸਰਕਾਰ ਨੇ ਦੇਣੀ ਆ, ਗੌਰਮੈਂਟ ਨੇ, ਜਦੋਂ ਤੁਸੀਂ ਉਹਨੂੰ ਵੇਚਣਾ ਆ, ਮਤਲਬ ਉਹ ਘਰ ਮਤਲਬ 1.5 million ਦਾ ਹੋ ਗਿਆ, ਤਾਂ ਉਹਦੇ ਵਿੱਚੋਂ 40% ਜਿਹੜਾ ਆ ਉਹ ਸਰਕਾਰ ਦਾ, ਉਹ ਸਰਕਾਰ ਨੂੰ ਪੈਸੇ ਚੱਲ ਜਾਣੇ ਆ, 60% ਤੁਹਾਨੂੰ ਚੱਲ ਜਾਣੇ ਆ।
ਸੋ ਕੈਪੀਟਲ ਗੇਨ ਵੀ ਜਿਹੜਾ ਉੱਤੇ ਹੋਣਾ ਉਹਦਾ, ਉਹ ਸਰਕਾਰ ਨੂੰ ਚੱਲ ਜਾਣਾ,
ਹਾਂ, ਉਹ
ਤੁਹਾਨੂੰ ਜਿਹੜਾ 60% ਤੁਹਾਡੇ ਕੋਲ ਰਹਿਣਾ। ਜੇ ਤੁਸੀਂ ਘਰ ਰੱਖਣਾ ਚਾਹੁੰਦੇ ਆ ਤਾਂ ਉਹ ਪੈਸੇ ਤੁਸੀਂ ਪੇ ਕਰ ਸਕਦੇ,
ਉਹ ਪੈਸੇ ਪੂਰੇ ਫੁੱਲ ਪੇ ਕਰ ਸਕਦੇ, ਪਰ ਉਹਦੀ ਇੱਕ ਕੰਡੀਸ਼ਨ ਇਹ ਹੈ ਵੀ ਇਹ ਘਰ ਲੈ ਕੇ ਤੁਹਾਨੂੰ ਵਿੱਚ ਰਹਿਣਾ ਪੈਣਾ ਆ, ਇੱਦਾਂ ਨਹੀਂ ਹੈਗਾ ਵੀ
ਹਾਂਜੀ
ਘਰ ਲੈ ਕੇ ਉਹਨੂੰ ਕਿਰਾਏ ਤੇ ਦੇ, ਕਿਰਾਏ ਤੇ ਨਹੀਂ ਦੇ ਸਕਦੇ,
ਵੇਚ ਨਹੀਂ ਸਕਦੇ,
ਨਹੀਂ ਵੇਚ ਸਕਦੇ
ਕਿਰਾਏ ਤੇ,
ਪਰ ਕਿਰਾਏ ਤੇ ਨਹੀਂ ਦੇ ਸਕਦੇ, ਮਤਲਬ ਇਹ ਇੱਕ ਕੰਡੀਸ਼ਨ ਹੈ। ਤੇ ਦੂਜੀ ਕੰਡੀਸ਼ਨ ਹੈ ਕਿ ਤੁਸੀਂ ਹੋਰ ਲੈਂਡ ਜਾਂ ਪ੍ਰੋਪਰਟੀ ਜਿਹੜੀ ਆ ਉਹ ਓਨ ਨਹੀਂ ਕਰ ਸਕਦੇ ਇੱਥੇ ਆਸਟ੍ਰੇਲੀਆ 'ਚ ਜਾਂ ਕਿਤੇ ਹੋਰ। ਸੋ ਇਹ ਇਹ ਭਾਅ ਜੀ ਇਨਫੋਰਮੇਸ਼ਨ ਮਤਲਬ ਜਿਹੜੀ ਸਾਂਝੀ ਕੀਤੀ ਹੈ,
ਇੱਥੇ ਇੱਕ ਹੋਰ ਕੰਪਲੀਕੇਸ਼ਨ ਵੀ ਆ।
ਹਾਂਜੀ,
ਜੇ ਤੁਸੀਂ ਘਰ ਨੂੰ ਵੇਚਦੇ, ਮੈਨੂੰ ਪਤਾ ਨਹੀਂ ਉਹ ਕੰਪਲੀਕੇਸ਼ਨ ਕਿੱਦਾਂ ਦੂਰ ਹੁੰਦੀ ਹੋਊਗੀ, ਉਹ ਘਰ ਘਾਟੇ ਦੇ ਵਿਕਦਾ ਆ,
ਹਾਂਜੀ,
ਤਾਂ ਜਿਹੜਾ ਘਾਟਾ ਉਹ ਸਰਕਾਰ ਨੂੰ ਪਊਗਾ 40%,
ਸਿੱਧੀ ਸਿੱਧੀ ਗੱਲ ਹੈ। ਤੇ ਦੂਜੀ ਗੱਲ ਇਹ ਹੈ ਵੀ ਇਹਦੇ ਨਾਲ ਨਾ $3,80,000 ਤੱਕ ਦੀ ਰਾਹਤ ਮਿਲ ਸਕਦੀ ਆ, ਜਿਹੜੇ ਘਰ ਲੈਣਾ ਚਾਹੁੰਦੇ ਉਹਨਾਂ ਕੋਲ ਪੈਸੇ ਥੋੜੇ ਪਏ ਆ ਉਹ ਲੈ ਲੈਣ। ਉਹ ਗੱਲ ਇਹ ਆ ਜਾਂਦੀ ਆ ਕਿ ਇਹਦਾ ਕੁੱਲ ਮਿਲਾ ਕੇ 2-3% ਡਿਪੋਜ਼ਿਟ ਰਹਿ ਜਾਂਦਾ ਫਿਰ, ਕਿਉਂਕਿ ਸਰਕਾਰ ਜਿਹੜੀ ਇਸ ਚੀਜ਼ ਤੇ ਲੋਨ ਮਿਲਣਾ ਹੈ,
ਲਗਭਗ ਅੱਧਾ ਖਰਚਾ ਸਰਕਾਰ ਸਹਿ ਲੈਂਦੀ ਆ, ਇਹੀ ਕਹਿਣ ਦਾ ਭਾਵ ਹੈ, 40% ਅੱਧਾ ਹੀ ਹੋ ਜਾਂਦਾ।
ਹਾਂਜੀ, ਤੇ ਇਹ ਇਸ ਤਰ੍ਹਾਂ ਸਹਿ ਲੈਂਦੀ ਹੈ। ਤੇ ਦੂਜੀ ਗੱਲ ਇਹ ਆ ਵੀ ਇੱਥੇ ਜਿਹੜੀ ਬੈਂਕ ਤੁਹਾਨੂੰ ਲੋਨ ਦੇਏਗੀ ਹੈ ਉਹਨੂੰ ਗਰੰਟੀ ਹੋ ਜਾਏਗੀ ਵੀ ਉਹ ਜਾਣੀ ਕਿ ਜ਼ਿਆਦਾ ਪੈਸੇ ਤੁਹਾਨੂੰ ਦੇ ਸਕਦੇ ਨੇ, ਸੌਖੇ ਦੇ ਸਕਦੇ ਨੇ, ਸੁਖਾਲੇ ਦੇ ਸਕਦੇ ਨੇ। ਸੋ ਮੈਨੂੰ ਲੱਗਦਾ ਕਿ ਇਹਦਾ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਸਾਡੇ ਜਿੰਨੇ ਵੀ ਭਾਈ ਨੇ ਇੱਥੇ, ਹੈ ਨਾ, ਜੋ ਸੁਣਦੇ ਨੇ ਕਿ ਅਗਰ ਉਹਨਾਂ ਨੇ ਹਜੇ ਘਰ ਨਹੀਂ ਲਿਆ, ਉਹ ਕਿਰਾਏ 'ਤੇ ਰਹਿ ਰਹੇ ਨੇ ਅਤੇ ਉਹ ਸੋਚ ਰਹੇ ਨੇ ਘਰ ਲੈਣ ਦੇ ਬਾਰੇ, ਤਾਂ ਇਸ ਸਕੀਮ ਦੇ ਅੰਡਰ ਉਹਨਾਂ ਨੂੰ ਲੈ ਜਾਣ। ਮੈਂ ਖੁਦ ਇੱਥੇ 2-3 ਮਿੱਤਰ ਪਿਆਰਿਆਂ ਨੂੰ ਜਾਣਦਾ, ਮੈਂ ਉਹਨਾਂ ਨੂੰ ਇਹ ਸਕੀਮ ਭੇਜੀ ਆ, ਉਹਨਾਂ ਨੇ ਆਉਣਾ ਮੇਰੇ ਕੋਲ। ਵੈਸੇ ਤਾਂ ਆਪਾਂ ਤਾਂ ਅੰਗਰੇਜ਼ੀ 'ਚੋਂ ਪੜ੍ਹ ਕੇ ਹੀ ਸੁਣਾ ਦੇਣੀ ਸਕੀਮ, ਤੇ ਉਹਨਾਂ ਨੂੰ ਮੈਂ ਗਾਈਡ ਕੀਤਾ ਆ। ਸੋ ਤੁਸੀਂ ਵੀ ਗਾਈਡ ਕਰੋ ਆਪਣੇ ਜਿੰਨੇ ਵੀ ਸਰੋਤੇ ਸਾਡੇ ਸੁਣਦੇ
ਨੇ, ਜੇ ਦੋਨੇ ਮਿਲ ਕੇ ਰਲ ਕੇ ਲੈਣਾ ਹੋਵੇ ਨਾ,
ਉਹ ਵੀ ਲੈ ਸਕਦੇ,
ਦੋਨੇ ਹਸਬੰਡ ਵਾਈਫ
1,20,000
ਉਹ ਲੈ, ਉਹਨਾਂ ਦੀ ਇਨਕਮ 1,20,000 ਤੱਕ ਇਨਕਮ ਹੋਣੀ ਚਾਹੀਦੀ, ਉਹ ਤੋਂ
ਥੱਲੇ ਹੋਣੀ ਚਾਹੀਦੀ ਆ,
ਉਹ ਤੋਂ ਥੱਲੇ ਵਾਲੇ ਲੈ ਸਕਦੇ, ਉਹ ਤੋਂ ਥੱਲੇ ਵਾਲੇ ਲੈ ਸਕਦੇ।
ਦੇਖੋ, ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਮਦਦ ਕਰੀਏ ਸਾਰਿਆਂ ਦੀ, ਕੋਈ ਵੀ ਭਾਈਚਾਰਾ। ਹੁਣ ਮੇਰੇ ਗੁਜਰਾਤੀ ਫਰੈਂਡ ਨੇ ਇੱਥੇ, ਹੈ ਨਾ, ਹੋਰ ਵੀ ਫਰੈਂਡ ਨੇ, ਤਮਿਲ ਵੀ ਹੈਗੇ ਨੇ ਇੱਥੇ, ਅਤੇ ਆਪਾਂ ਜਿਹੜੇ ਵੀ ਸਾਡੇ ਲੋੜਵੰਦ ਭਾਈ ਮਿੱਤਰ ਸੱਜਣ ਪਿਆਰੇ ਨੇ, ਸਾਨੂੰ ਜਾਣਕਾਰੀ ਪਤਾ ਹੈ, ਤਾਂ ਆਪਾਂ ਉਹਨਾਂ ਨੂੰ ਗਾਈਡ ਕਰਕੇ ਜ਼ਰੂਰ ਉਹਨਾਂ ਦੀ ਮਦਦ ਕਰਿਆ ਕਰੀਏ ਕਿਸੇ ਵੀ ਮੁੱਦੇ ਦੇ ਵਿੱਚ। ਸੋ ਇਹ ਜਾਣਕਾਰੀ ਅਸੀਂ ਤਾਂ ਸਾਂਝੀ ਕੀਤੀ ਸੀ। ਬਾਕੀ ਭਾਅ ਜੀ, ਹੁਣ ਤੁਸੀਂ ਤਾਂ ਮੇਰਾ ਖਿਆਲ
ਅਮਨਦੀਪ
ਐਲੀਜੀਬਲ ਨਹੀਂ ਹੈਗੇ ਤੁਸੀਂ,
ਅਮਨਦੀਪ ਅਸੀਂ ਨਹੀਂ ਐਲੀਜੀਬਲ, ਅਮਨਦੀਪ ਅਸੀਂ 40 ਸਾਲ ਹੋ ਗਏ ਪੜ੍ਹਾਉਂਦਿਆਂ ਨੂੰ ਇੱਥੇ ਵੀ ਇੰਡੀਆ 'ਚ ਵੀ, ਅਸੀਂ ਇੰਡੀਆ 'ਚ ਬੜੀ ਮਿਹਨਤ ਕੀਤੀ, ਪਰ ਤੁਸੀਂ ਸਾਡੇ ਦੇ ਨਾ ਚੁਟਕਲੇ ਬਹੁਤ ਬਣਾਏ, ਉਹ ਮੀਟ ਵਾਲਾ ਚੁਟਕਲਾ ਬਣਾ ਦਿੱਤਾ, ਉਹ ਕਿ ਮੀਟ ਨਹੀਂ ਗਲਦਾ, ਕਹਿੰਦਾ ਮਾਰਚ ਦੀ ਲੈ ਜਾਓ, ਕੋਈ ਗੱਲ ਨਹੀਂ, ਤੁਸੀਂ ਸੁਣਾਉਂਦੇ ਹੁੰਦੇ, ਮੈਂ ਤਾਂ ਨਹੀਂ ਸੁਣਾਉਣਾ ਹੁਣ। ਉਹ
ਇੱਦਾਂ ਸੀਗਾ ਵੀ ਮਾਸਟਰ ਰਿਕਸ਼ੇ ਤੇ ਜਾਂਦਾ ਸਮਾਨ ਲੈਣ, ਮੀਟ ਲੈਣ, ਤੇ ਉਹ ਜਦੋਂ ਇਹ ਭੱਲੇ ਦਾ ਚੁਟਕਲਾ ਸੀਗਾ ਤੇ ਉਹ ਕਹਿੰਦਾ ਵੀ ਰਿਕਸ਼ੇ ਵਾਲਾ ਕਹਿੰਦਾ ਵੀ ਪੈਸੇ, ਰਿਕਸ਼ੇ ਵਾਲੇ ਨੂੰ ਕਹਿੰਦਾ ਪੈਸੇ, ਕਹਿੰਦਾ ਜੀ ਮੈਂ ਮਾਸਟਰ ਜੀ ਤੁਹਾਡੇ ਪੈਸੇ ਨਹੀਂ, ਕਹਿੰਦਾ ਤੂੰ ਮੈਨੂੰ ਪਛਾਣ ਲਿਆ, ਕਹਿੰਦਾ ਹਾਂ, ਕਹਿੰਦਾ ਪੈਸੇ ਕੱਲ੍ਹ ਨਹੀਂ ਲੈਣੇ, ਕਹਿੰਦਾ ਮੈਂ ਤੁਹਾਡਾ ਸਟੂਡੈਂਟ ਰਿਹਾ, ਕਹਿੰਦਾ ਚਲੋ ਵਧੀਆ ਗੱਲ, ਉਹ ਅੱਗੇ ਜਾਂਦਾ ਅਤੇ ਅੱਗੇ ਜੁੱਤੀ ਕਹਿੰਦਾ ਯਾਰ ਪੋਲਿਸ਼ ਕਰਾਉਣ ਵਾਲੀ ਆ, ਉਹ ਪੋਲਿਸ਼ ਕਰਾਉਣ ਲੱਗ ਜਾਂਦਾ, ਉਹ ਕਹਿੰਦਾ ਪੈਸੇ, ਕਹਿੰਦਾ ਮਾਸਟਰ ਜੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ, ਕਹਿੰਦਾ ਕੀ ਗੱਲ, ਕਹਿੰਦਾ ਮੈਂ ਤੁਹਾਡਾ ਸਟੂਡੈਂਟ ਰਿਹਾ। ਉਹ ਤੋਂ ਬਾਅਦ ਚਲੋ ਰੇਹੜੀ ਵਾਲਾ ਹੁੰਦਾ ਉਹ ਵੀ ਨਹੀਂ ਪੈਸੇ ਲੈਂਦਾ, ਉਹ ਫਿਰ ਝਟਕਾਈ ਦੀ ਦੁਕਾਨ 'ਤੇ ਚੱਲ ਜਾਂਦਾ, ਉਹ ਕਹਿੰਦਾ ਜੀ
ਮੀਟ ਵਾਲੇ,
ਹਾਂ ਮੀਟ ਵਾਲੇ ਦੇ, ਉਹ ਕਹਿੰਦਾ ਵੀ ਮੀਟ ਲੈਣਾ ਜੀ ਇਹ ਬੱਕਰੇ ਦਾ, ਕਹਿੰਦਾ ਜੀ ਇਹ ਨਹੀਂ ਤੁਹਾਨੂੰ ਦੇਣਾ, ਮੈਂ ਤਾਂ ਨਹੀਂ ਦੇਣਾ, ਕਹਿੰਦਾ ਕੱਲ੍ਹ ਹੀ ਕਹਿੰਦਾ ਮੈਂ ਤੁਹਾਡਾ ਸਟੂਡੈਂਟ ਰਿਹਾ, ਕਹਿੰਦਾ ਯਾਰ ਕਮਾਲ ਹੋ ਗਈ ਤੂੰ ਮੇਰਾ ਸਟੂਡੈਂਟ ਰਿਹਾ, ਕਹਿੰਦਾ ਸਾਰਿਆਂ ਨੇ ਤਾਂ ਮੇਰੇ ਤੋਂ ਪੈਸੇ ਵੀ ਨਹੀਂ ਲਏ, ਕਹਿੰਦਾ ਕਹਿੰਦਾ ਮਾਸਟਰ ਜੀ ਇਹ ਤਾਂ ਆਇਆ ਕਿਉਂਕਿ ਬੱਕਰਾ ਸੀਗਾ ਬੁੱਢਾ ਅਤੇ ਇਹ ਗਲਣਾ ਨਹੀਂ ਹੈਗਾ, ਤਾਂ ਕਰਕੇ ਕਹਿੰਦਾ ਮੈਂ ਤੁਹਾਨੂੰ ਇਹ ਦੇਣਾ ਨਹੀਂ। ਉਹ ਕਹਿੰਦਾ ਕਾਕਾ ਮੈਂ ਤਾਂ ਵੱਡੇ ਵੱਡਿਆਂ ਦੀ ਜ਼ਿੰਦਗੀ ਗਾਲ ਦਿੱਤੀ ਤਾਂ ਫਿਰ ਬੱਕਰਾ। ਸੋ ਇਹ ਉਹ ਚੁਟਕਲਾ ਜਿਹਨੂੰ ਤੁਸੀਂ ਰੈਫਰੈਂਸ ਕਰੇ, ਭੱਲੇ ਦਾ ਚੁਟਕਲਾ ਸੀ।
ਤੇ ਤੁਹਾਡੇ ਡੈਡੀ ਨੇ ਨਾ ਅੱਠ ਸੁਣਾਇਆ, ਅੱਜ ਸੁਣਾਉਣਾ ਨੀ ਮੈਂ,
ਅੱਜ ਨਾ ਸੁਣਾਇਆ,
ਉਹ ਮੈਂ ਉਹ ਕਿਸ਼ਤੀ ਵਾਲਾ ਰੱਖਿਆ ਰਿਜ਼ਰਵ, ਅੱਜ ਨਹੀਂ ਸੁਣਾਉਣਾ ਆ। ਇੱਕ ਤੁਹਾਨੂੰ ਗੱਲ ਵੀ ਪੁੱਛਣੀ ਆ, ਤੁਹਾਨੂੰ ਮਿਲੀ ਸੀ ਡਿਗਰੀ ਪਾਕਿਸਤਾਨ ਦੇ ਵਿੱਚ ਐਮਐਚ ਦੀ ਪੰਜਾਬੀ ਦੀ, ਤੁਸੀਂ ਕਦੇ ਬਲੀਮਾ ਖਾਧਾ?
ਬਲੀਮਾ ਨਾ, ਉਹ ਕੀ ਹੁੰਦਾ, ਉਹ ਕੀ ਸ਼ਾਇਦ
ਤੁਹਾਨੂੰ ਬਲੀਮੇ ਦਾ ਪਤਾ ਹੀ ਨਹੀਂ, ਪੰਜਾਬੀ ਦੀ ਤੁਹਾਨੂੰ ਡਿਗਰੀ ਮਿਲ ਗਈ ਆ।
ਮੈਂ ਤਾਂ ਡਾਕਟਰ
ਬਲੀਮਾ, ਉੱਥੇ ਰਿਸੈਪਸ਼ਨ ਨੂੰ ਕਹਿੰਦੇ ਆ, ਰਿਸੈਪਸ਼ਨ ਕਰਨੀ ਹੋਵੇ ਨਾ ਬਲੀਮਾ ਕਹਿੰਦੇ ਪਾਕਿਸਤਾਨ ਚ,
ਅੱਗੇ
ਕਿੱਥੇ ਕਿੱਥੇ ਚਲੇ ਬਲੀਮਾ ਖਾਣ ਚੱਲਿਆ, ਇਹਨੂੰ ਕਹਿੰਦੇ ਅਧੂਰਾ ਨੌਲੇਜ ਡਿਗਰੀ, ਤੁਹਾਨੂੰ PhD ਮਿਲ ਗਈ। ਹੁਣ ਮੈਂ ਆਪਣੀ ਕਹਾਣੀ ਸੁਣਾਉਣਾ, ਮੇਰੇ ਨਾਲ ਜਿਹੜੀ ਹੋਈ ਆ,
ਅੱਛਾ
ਮੈਂ ਤਾਂ ਤੁਹਾਡੀ ਸੁਣਾਈ ਆ ਪਹਿਲਾਂ ਬਲੀਮੇ ਵਾਲੀ, ਡਿਗਰੀ ਤੁਹਾਡੇ ਕੋਲ PhD ਪੰਜਾਬੀ, ਬਲੀਮੇ ਦਾ ਤੁਹਾਨੂੰ ਪਤਾ ਨੀ ਆਏ, ਦਲਜੀਤ ਸਿੰਘ ਹੁਣੇ ਆਏ।
ਅੱਛਾ
ਤਾਂ ਕਈ ਵਾਰੀ ਨਾ ਬੰਦੇ ਨੂੰ ਗੱਪ ਮਾਰਨ ਦੀ ਆਦਤ ਹੁੰਦੀ ਆ, ਮੈਂ ਕਿਹਾ ਮੈਨੂੰ ਨਾ ਆਹ ਵੀ ਆਉਂਦਾ ਮੈਨੂੰ ਈਜ਼ੀ ਉਰਦੂ ਵੀ ਆਉਂਦਾ, ਮੈਂ ਉਰਦੂ ਵੀ ਮਾੜਾ ਮੋਟਾ ਪੜ੍ਹ ਲੈਂਦਾ। ਉਹਨਾਂ ਕੋਲ ਸੀਗੀ ਕੋਈ ਕਿਤਾਬ, ਉਹਨੇ ਲਿਖੀ, ਤੁਸੀਂ ਉਹਨਾਂ ਦਾ ਲਿਖਿਆ ਆ
ਪ੍ਰੀਫੇਸ,
ਪ੍ਰੀਮੀਅਰ
ਜਿਹਾ ਬੱਬਰਾਂ ਦੇ ਬਾਰੇ ਉਹਨੇ ਲਿਖਿਆ,
ਸਟਰੀਟ ਟ੍ਰੈਕ, ਉਹਦੇ ਪਿੱਛੇ ਉਰਦੂ ਚ ਲਿਖਿਆ ਆਇਆ ਸੀਗਾ ਕੁਛ। ਉਹ ਕਹਿੰਦੇ ਭਾਜੀ ਆ ਮੈਨੂੰ
ਪੜ੍ਹ ਕੇ
ਕਹਿੰਦੇ ਪੜ੍ਹ ਕੇ ਦੱਸਿਓ, ਹੁਣ ਮੈਨੂੰ ਪੜ੍ਹਨਾ ਆਉਂਦਾ ਤਾਂ ਦੱਸ,
ਤੁਹਾਡੇ ਕੁੱਤੇ ਫੇਲ ਹੋ ਗਏ,
ਤੁਹਾਡੇ ਬਲੀਮਾ ਵਾਲੀ ਗੱਲ ਇਹ ਹੋਈ ਮੇਰੇ ਨਾਲ ਵੀ, ਡਿਗਰੀ PhD ਈਜ਼ੀ ਉਰਦੂ ਪਾਸ ਕੀਤਾ, ਪੜ੍ਹਨਾ ਆਉਂਦਾ ਨੀ।
ਚਲੋ ਮੇਰੀ ਮੇਰੀ ਡਿਗਰੀ ਤੇ ਤੁਸੀਂ ਤਵਾ ਲਾ ਦਿੱਤਾ ਵੀ ਪੰਜਾਬੀ ਯੂਨੀਵਰਸਿਟੀ ਵਾਲੇ ਨੇ ਡਾਕਟਰੇਟ ਦੀ ਉਪਾਧੀ ਦੇ ਦਿੱਤੀ, ਠੀਕ ਹੈ, ਤੇ ਪੜ੍ਹਨਾ ਬਲੀਮਾ ਪਤਾ ਨੀ। ਹੁਣ ਤੁਸੀਂ ਵੀ ਜਾਮੀਆ ਮਿਲੀਆ ਤੋਂ ਉਰਦੂ ਪੜ੍ਹਿਆ ਹੈ ਨਾ, ਜਾਮੀਆ ਮਿਲੀਆ ਯੂਨੀਵਰਸਿਟੀ ਤੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ, ਤੁਹਾਨੂੰ ਉਰਦੂ ਆਉਂਦਾ ਨਾ ਹੋਵੇ, ਇਹ ਤਾਂ ਬਲੀਮਾ ਹੀ ਹੋ ਗਿਆ ਫਿਰ। ਬਲੀਵ ਮੀ, ਬਲੀਵ ਮੀ, ਇਟਸ ਬਲੀਮਾ, ਅਨਬਲੀਵੇਬਲ।
ਇਹਨੂੰ ਕਹਿੰਦੇ ਅਧੂਰਾ ਨੌਲੇਜ, ਅਧੂਰਾ ਨੌਲੇਜ ਕਹਿੰਦੇ, ਅਧੂਰਾ ਨੌਲੇਜ ਕੀ ਕਹਿੰਦੇ ਹੁੰਦੇ, ਖਤਰਨਾਕ ਹੁੰਦਾ।
ਮੁਹਾਵਰੇ ਮੇਰੇ ਤੋਂ ਕੰਪਲੀਟ ਕਰਾ ਰਹੇ ਹੋ ਤੁਸੀਂ ਭਾਜੀ, ਏਡੀ ਕਿਹੜੀ ਗੱਲ ਹੋ ਗਈ।
ਮੁਹਾਵਰੇ ਤਾਂ ਮੈਂ ਤਾਂ ਇਹ ਕਰ ਰਿਹਾ ਵੀ ਜਿਹੜਾ PhD ਪੰਜਾਬੀ ਚ ਆ ਉਹ ਪਾਕਿਸਤਾਨ ਚ ਬਲੀਮੇ ਦਾ ਨੀ ਪਤਾ, ਤੇ ਜਿਹੜਾ ਜਾਮੀਆ ਮਿਲੀਆ ਤੇ ਉਰਦੂ ਪੜਿਆ ਉਹਨੂੰ ਵੀ ਉਰਦੂ ਨਹੀਂ ਵੀ ਆ ਸਕਦਾ।
ਮੈਂ ਪੰਜਾਬੀ ਚ ਬਲੀਮਾ ਥੋੜਾ ਕਹਿੰਦੇ, ਇਹ ਤਾਂ ਫਾਰਸੀ ਦਾ ਅੱਖਰ ਹੋਣਾ ਹੈ। ਤੇ ਚਲੋ ਇੱਧਰ ਜੋਗਿੰਦਰ ਸਿੰਘ
ਬਲੀਮਾ ਪੰਜਾਬੀ ਚ ਕਹਿੰਦੇ, ਉੱਥੇ ਅਸੀਂ ਫੋਨ ਕੀਤਾ, ਉਹਨੇ ਆਪਣੇ ਦੋਸਤ ਨੂੰ ਪਾਕਿਸਤਾਨ ਫੋਨ ਕੀਤਾ, ਉਹਨੇ ਕਹਿੰਦੇ ਬਲੀਮਾ ਸੀ, ਉਹ ਕਹਿੰਦੇ ਕਿੱਥੋਂ, ਕਹਿੰਦੇ ਬਲੀਮੇ ਤੋਂ ਆਏ।
ਹੁਣ ਜਾਂਦੇ ਜਾਂਦੇ ਨਾ ਆਪਾਂ ਕੁਛ ਸੁਨੇਹੇ ਲੈ ਲਈਏ, ਟਾਈਮ ਥੋੜ੍ਹਾ ਹੀ ਰਹਿ ਗਿਆ, 2 ਮਿੰਟ ਹੀ। ਤਾਂ ਉਹ ਸੁਨੇਹਿਆਂ ਦੇ ਵਿੱਚ ਸਾਡੇ ਨਾਲ ਅਜੀਤਪਾਲ ਸਿੰਘ ਜੀ ਸ਼ੈਪਟਨ ਤੋਂ ਜੁੜੇ ਨੇ, ਮੈਲਬਨ ਵਾਲੇ, ਅਤੇ ਇਹਨਾਂ ਦੇ ਨਾਲ ਆਪਾਂ ਇਹਨਾਂ ਦੀ ਵੀ ਕਵਿਤਾਵਾਂ ਆ ਗਈਆਂ ਸਾਡੇ ਕੋਲ, ਇਹ ਵੀ ਆਪਾਂ ਸ਼ੇਅਰ ਕਰਨੀਆਂ ਆਉਣ ਵਾਲੇ ਹਫ਼ਤੇ 'ਚ। ਜੋਗਿੰਦਰ ਸ਼ਰਮਾ ਜੋਗੀ ਜੀ ਜੁੜੇ ਨੇ, ਕਹਿੰਦੇ ਬਿਟਰ ਟਰੁੱਥ ਜਿਹੜਾ ਤੁਸੀਂ ਬੋਲ ਰਹੇ ਹੋ ਨਾ, ਇਹ ਕੌੜਾ ਸੱਚ ਹੈ। ਰਿਲੀਜਨ ਇਜ਼ ਮੋਸਟ ਡਿਸਰਿਸਪੈਕਟਡ ਬਾਈ ਪੀਪਲ ਹੂ ਪਰਟੈਂਡ ਟੂ ਬੀ ਮੋਰ ਰਿਲੀਜੀਅਸ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਅਤੇ ਬਾਕੀ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਹਾਲੇ ਗੋਡੇ ਅਤੇ ਲੀਵਰ ਬਹੁਤ ਸਾਂਭ ਕੇ ਵਰਤੋ, ਹਾਲੇ ਤਾਂ ਬਹੁਤ ਚਿਰ ਪਿਆ, ਗੋਡਿਆਂ ਦਾ ਡਾਕਟਰ ਹਾਲੇ 4 ਸਾਲ ਦਾ ਹੈ ਅਤੇ ਹਾਰਟ ਸਪੈਸ਼ਲਿਸਟ 8 ਸਾਲ ਦਾ ਹੀ ਹੈ, ਹਾਲੇ ਤਾਂ ਅਜੇ ਤਾਂ ਮੇਰੇ ਗੋਡੇ ਲਵਾਉਂਦੇ ਕਹਿੰਦੇ। ਠੀਕ ਹੈ, ਸੋ ਕਹਿੰਦੇ ਥੋੜ੍ਹਾ ਧਿਆਨ ਨਾਲ। ਜਸਵੀਰ ਸਿੰਘ ਭੁੱਲਰ ਸਿਡਨੀ ਵਾਲੇ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਨਾਈਸ ਕਹਿੰਦੇ ਨਾਈਸ, ਅਤੇ ਸਿੰਘ ਸਾਹਿਬ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਰਪ੍ਰੀਤ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਬਹੁਤ ਸਾਰੇ ਜਿਹੜੇ ਸਰੋਤੇ ਨੇ ਸਾਡੇ ਨਾ, ਉਹ ਜੁੜਦੇ ਨੇ ਵੱਖ ਵੱਖ ਮਾਧਿਅਮਾਂ ਦਾ ਰਿਹਾ ਜੀ, ਅਤੇ ਅਸੀਂ ਕਈ ਵਾਰੀ ਨਾ ਚੱਲਦੇ ਪ੍ਰੋਗਰਾਮ ਦੇ ਵਿੱਚ ਮੈਸੇਜ ਨਹੀਂ ਲੈ ਪਾਉਂਦੇ, ਸੋ ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਕੋਈ ਮੈਸੇਜ ਰਹਿ ਗਿਆ ਹੋਵੇ, ਕੋਈ ਮਸਲਾ ਰਹਿ ਗਿਆ, ਮਸਲੇ ਅੱਜ ਬਹੁਤ ਰਹਿ ਗਏ ਜਿਹੜੇ ਅੱਜ ਆਪਾਂ ਕਰਨੇ ਸੀ, ਪਰ ਆਉਣ ਵਾਲੇ ਹਫ਼ਤੇ ਅਸੀਂ ਆਉਣ ਵਾਲੇ ਹਫ਼ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਾਵਾਂਗੇ, ਅਤੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਵੀ ਭਾਅ ਜੀ ਬਣਨ ਵਾਲਾ। ਇੱਥੇ ਵੀ ਹਾਂ, ਇੱਥੇ ਵੀ ਵੋਟਾਂ ਹਾਂ, ਵੈਸੇ ਸਰਬਸੰਮਤੀ ਹੋ ਸਕਦੀ ਹੈ ਤੁਹਾਡੀ, ਠੀਕ ਹੈ ਨਾ। ਅਤੇ ਸਾਡੇ ਨਾਲ ਰਮਨਦੀਪ ਅਟਵਾਲ ਜੀ ਜੁੜੇ ਨੇ ਰਿਵਰਲੈਂਡ ਤੋਂ, ਰੈਨਮਾਰਕ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਅਤੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਫਤਿਹ ਬੁਲਾਇਓ। ਅਤੇ ਭਾਅ ਜੀ ਆਪਾਂ ਹੁਣ ਲਈਏ ਇਜਾਜ਼ਤ, ਕਿਉਂਕਿ ਟਾਈਮ ਹੋ ਗਿਆ, ਅਤੇ ਤੁਹਾਡਾ ਸ਼ਿਪ ਕਿੱਥੇ ਕੁ ਪਹੁੰਚਿਆ?
ਗੱਲ ਪੁੱਛਣੀ ਇੱਕ,
ਹਾਂਜੀ ਹਾਂਜੀ,
ਜਿਹੜੇ ਭੁੱਲਰ ਸਾਹਿਬ ਗਾਣਾ ਦੇ ਆ, ਜਿਹਦਾ ਅੱਜ ਵੀ ਸੁਣਾਇਆ, ਉਦਣ ਵੀ ਸੁਣਾਇਆ ਸੀ, ਉਹਦੇ ਵਿੱਚ ਜਿਹੜਾ ਪਿੱਛੇ ਸੰਗੀਤ ਆ, ਕੌਣ ਦਿੰਦੇ ਆ? ਇਹਨਾਂ ਨੂੰ ਪਤਾ ਮੈਂ ਵੀ ਉਹਨਾਂ ਦੇ ਗਾਣੇ ਗਾਣੇ,
ਉਹਨਾਂ ਦੇ ਮਿੱਤਰ ਦਿੰਦੇ ਨੇ, ਉਹਨਾਂ ਦੇ ਫਰੈਂਡ ਗਰੁੱਪ। ਮੈਂ ਤੁਹਾਡਾ ਨੰਬਰ ਭੇਜਦਾ ਤੁਹਾਨੂੰ ਉਹਨਾਂ ਦਾ, ਅਤੇ ਤੁਸੀਂ ਉਹਨਾਂ ਨਾਲ ਗੱਲ ਕਰਿਓ।
ਚਲੋ,
ਤੇ ਫਿਰ
ਨੰਬਰ ਮੈਂ ਜਾ ਕੇ ਕਰੂੰਗਾ, ਪਿੰਡ ਆ ਸਮੁੰਦਰ ਤੋਂ ਪਹਿਲਾਂ, ਸਮੁੰਦਰ ਦਾ ਕੰਮ ਨਿਬੇੜ ਲਈਏ,
ਪਹਿਲਾਂ
ਉੱਥੇ ਜਾ ਕੇ ਕਰੂੰਗਾ।
ਪਹਿਲਾਂ ਜਿੱਦਾਂ ਹਨੂੰਮਾਨ ਨੇ ਸਮੁੰਦਰ ਪੀ ਲਿਆ ਸੀ ਨਾ, ਹੁਣ ਇਹ ਸਮੁੰਦਰ ਦਾ ਪਹਿਲਾਂ ਕੰਮ ਨਿਬੇੜੋ, ਠੀਕ ਹੈ ਭਾਅ ਜੀ, ਮਿਲਦੇ ਹਾਂ, ਹੈਪੀ ਹੈਪੀ ਜਰਨੀ।
ਚਲੋ ਆਉਂਦੀ ਅਗਲੇ ਵੀਕ ਬਣਾਵਾਂਗੇ ਇੰਡੀਆ ਦਾ ਪ੍ਰਾਈਮ ਮਿਨਿਸਟਰ, ਕਿਹੜੇ ਕਿਹੜੇ ਕੈਂਡੀਡੇਟ ਬਣ ਸਕਦੇ ਆ, ਤੇ ਉਹ ਡਿਸਕਸ਼ਨ ਕਰਾਂਗੇ, ਤੇ ਹੋਰ ਵੀ ਮਾਸਟਰਾਂ ਨੇ ਵੀ ਇੱਕ ਦੋ ਗੱਲਾਂ ਤੁਹਾਡੇ ਡੈਡੀ ਨੇ ਸੁਣਾਈਆਂ, ਉਹ ਸੁਣਾਵਾਂਗੇ। ਚਲੋ ਲੈਣੇ ਆ ਇਸ ਵੇਲੇ ਯਾਦ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਅ ਜੀ। ਸੋ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਦੇ ਨੇ ਸਮੁੰਦਰ ਚੋਂ ਅੱਜ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਅਤੇ ਆਪ ਜਿੱਥੋਂ ਵੀ ਸਾਨੂੰ ਪ੍ਰੋਗਰਾਮ ਦੇ ਵਿੱਚ ਸੁਣਦੇ ਹੋ, ਦੇਖਦੇ ਹੋ, ਤੁਹਾਡਾ ਧੰਨਵਾਦ ਜੀ ਆਇਆਂ ਨੂੰ ਹਮੇਸ਼ਾ ਹੀ। ਪੋਡਕਾਸਟ, ਵੀਡੀਓ ਕਾਸਟ 'ਤੇ ਪ੍ਰੋਗਰਾਮ ਪਏ ਰਹਿਣਗੇ, ਤੁਸੀਂ ਕਿਸੇ ਵੇਲੇ ਵੀ ਦੁਬਾਰਾ ਦੇਖ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਸੁਨੇਹਾ ਭੇਜ ਸਕਦੇ ਹੋ, ਫੀਡਬੈਕ ਵੀ ਦੇ ਸਕਦੇ ਹੋ, ਸਾਨੂੰ ਬੜੀ ਚੰਗੀ ਲੱਗਦੀ ਹੈ, ਅਸੀਂ ਗੱਲਾਂ ਵੀ ਉਹਦੇ ਬਾਰੇ ਕਰਦੇ ਹਾਂ। ਸੋ ਇਹ ਦਿਲ ਵਾਲੀ ਗੱਲ ਪ੍ਰੋਗਰਾਮ ਹੈ, ਖੁੱਲੀਆਂ ਗੱਲਾਂ ਚੱਲਦੀਆਂ ਨੇ, ਜੋ ਸਾਡੇ ਦਿਲ ਵਿੱਚ ਆਉਂਦਾ ਹੈ, ਜੋ ਦਿਲ ਦੀਆਂ ਸਾਡੇ ਵਲਵਲੇ ਨੇ, ਉਹ ਅਸੀਂ ਸ਼ੇਅਰ ਕਰਦੇ ਹਾਂ ਇੱਕ ਦੂਜੇ ਨਾਲ। ਸੋ ਬਹੁਤ ਸਤਿਕਾਰ ਅਤੇ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਸੰਪਰਕ ਦੇ ਵਿੱਚੋਂ ਜੁੜੇ ਹੋਏ ਹੋ। ਸੋ ਵੀਡੀਓ ਕਾਸਟ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ ਰੇਡੀਓ ਦੇ ਸਰੋਤੇ ਸਾਡੇ ਨੋਟ ਕਰ ਲੈਣ ਕਿ ਥੋੜ੍ਹੀ ਦੇਰ ਬਾਅਦ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਪੈ ਜਾਵੇਗਾ, ਅਤੇ ਰਾਮੂ ਵਾਲੇ ਬਲਦੀਪ ਸਿੰਘ ਜੀ ਵੀ ਸਲਾਹਨਾ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸੋ ਬਹੁਤ ਸਾਰੇ ਸਤਿਕਾਰ ਸਰੋਤਿਆਂ ਦਾ ਮੈਸੇਜ ਰਹਿ ਜਾਂਦਾ, ਮਾਫੀ ਚਾਹੁੰਦੇ ਹਾਂ, ਇੱਕ ਵਾਰੀ ਫਿਰ ਦੱਸ ਦਈਏ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਡਾ ਚੱਲ ਰਿਹਾ, ਸਾਡੇ ਨਾਲ ਸ਼ਾਮਿਲ ਹੋਣਗੇ ਗੱਜਣ ਵਾਲਾ ਸੁਖਮਿੰਦਰ ਜੀ, ਅਤੇ ਉਹ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਦਿਲ ਵਾਲੀ ਜਿਹੜੀ ਗੱਲ ਤੋਂ ਬਾਅਦ ਅਕਸਰ ਕਰਦੇ ਨੇ ਐਤਵਾਰ ਨੂੰ 10 ਵਜੇ ਦੇ ਕਰੀਬ, ਪਿੰਡ ਦੀਆਂ ਗੱਲਾਂ ਅਤੇ ਚੇਤਿਆਂ ਵਿੱਚ ਪਿੰਡ ਵੱਸਦਾ, ਇਹ ਸੀਰੀਜ਼ ਉਹਨਾਂ ਦੀ ਚੱਲਦੀ, ਉਹਨਾਂ ਦਾ ਯੂਟਿਊਬ ਚੈਨਲ ਹੈ, ਅਤੇ ਆਉਣ ਵਾਲੇ ਹਫ਼ਤਿਆਂ 'ਚ ਹੋਰ ਵੀ ਅਸੀਂ ਲੈ ਕੇ ਆਵਾਂਗੇ ਬਹੁਤ ਵਧੀਆ ਵਧੀਆ। ਸੋ ਆਓ ਅਸੀਂ ਇੱਥੇ ਵਿਦਾ ਲੈਂਦੇ ਹਾਂ, ਅਤੇ ਆਪ ਦਾ ਦਿਨ ਵਧੀਆ ਲੰਘੇ, ਰੱਬ ਰੱਖਾ ਜੀ।